radio.com.au
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਦਿਲ ਕਹਿੰਦਾ ਦਿਲ ਸੁਣਦਾ ਜ਼ਿੰਦਗੀ ਦੇ ਕਰੋਸ਼ੀਏ ਮਨ ਹੀ ਮਨ ਬੁਣਦਾ ਖੂਬਸੂਰਤ ਆਵਾਜ਼ ਦੀ ਪਰਵਾਜ਼ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 ਤੋਂ 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਭ ਸਰੋਤਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ ਬੁੱਧਵਾਰ ਦੀ ਸਵੇਰ ਹੈ ਤਰੀਕ ਹੋ ਗਈ ਹੈ ਜੀ 9 ਤੇ ਮਹੀਨਾ ਅਗਸਤ ਦਾ ਚੱਲ ਰਿਹਾ ਹੈ ਸਾਲ 2017 ਤੇ ਮੈਂ ਸੁਖਪ੍ਰੀਤ ਜੀ ਤੁਹਾਡੀਆਂ ਯਾਦਾਂ ਦਾ ਗੀਤ ਤੇ ਰੂਹ ਦੀ ਮੇਟ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਮੈਂ ਸੁਖਪ੍ਰੀਤ ਵਾਅਦੇ ਮੁਤਾਬਿਕ ਪ੍ਰੋਗਰਾਮ ਲਹਿਰਾਂ ਦੇ ਨਾਲ ਸੋ ਸਾਉਣ ਮਹੀਨੇ ਦਾ ਜੀ ਆਖਰੀ ਬੁੱਧਵਾਰ ਹੈ ਸੋ ਲਹਿਰਾਂ ਪ੍ਰੋਗਰਾਮ ਦੇ ਵਿਚ ਲਾਉਣੀਆਂ ਅਸੀਂ ਤੇ ਮੇਰੇ ਨਾਲ ਹੀ ਤਕਨੀਕੀ ਦੇਖ ਰੇਖ ਲਈ ਪਟਿਆਲਾ ਸਟੂਡੀਓ ਤੋਂ ਸਰਬਜੀਤ ਹੋਣੀ ਨੇ ਤੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਜੀ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਸੋ ਐਡੀਲੇਡ ਦੇ ਵਿਚ ਜੀ ਬੜੀ ਪਿਆਰੀ ਸਵੇਰ ਹੋਈ ਹੈ ਇਸ ਵੇਲੇ ਕਾਫੀ ਦਿਨਾਂ ਤੋਂ ਝੜੀ ਲੱਗੀ ਹੋਈ ਸੀ ਮੀਂਹ ਦੀ ਸੋ ਅੱਜ ਕਾਫੀ ਦਿਨਾਂ ਬਾਅਦ ਸਵੇਰੇ ਸਵੇਰੇ ਪੋਹ ਫੁੱਟਦੀ ਵੇਖੀ ਹੈ ਅਸਮਾਨ ਨੂੰ ਲਾਲ ਹੁੰਦੇ ਵੇਖਿਆ ਹੈ ਕਈ ਦਿਨਾਂ ਬਾਅਦ ਬੜਾ ਸੋਹਣਾ ਜਿਹਾ ਦਿਨ ਚੜਿਆ ਹੈ ਪਰ ਬੱਦਲਵਾਈ ਹਲਕੀ ਹਲਕੀ ਨਾਲ ਦੀ ਨਾਲ ਬਣੀ ਹੋਈ ਹੈ ਜੀ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਦੁਨੀਆਂ ਦੇ ਜਿਸ ਵੀ ਕੋਨੇ ਚ ਬੈਠੇ ਜਿਸ ਵੀ ਸਮੇਂ ਜਾਂ ਰੁੱਤ ਨੂੰ ਮਾਣ ਰਹੇ ਹੋ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿਚ ਸੋ ਐਡੀਲੇਡ ਦੇ ਵਿਚ ਜੀ ਇਸ ਵੇਲੇ 7:33 ਹੋ ਚੁੱਕੇ ਨੇ ਸੋ ਸਿਡਨੀ ਦੇ ਮੁਤਾਬਿਕ ਇਸ ਵੇਲੇ 8:03 ਜਿਹੜੇ ਸਿਡਨੀ ਮੈਲਬਰਨ ਦੇ ਵਿਚ ਹੋਏ ਹੋਣੇ ਆ ਸੋ ਸਮਾਂ ਜੀ ਆਪਣੀ ਰਫਤਾਰ ਨਾਲ ਚੱਲੀ ਜਾਂਦਾ ਹੈ ਸੋ ਜੁਲਾਈ ਦਾ ਮਹੀਨਾ ਵੀ ਬਸ ਖਤਮ ਹੋ ਗਿਆ ਤੇ ਅਗਸਤ ਦਾ ਨਵਾਂ ਰੋਇਆ ਚੜਿਆ ਮਹੀਨਾ ਬਸ ਨਿਕਲ ਜਾਣਾ ਹੈ ਤੇ ਹੌਲੀ ਹੌਲੀ ਸਾਲਾਂ ਦੇ ਸਾਲ ਨਿਕਲੀ ਜਾ ਰਹੇ ਨੇ ਜ਼ਿੰਦਗੀ ਦੇ ਵਿੱਚੋਂ ਸੋ ਇਸ ਜ਼ਿੰਦਗੀ ਦੇ ਵਿੱਚ ਕੁਛ ਅਜਿਹਾ ਕਰ ਗੁਜ਼ਰੀਏ ਜਿਹਦੇ ਨਾਲ ਆਪਣੇ ਆਪ ਤੇ ਜਾਂ ਸਾਡੇ ਆਪਣਿਆਂ ਨੂੰ ਸਾਡੇ ਤੇ ਮਾਣ ਹੋਵੇ ਸੋ ਉਸ ਸਰਬੱਤ ਦਾ ਭਲਾ ਮੰਗੇ ਉਸ ਪਰਮਾਤਮਾ ਦੀ ਯਾਦ ਦੇ ਨਾਲ ਜੁੜੀਏ ਤੇ ਉਸਦਾ ਸ਼ੁਕਰਾਨਾ ਜਿਹੜਾ ਉਹ ਕਰਦੇ ਰਹੀਏ ਤੇ ਉਸਦੀ ਯਾਦ ਨਾਲ ਹਮੇਸ਼ਾ ਅਸੀਂ ਆਪਣੇ ਦਿਲ ਨੂੰ ਜੋੜੀ ਰੱਖੀਏ ਸੋ ਪ੍ਰੋਗਰਾਮ ਤੁਹਾਡਾ ਆਪਣਾ ਹੈ ਜੀ ਤੇ ਪ੍ਰੋਗਰਾਮ ਦੇ ਵਿਚ ਤੁਹਾਡੇ ਜਿਹੜੇ ਸੁਨੇਹੇ ਆ ਉਹਨਾਂ ਤੋਂ ਬਿਨਾਂ ਪ੍ਰੋਗਰਾਮ ਹਮੇਸ਼ਾ ਅਧੂਰਾ ਰਹਿੰਦਾ ਹੈ ਸੋ ਸਾਂਝ ਪਾਉਣ ਦੇ ਲਈ ਮੈਂ ਤੁਹਾਨੂੰ ਪਤਾ ਦੱਸ ਦਿੰਦੀ ਹਾਂ ਈਮੇਲ ਦੇ ਜ਼ਰੀਏ ਤੁਸੀਂ ਪ੍ਰੋਗਰਾਮ ਦੇ ਵਿਚ ਸਾਂਝ ਪਾ ਸਕਦੇ ਹੋ ਜੀ request@harmanradio.com ਰਾਹੀਂ ਤੇ ਟੈਲੀਗ੍ਰਾਮ ਵੀ ਬੜਾ ਆਸਾਨ ਜਿਹਾ ਜ਼ਰੀਆ ਹੈ ਜੀ ਜਿਹਦੇ ਵਿਚ ਤੁਸੀਂ ਆਪਣੇ ਮੈਸੇਜਿਸ ਫੋਟੋ ਮੈਸੇਜਿਸ ਵੋਇਸ ਮੈਸੇਜਿਸ ਜਿਹੜੇ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੇ ਨਾਲ ਸੋ ਐਟ ਹਰਮਨ ਰੇਡੀਓ ਰਾਹੀਂ ਟੈਲੀਗ੍ਰਾਮ ਵਿਚ ਤੁਸੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਸੋ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਕੋਈ 2 ਘੰਟੇ ਦਾ ਸਾਥ ਬਣਿਆ ਰਹਿਣਾ ਹੁਣ ਮੇਰਾ ਸੋ ਉਹਦੇ ਵਿਚ ਅਸੀਂ ਗੱਲਾਂ ਬਾਤਾਂ ਕਰਨੀਆਂ ਹੈ ਆਪਣੀਆਂ ਯਾਦਾਂ ਵੀ ਤਾਜ਼ਾ ਕਰਨੀਆਂ ਹੈ ਬਰਾੜ ਸਾਹਿਬ ਹੁਣਾਂ ਨੇ ਵੀ ਬਸ ਥੋੜੀ ਦੇਰ ਤੱਕ ਪ੍ਰੋਗਰਾਮ ਨੂੰ ਜੁਆਇਨ ਕਰਨਾ ਹੈ ਤੇ ਉਹਨਾਂ ਨਾਲ ਖਬਰਾਂ ਤੇ ਚਾਤ ਮਾਰਾਂਗੇ ਤੇ ਅੱਜ ਕੁਲਦੀਪ ਕੌਰ ਹੁਣਾਂ ਨੇ ਮੈਲਬਰਨ ਤੋਂ ਪ੍ਰੋਗਰਾਮ ਦੇ ਨਾਲ ਸਾਂਝ ਪਾਉਣੀ ਹੈ ਜੋ ਕਿ ਮੈਲਬਰਨ ਦੇ ਵਿਚ ਤੀਆਂ ਦਾ ਮੇਲਾ ਜਿਹੜਾ ਕਰਵਾ ਰਹੇ ਨੇ ਸੋ ਉਹਨਾਂ ਦੇ ਨਾਲ ਤੀਆਂ ਦੀ ਗੱਲਬਾਤ ਵੀ ਕਰਾਂਗੇ, ਨਾਲ ਹੀ ਉਹਨਾਂ ਦੀਆਂ ਯਾਦਾਂ ਨੂੰ ਵੀ ਫਰੋਲਾਂਗੇ ਉਹਨਾਂ ਨਾਲ ਬੈਠ ਕੇ ਤੇ ਉਹਨਾਂ ਦੇ ਪਿੰਡ ਦੀਆਂ ਗੱਲਾਂ ਸੁਣਾਂਗੇ। ਸੋ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਦਲਜੀਤ ਸਿੰਘ ਹੁਣਾਂ ਨੇ ਤੇ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਜਿਹੜੀ ਸਾਂਝ ਹੈ ਉਹ ਬਣਾ ਲਈ ਹੈ। ਸੋ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੀ ਹਾਂ ਬੜੀ ਸੋਹਣੀ ਜਿਹੀ ਸਵੇਰ ਨੂੰ ਤੁਸੀਂ ਵੀ ਮਾਣ ਰਹੇ ਹੋਣੇ ਆ। ਦਲਜੀਤ ਸਿੰਘ ਜੀ, ਮਹਿਤਾ ਚੌਂਕ ਵਾਲੇ ਤੇ ਅਜੇ ਵੱਡਾ ਤੜਕਾ ਚੱਲ ਰਿਹਾ ਹੁਣ ਅੰਮ੍ਰਿਤਸਰ ਵਿੱਚ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਦਲਜੀਤ ਸਿੰਘ ਜੀ, ਤੇ ਨਾਲ ਹੀ ਇਹਨੇ ਬੜਾ ਪਿਆਰਾ ਇੱਕ ਮੈਸੇਜ ਭੇਜਿਆ ਹੈ। ਵਣਜ ਕਰੋ ਵਣਜਾਰਿਓ ਵਖਰ ਲੇਹ ਸਮਾਲ, ਤੈਸੀ ਵਸਤ ਵਿਸਾਹੀਏ ਜੈਸੀ ਨਿਭੇ ਨਾਲ। ਸੋ ਅਰਥ ਇਹਨਾਂ ਨੇ ਕੀਤਾ ਹੈ ਕਿ ਇਹ ਵਣਜ ਕਰਨ ਆਏ ਜੀਵ ਵਪਾਰ ਕਰੋ ਨਾਮ ਦਾ, ਨਾਮ ਸੌਦਾ ਸੰਭਾਲ ਲਵੋ, ਓਹੋ ਜਿਹਾ ਸੌਦਾ ਹੀ ਖਰੀਦਣਾ ਚਾਹੀਦਾ ਹੈ ਜਿਹੜਾ ਸਦਾ ਸਦਾ ਲਈ ਸਾਥ ਨਿਭਾਏ। ਸੋ ਬਹੁਤ ਵਧੀਆ ਜੀ, ਬਹੁਤ ਖੂਬ ਵਿਚਾਰ ਹੈ। ਸੋ ਬਿਲਕੁਲ ਜੀ, ਨਾਮ ਦਾ ਜਿਹੜਾ ਵਣਜ ਕਰਨ ਦਾ ਇਹਨਾਂ ਨੇ ਸੁਨੇਹਾ ਅੱਜ ਦਿੱਤਾ ਹੈ। ਸੋ ਬਿਲਕੁਲ ਜਿੰਨਾ ਕੁ ਹੋ ਸਕੇ ਉਸ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ, ਉਹਨੂੰ ਯਾਦ ਕਰਨਾ ਚਾਹੀਦਾ, ਉਹਦੇ ਸਿਮਰਨ ਚ ਜੁੜਨਾ ਚਾਹੀਦਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਇੰਨੇ ਪਿਆਰੇ ਜਿਹੇ ਸੁਨੇਹੇ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਸ਼ੁਰੂ ਕਰਨ ਦੇ ਲਈ। ਸੋ ਜਗਤਾਰ ਕੇ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਮੈਨੂੰ ਲੱਗਦਾ ਫੇਰ ਆਪਣੀ ਸੈਰ ਤੇ ਹੀ ਨੇ ਉਹ ਇਸ ਵੇਲੇ, ਤੇ ਬਹੁਤ ਹੀ ਪਿਆਰਾ ਜਿਹਾ ਫੋਟੋ ਮੈਸੇਜ ਭੇਜਿਆ ਹੈ। ਇੱਕ ਸੁੱਕਾ ਜਿਹਾ ਦਰਖਤ ਹੈ ਤੇ ਉਹਦੇ ਪਿੱਛੇ ਹਰੇ ਹਰੇ ਦਰਖਤ ਦਿਸ ਰਹੇ ਨੇ। ਸੋ ਲਿਖਿਆ ਹੋਇਆ ਕਿ ਨਿਆਣੀ ਬਹਿਸ ਚ ਜਿੱਤਣ ਲਈ ਰਿਸ਼ਤੇ ਦਾ ਲਾ ਦਿੱਤੇ ਜਾਂਦੇ ਨੇ, ਪਰ ਸਿਆਣੀ ਬਹਿਸ ਚ ਹਾਰ ਕੇ ਵੀ ਰਿਸ਼ਤੇ ਬਚਾ ਲਏ ਜਾਂਦੇ ਨੇ। ਹਾਰ ਜਿੱਤ ਵਕਤੀ ਹੁੰਦੀ ਹੈ ਤੇ ਰਿਸ਼ਤੇ ਸਦਾ ਲਈ ਹੁੰਦੇ ਨੇ। ਸ਼ੁਭ ਸਵੇਰ ਦੋਸਤੋ, ਬਹੁਤ ਖੂਬ ਸਾਡੇ ਵੱਲੋਂ ਵੀ ਸ਼ੁਭ ਸਵੇਰ ਢੁੱਡੀ ਕੇ ਸਾਹਿਬ। ਸੋ ਬਹੁਤ ਹੀ ਪਿਆਰਾ ਜਿਹਾ ਮੈਸੇਜ ਔਰ ਬਹੁਤ ਹੀ ਪਿਆਰੀ ਜਿਹੀ ਫੋਟੋ ਜਿਹੜੀ ਤੁਸੀਂ ਭੇਜੀ ਹੈ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਬੜੇ ਹੀ ਛੋਟੀਆਂ ਲਾਈਨਾਂ ਦੇ ਵਿੱਚ ਤੁਸੀਂ ਬਹੁਤ ਵੱਡਾ ਸੁਨੇਹਾ ਜਿਹੜਾ ਸਾਨੂੰ ਦੇ ਜਾਂਦੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਇੱਕ ਗੀਤ ਮੈਨੂੰ ਲੱਗਦਾ ਹੈ, ਤੇ ਉਸ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਤੇ ਹੋ ਸਕਦਾ ਹੈ ਬਰਾੜ ਸਾਹਿਬ ਵੀ ਉਦੋਂ ਤੱਕ ਸਾਨੂੰ ਜੁਆਇਨ ਕਰ ਜਾਣ ਤੇ ਫਿਰ ਮਾਰਾਂਗੇ ਅਸੀਂ ਖਬਰਾਂ ਤੇ ਚਾਦ। ਸੁਣਦੇ ਹਾਂ ਜੀ ਇਹ ਗੀਤ ਜੀ। ਜਾਣਾ ਓ
के मुड़ जाना पता नहीं सी वक्त दे वे हाण च रुड़ जाना
ਸੀਨੇ ਦੇ ਨਾਲ ਲਾਈ ਬੈਠੇ ਹਾਂ ਬਿਲਕੁਲ ਜਿਸ ਪੰਜਾਬ ਦੀਆਂ ਯਾਦਾਂ ਕੋਸ਼ਿਸ਼ ਕਰੀਏ ਤਾਂ ਵੀ ਜਿਹੜੀਆਂ ਦਿਲ ਦੇ ਵਿੱਚੋਂ ਨਹੀਂ ਨਿਕਲਦੀਆਂ ਸੋ ਕੱਢਣੀਆਂ ਵੀ ਨਹੀਂ ਚਾਹੀਦੀਆਂ ਜੀ ਜਿਸ ਪੰਜਾਬ ਦੇ ਵਿੱਚ ਬਚਪਨ ਗੁਜ਼ਾਰਿਆ ਹੋਇਆ ਉਹ ਯਾਦਾਂ ਹਮੇਸ਼ਾ ਦਿਲ ਦੇ ਨਾਲ ਲਗਾ ਕੇ ਰੱਖਣੀਆਂ ਚਾਹੀਦੀਆਂ ਵੈਸੇ ਵੀ ਕਹਿੰਦੇ ਹੁੰਦੇ ਕਿ ਜੜਾਂ ਦੇ ਨਾਲ ਹਮੇਸ਼ਾ ਜੁੜ ਕੇ ਰਹਿਣਾ ਚਾਹੀਦੀਆਂ ਸੋ ਜੜਾਂ ਤੇ ਸਾਡੀਆਂ ਪੰਜਾਬ ਦੇ ਵਿੱਚ ਹੀ ਹੈ ਜੀ ਸੋ ਪ੍ਰੋਗਰਾਮ ਦੇ ਵਿੱਚ ਜੀ ਜਿੱਥੇ ਮੈਨੂੰ ਤੁਹਾਡੇ ਮੈਸੇਜਿਸ ਆ ਰਹੇ ਨੇ ਉੱਥੇ ਨਾਲ ਦੀ ਨਾਲ ਸਾਡੇ ਨਾਲ ਬਰਾੜ ਸਾਹਿਬ ਹੁਣੀ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਚੁੱਕੇ ਆ ਸੋ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦੀ ਹਾਂ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਬਰਾੜ ਸਾਹਿਬ
ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਅਰਮਾ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ
ਜੀ ਬਿਲਕੁਲ ਖੂਬਸੂਰਤ ਦਿਨ ਹੈ ਅੱਜ ਐਡੀਲੇਡ ਦੇ ਵਿੱਚ ਵੀ ਧੁੱਪ ਜਿਹੜੀ ਸਵੇਰੇ ਸਵੇਰੇ ਦੇਖਣ ਨੂੰ ਮਿਲੀ ਹੈ ਸੋ ਵਧੀਆ ਲੱਗ ਰਿਹਾ ਜੀ ਦੇਖੋ ਦਿਨ ਅੱਗੇ ਕਿਸ ਤਰ੍ਹਾਂ ਦਾ ਜਾਂਦਾ ਪਰ ਸਵੇਰ ਜਿਹੜੀ ਹੈ ਉਹ ਚਲੋ ਸੂਰਜ ਦਿਸਿਆ ਸਾਨੂੰ ਇਹ ਵੱਡੀ ਗੱਲ ਹੈ ਕਿਉਂਕਿ ਕਾਫੀ ਦਿਨਾਂ ਤੋਂ ਜਿਹੜਾ ਮੌਸਮ ਹੈ ਥੋੜਾ ਖਰਾਬ ਚੱਲ ਰਿਹਾ ਇੱਥੇ
ਬਿਲਕੁਲ ਜੀ ਮੌਸਮ ਸਾਫ਼ ਆ ਤਾਂ ਖਾਸ ਕਰਕੇ ਆਊਟਡੋਰ ਕੰਮ ਕਰਨ ਵਾਲਿਆਂ ਲਈ ਬਹੁਤ ਖੂਬਸੂਰਤ ਆ ਜੀ ਅੱਜ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਜੀ ਅੱਜ ਦੇ ਦਿਨ ਦਾ ਲਾਹਾ ਲੈਣੇ
ਜੀ ਸੋ ਬਰਾੜ ਸਾਹਿਬ ਖਬਰਾਂ ਜਿਹੜੀਆਂ ਸ਼ੁਰੂ ਕਰੀਏ ਤੇ ਉਹਦੇ ਵਿੱਚ ਸਭ ਤੋਂ ਮੇਨ ਖਬਰ ਜਿਹੜੀ ਹੈ ਗੁਜਰਾਤ ਤੋਂ ਆ ਰਹੀ ਹੈ ਜਿੱਥੇ ਵੋਟਾਂ ਦੀ ਗਿਣਤੀ ਜਿਹੜੀ ਹੈ ਉਹ ਰੁਕੀ ਗਈ ਹੈ ਸੋ ਇਹ ਕੀ ਸਬਬ ਬਣਿਆ ਹੈ ਇਹਦੇ ਬਾਰੇ ਦੱਸੋ ਤੁਸੀਂ ਜ਼ਰੂਰ
ਤੇ ਅੱਜ ਪ੍ਰਵਚਨ ਨਹੀਂ ਕਰਨਾ ਕੋਈ
ਮੈਂ ਤੇ ਜਾਣ ਕੇ ਗੱਲ ਨੀ ਛੇੜੀ ਬਹਿ ਕੇ ਕਿਹੜਾ ਵੀ ਇਹ ਹੋਰ ਪਾਸੇ ਲੈ ਜਾਂਦੀ ਹੈ ਖਬਰਾਂ ਨੂੰ, ਇਸ ਕਰਕੇ ਅੱਜ ਮੈਂ ਸਿੱਧੀ ਖਬਰਾਂ ਤੇ ਆ ਗਈ ਦੇਖ ਲੋ।
ਥੋੜਾ ਬਹੁਤ ਪ੍ਰਵਚਨ ਨੀ ਅੱਜ, ਥੋੜੀ ਬਹੁਤ ਨਾ ਇੱਕ ਆਪਾਂ ਗੱਲ ਤੋਂ ਸ਼ੁਰੂ ਕਰਦੇ ਆ ਜਮੀਰ ਦੀ ਗੱਲ ਤੋਂ। ਮਾਨ ਜਾਂ ਇਹ ਜੀ ਆਪਾਂ ਗੱਲਾਂ ਰੋਜ਼ ਦੇਖਦੇ ਹਾਂ। ਅੱਜ ਇੱਕ ਮੈਨੂੰ ਬੜੀ ਵਧੀਆ ਖਬਰ ਸਾਂਝੀ ਕਰੀ ਹੈ ਮੇਰੇ ਨਾਲ, ਆਡੀਓ ਸਾਂਝੀ ਕੀਤੀ ਆਪਣੇ ਬੜੇ ਪਿਆਰਾ ਮਿੱਤਰ ਡਬਈ ਦੇ ਵਿੱਚ ਰਹਿੰਦੇ ਵਰਿੰਦਰ ਕੁਟੀ, ਆਪਣੇ ਪੇਪਰ ਲਈ ਵੀ ਲਿਖਿਆ ਉਹਨਾਂ ਨੇ, ਬਹੁਤ ਵਧੀਆ ਵੀਡੀਓ ਸਾਂਝੀ ਕੀਤੀ ਹੈ। ਮੈਂ ਉਸ ਵੀਡੀਓ ਦਾ ਜਿਹੜਾ ਕੱਢਿਆ ਜਿਹੜਾ ਤੱਤ ਕੱਢਿਆ, ਉਹਨਾਂ ਨੇ ਇੱਕ ਜਾਣਕਾਰੀ ਹੈ, ਜਾਣੀ ਕਿ ਕੋਈ ਵੀਡੀਓ ਨੀ, ਆਪ ਹੀ ਬੋਲ ਕੇ ਇੱਕ ਜਾਣਕਾਰੀ ਦੱਸੀ ਹੈ। ਉਹ ਜਿਹੜੀ ਮੈਂ ਉਸ ਵੀਡੀਓ ਦਾ ਤੱਤ ਇਹ ਕੱਢਿਆ ਵੀ ਅਸੀਂ ਇੱਕ ਅਕਸਰ ਗੱਲ ਕਰਦੇ ਹਾਂ ਵੀ ਸਭ ਤੋਂ ਪਹਿਲਾਂ ਤੁਹਾਨੂੰ ਕੌਣ ਦੇਖਦਾ। ਮੈਂ ਪਹਿਲਾਂ ਵੀ ਕਈ ਵਾਰੀ ਗੱਲ ਸੁਣਾਈ ਆ, ਸਾਡੇ ਬਾਈ ਬੋਬੀ ਸੈਮ ਵੀ ਸੁਣਾਉਂਦੇ ਹੁੰਦੇ ਆ ਵੀ ਕਹਿੰਦੇ ਸਾਡੇ ਫਾਦਰ ਸਾਹਿਬ ਪੁੱਛਦੇ ਹੁੰਦੇ ਸੀ ਵੀ ਜਦੋਂ ਤੁਸੀਂ ਕੋਈ ਗਲਤੀ ਕਰਦੇ ਹੁੰਦੇ ਸਭ ਤੋਂ ਪਹਿਲਾਂ ਕੌਣ ਦੇਖਦਾ, ਤਾਂ ਉਹ ਆਮ ਲੋਕ ਕਹਿੰਦੇ ਜੀ ਰੱਬ ਦੇਖਦਾ। ਪਰ ਉਹ ਕਹਿੰਦੇ ਹੁੰਦੇ ਵੀ ਮੇਰੇ ਬਜ਼ੁਰਗ ਕਹਿੰਦੇ ਨੀ, ਰੱਬ ਨਾਲੋਂ ਪਹਿਲਾਂ ਤੁਸੀਂ ਆਪ ਦੇਖਦੇ ਹੋ ਆਪਦੇ ਆਪ ਨੂੰ, ਤੇ ਤੁਸੀਂ ਆਪ ਗਲਤੀ ਕਰਕੇ ਆਪਦੀਆਂ ਨਜ਼ਰਾਂ ਚ ਹੀ ਡਿੱਗ ਜਾਂਦੇ ਹੋ, ਤੇ ਜੇ ਤੁਹਾਨੂੰ ਕੋਈ ਦੇਖਣ ਵਾਲਾ ਨੀ ਤਾਂ ਇਹਦਾ ਮਤਲਬ ਇਹ ਥੋੜਾ ਹੈਗਾ ਵੀ ਤੁਸੀਂ ਗਲਤੀਆਂ ਕਰੀ ਜਾਓ, ਤੇ ਅਖੀਰ ਤੁਸੀਂ ਉਹਨਾਂ ਦਾ ਗਲਤੀਆਂ ਦਾ ਖਮਿਆਜਾ ਆਪਦੇ ਆਪ ਦੇ ਸਾਹਮਣੇ ਹੀ ਛੋਟੇ ਹੋ ਜਾਂਦੇ ਹੋ। ਸੋ ਇਹ ਚੀਜ਼ਾਂ ਨੂੰ ਇਹਨੂੰ ਜ਼ਮੀਰ ਜਾਂ ਮਾਨ ਦੀ ਆਵਾਜ਼ ਕਿਹਾ ਜਾਂਦਾ ਵੀ ਜ਼ਮੀਰ ਦੀ ਆਵਾਜ਼ ਕੀ ਆ, ਮਾਨ ਦੀ ਆਵਾਜ਼ ਕੀ ਆ, ਤੁਸੀਂ ਕੀ ਕਰਦੇ ਹੋ। ਮੈਂ ਇੱਕ ਛੋਟੀ ਜਿਹੀ ਉਦੋਂ ਸਟੋਰੀ ਵੀ ਲਿਖੀ ਸੀ ਜ਼ਮੀਰ ਤੇ ਮਾਨ ਦੇ ਉੱਤੇ ਵੀ ਕਿਵੇਂ ਕੋਈ ਬੰਦਾ ਮੇਰੀ ਗੱਡੀ ਚ ਮਾਰ ਕੇ ਫਿਰ ਵੀ ਆਪਦੀ ਜ਼ਮੀਰ ਦੀ ਆਵਾਜ਼ ਦੇ ਉੱਤੇ ਆਪਦਾ ਨੰਬਰ ਪਰਚੀ ਲਿਖ ਕੇ ਛੱਡ ਗਿਆ ਸੀ
ਜੀ।
ਸੋ ਗੱਲ ਡਬਈ ਦੇ ਵਿੱਚ ਜ਼ਮੀਰ ਤੇ ਇਮਾਨ ਦੀ ਆਵਾਜ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਤੇ ਇੱਕ ਇਹੋ ਜਿਹਾ ਸਿਸਟਮ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਮੈਨੂੰ ਲੱਗਦਾ ਵੀ ਲੰਮਾ ਟਾਈਮ ਨਹੀਂ ਜਾਂਦਾ, ਛੇਤੀ ਆਸਟ੍ਰੇਲੀਆ ਦੇ ਵਿੱਚ ਵੀ ਇੰਟਰੋਡਿਊਸ ਹੋ ਜਾਊਗਾ ਜਾਂ ਹੋਰ ਦੁਨੀਆ ਭਰ ਦੇ ਵਿੱਚ ਇੰਟਰੋਡਿਊਸ ਹੋ ਜਾਊਗਾ ਸਿਸਟਮ, ਤੇ ਉਹ ਇੰਡੀਆ 'ਚ ਜੇ ਇੰਟਰੋਡਿਊਸ ਹੋ ਗਿਆ ਤੇ ਭਾਰਤ ਸਰਕਾਰ ਲਈ ਬਹੁਤ ਵੱਡੀ ਕਮਾਈ ਦਾ ਸਾਧਨ ਬਣ ਜੂ ਇੱਕ ਦੋ ਸਾਲਾਂ 'ਚ, ਤਾਂ ਇੱਕ ਦੋ ਸਾਲ ਤਾਂ ਉਦੋਂ ਬਾਅਦ ਸਾਰਾ ਕੁਛ ਦਰੁਸਤ ਹੋ ਜੂ। ਕਹਿੰਦੇ ਨੇ ਉਹਦੇ ਵੀ ਕਿਸੇ ਚੀਜ਼ ਦਾ ਕੋਈ ਹੱਲ ਨਹੀਂ, ਕਈ ਵਾਰੀ ਲੋਕ ਕਹਿ ਦਿੰਦੇ ਆ, ਪਰ ਸੱਚਾਈ ਇਹ ਨਹੀਂ ਹੁੰਦੀ। ਸੱਚਾਈ ਇਹ ਹੁੰਦੀ ਵੀ ਹੱਲ ਹਰ ਚੀਜ਼ ਦਾ ਹੁੰਦਾ ਤੇ ਉਹ ਬੇਲਾ ਆਉਣ ਤੇ ਹੋ ਜਾਂਦਾ, ਬੇਲਾ ਆਉਣ ਤੇ ਕੱਢ ਲਿਆ ਜਾਂਦਾ, ਜਾਂ ਇਹ ਹੁੰਦਾ ਵੀ ਜਿਹਦੇ ਕੋਲ ਹੱਲ ਹੁੰਦਾ ਉਹਨੂੰ ਉਹਦੀ ਸੁਣੀ ਨਹੀਂ ਜਾਂਦੀ, ਜੇ ਉਹਦੀ ਸੁਣੀ ਜਾਵੇ ਤਾਂ ਹੱਲ ਨਿਕਲ ਜਾਂਦੇ ਆ। ਤਾਂ ਡਬਈ ਦੇ ਵਿੱਚ ਨਾ ਇੱਕ ਪਹਿਲੀ ਵਾਰ ਹੋਇਆ ਡਬਈ ਦਾ ਮੈਂ ਸਿਸਟਮ ਦੇਖਿਆ ਡਰਾਈਵਿੰਗ ਦਾ, ਡਬਈ ਦਾ ਸਿਸਟਮ ਵੀ ਦਿੱਲੀ ਵਾਲਾ ਹੀ ਹੈ। ਮੇਰੇ ਨਾਲ ਖੁਦ ਵੀ ਹੋਇਆ ਵੀ ਮੈਂ ਏਅਰਪੋਰਟ ਜਾਣਾ ਬਾਈਕੀ ਵਾਰ ਚੜ੍ਹਾਉਣ ਚੱਲੇ ਸਾਨੂੰ, ਤੇ ਉੱਥੇ ਗੱਡੀ 'ਚ ਗੱਡੀ ਵੱਜ ਗਈ ਤੇ ਅਸੀਂ ਦੋ ਢਾਈ ਤਿੰਨ ਘੰਟੇ ਉੱਥੇ ਖੱਜਲ ਹੋਏ, ਈਵਨ ਸਾਡੀ ਫਲਾਈਟ ਵੀ ਮਿਸ ਹੋਈ। ਸੋ ਡਬਈ ਦਾ ਵੀ ਡਰਾਈਵਿੰਗ ਦਾ ਸਿਸਟਮ ਕੋਈ ਐਡਾ ਚੰਗਾ ਨਹੀਂ ਹੈ ਜੇ ਕਿਹਾ ਜਾਵੇ ਆਸਟ੍ਰੇਲੀਆ ਦੀ ਨਿਸਬਤ ਜਾਂ ਹੋਰ ਵਧੀਆ ਕੰਟਰੀਆਂ ਦੀ ਨਿਸਬਤ, ਕਿਤੇ ਨਾ ਕਿਤੇ ਟ੍ਰੈਫਿਕ ਰੂਲਸ ਦੇ ਵਿੱਚ ਬਹੁਤ ਪੰਗੇ ਸੀ। ਤਾਂ ਡਬਈ ਸਰਕਾਰ ਨੇ ਇੱਕ ਬਹੁਤ ਵਧੀਆ ਕਾਰਡ ਜਿਹੜਾ ਇੰਟਰੋਡਿਊਸ ਕੀਤਾ, ਹੋ ਸਕਦਾ ਕਿਸੇ ਹੋਰ ਮੁਲਕ 'ਚ ਪਹਿਲਾਂ ਹੋਵੇ ਮੈਨੂੰ ਨਾ ਪਤਾ ਹੋਵੇ, ਪਰ ਮੈਂ ਤਾਂ ਅੱਜ ਹੀ ਇਹ ਜਿਹੜੀ ਹੁਣੇ ਵੀਡੀਓ ਦੇਖੀ ਤਾਂ ਮੈਨੂੰ ਲੱਗਿਆ ਵੀ ਆਪਾਂ ਸਰੋਤਿਆਂ ਨਾਲ ਸਾਂਝੀ ਕਰੀਏ ਤਾਂ ਕਿ ਉਹ ਆਉਣ ਵਾਲੇ ਦਿਨਾਂ ਲਈ ਪ੍ਰਪੇਅਰ ਹੋ ਜਾਣ ਵੀ ਇੱਥੇ ਵੀ ਇਹ ਕੁਛ ਹੋ ਸਕਦਾ। ਤਾਂ ਉਹਨਾਂ ਨੇ ਨਾ ਇੱਕ ਕਾਰਡ ਇੰਟਰੋਡਿਊਸ ਕੀਤਾ, ਉਹ ਕਾਰਡ ਜਦੋਂ ਤੁਹਾਨੂੰ ਇਸ਼ੂ ਹੋ ਗਿਆ ਉਹਦੇ ਵਿੱਚ ਸਪੈਸ਼ਲ ਚਿੱਪ ਲੱਗੀ ਆ, ਜਦੋਂ ਤੁਸੀਂ ਗੱਡੀ ਡਰਾਈਵ ਕਰਨੀ ਆ ਤੇ ਉਹ ਕਾਰਡ ਬਿਨਾਂ ਗੱਡੀ ਪਹਿਲੀ ਗੱਲ ਤਾਂ ਸਟਾਰਟ ਹੀ ਨਹੀਂ ਹੁੰਦੀ। ਉਹ ਗੱਡੀਆਂ ਦੇ ਵਿੱਚ ਸਿਸਟਮ ਹੀ ਇਸ ਢੰਗ ਦਾ ਲੱਗ ਜਾਣਾ ਵੀ ਤੁਹਾਡੀ ਤੁਹਾਡੇ ਕਾਰਡ ਨਾਲ ਜਦੋਂ ਤੁਸੀਂ ਬੈਠੋਗੇ ਜਿਹੜਾ ਕਾਰਡ ਆ ਉਹਦੇ ਲੌਗਇਨ ਹੋ ਕੇ ਹੀ ਗੱਡੀ ਸਟਾਰਟ ਹੋਊਗੀ। ਉਸ ਤੋਂ ਬਾਅਦ ਉਹ ਕਾਰਡ ਸਦਾ ਹੀ ਸੈਟੇਲਾਈਟ ਨਾਲ ਤੁਹਾਡੀ ਗੱਡੀ ਵਾਚ ਕੀਤੀ ਜਾਊਗੀ, ਸਦਾ ਹੀ ਤੁਹਾਨੂੰ ਵਾਚ ਕੀਤਾ ਜਾਊਗਾ। ਭਾਵੇਂ ਕੱਲ ਨੂੰ ਹਿਊਮਨ ਰਾਈਟਸ ਵਾਲੇ ਰੌਲਾ ਪਾ ਕੇ ਬਹਿ ਜਾਣ ਵੀ ਇਹ ਤਾਂ ਗਲਤ ਆ, ਪਰ ਉਹਦੇ ਵਿੱਚ 24 ਆਵਰ ਸਰਵਿਸ ਹੋਊਗੀ, ਸੈਲਫ ਸਰਵਿਸ ਹੋਊਗੀ ਉਸ ਕਾਰਡ ਦੀ, ਵੀ ਕਿਸੇ ਪੁਲਿਸ ਦੀ ਲੋੜ ਨਹੀਂ, ਕਿਸੇ ਦੀ ਕੋਈ ਚਲਾਣ ਦੀ ਲੋੜ ਨਹੀਂ। ਜੇ ਕਹਿੰਦੇ ਤੁਸੀਂ ਲਾਈਨ ਕਰੋਸ ਜੈਲੋ ਲਾਈਨ ਟੱਚ ਕਰ ਲਈ, ਉਹ ਨਾਲ ਦੀ ਨਾਲ ਉਹਨੇ ਆਪਦਾ ਹੂਟਰ ਵਜਾ ਦੇਣਾ, ਬੀਪ ਵਜਾ ਦੇਣਾ ਤੇ ਤੁਹਾਡੇ ਉਨੇ ਪੁਆਇੰਟ ਆ, ਜਾਂ ਜੋ ਵੀ ਇੱਕ, ਇਹ ਨਹੀਂ ਹੈ ਜਿਵੇਂ ਆਪਣੇ 12 ਪੁਆਇੰਟ ਆ ਇੱਕ ਦਿਨ 'ਚ ਹੀ ਖਤਮ ਹੋ ਜਾਣ, ਪਰ ਉਹਦਾ ਇੱਕ ਮਿਆਰ ਬਣਾ ਦੇਣਗੇ ਵੀ ਇਸ ਲਈ ਜੇ 5 ਗਲਤੀਆਂ ਜਾਂ 10 ਕਰਦੇ ਹੋ ਤਾਂ 10 ਵਾਰੀ 'ਚ, ਜੇ ਤੁਸੀਂ ਰੋਂਗ ਥਾਂ ਤੇ ਪਾਰਕਿੰਗ ਕਰ ਦਿੱਤੀ ਤੁਹਾਨੂੰ ਲੋੜ ਨਹੀਂ ਕੋਈ ਵੀ ਕੋਈ ਇੰਸਪੈਕਟਰ ਆਊਗਾ ਤੁਹਾਨੂੰ ਟਿਕਟ ਦੇ ਕੇ ਜਾਊਗਾ, ਨਾ ਤੁਹਾਡੇ ਲਾਇਸੈਂਸ 'ਚੋਂ ਆਟੋਮੈਟਿਕਲੀ ਤੁਹਾਡੇ ਪੈਸੇ ਤੇ ਤੁਹਾਡਾ ਅਕਾਊਂਟ ਜਿਹੜਾ ਕ੍ਰੈਡਿਟ ਕਾਰਡ ਉਹ 'ਚੋਂ ਕੱਟੇ ਜਾਣਗੇ। ਹਰ ਰੋਜ਼ ਬੰਦੇ ਨੂੰ ਜਾਂ ਮਹੀਨੇ ਬਾਅਦ ਬਿੱਲ ਤੋਂ ਪਤਾ ਲੱਗਿਆ ਕਰੂਗਾ ਵੀ ਇਸ ਵਾਰ ਮੈਂ ਕਿੰਨੇ ਥਾਂ ਤੇ ਕਿੰਨੀਆਂ ਗਲਤੀਆਂ ਕੀਤੀਆਂ, ਹਾਲਾਂਕਿ ਉਹ ਰਿਕਾਰਡ ਵੀ ਆ ਜਾਇਆ ਕਰੂਗਾ, ਲਿਸਟ ਵੀ ਆ ਜਾਇਆ ਕਰੂ, ਵਾਰਨਿੰਗ ਵੀ ਆ ਜਾਇਆ ਕਰੂਗੀ ਤੇ, ਪਰ ਇਹ ਕੰਮ ਖਤਮ ਹੀ ਹੋ ਗਿਆ ਵੀ ਮੈਨੂੰ ਕਿਹੜਾ ਕਿਸੇ ਨੇ ਦੇਖਿਆ। ਅਸੀਂ ਅਕਸਰ ਹੁਣ ਫੋਨ ਯੂਜ਼ ਕਰਦੇ ਹਾਂ ਤਾਂ ਫੋਨ ਯੂਜ਼ ਕਰਦੇ ਆਸਾ ਪਾਸਾ ਦੇਖ ਕੇ ਦੇਖ ਲੈਂਦੇ ਹਾਂ ਵੀ ਕਿਹੜਾ ਕੋਈ ਦੇਖ ਰਿਹਾ ਸਾਨੂੰ ਤੇ ਅਸੀਂ ਕਰ ਲੈਂਦੇ ਹਾਂ ਯੂਜ਼। ਇਮੇਜ ਕਿ ਅਸੀਂ ਰੋਂਗ ਪਾਰਕਿੰਗ ਵੀ ਅਸੀਂ ਆ ਦਿੰਦੇ ਹਾਂ ਲਾ ਲੈਂਦੇ ਹਾਂ, ਅਸੀਂ ਇਮੇਜ ਕੀ ਕਈ ਵਾਰੀ ਕ੍ਰੋਸ ਲਾਈਨ ਕਰ ਜਾਂਦੇ ਹਾਂ, ਯੈਲੋ ਲਾਈਨ ਕ੍ਰੋਸ ਕਰ ਜਾਂਦੇ ਹਾਂ ਫਿਰ ਵਿਕਟਮ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਪਿੱਛੇ ਜੇ ਸਾਡੇ ਵੀ ਇੱਥੇ ਹੋਇਆ ਸੀ, ਕੋਈ ਬੰਦੇ ਨੇ ਯੈਲੋ ਲਾਈਨ ਨਾਲ ਤਾਂ ਕ੍ਰੋਸ ਕੀਤੀ, ਮੁੜ ਕੇ ਉੱਥੇ ਪੱਤਾ ਚਲਾਇਆ ਤੇ ਰੇਸਿਜ਼ਮ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਯੈਲੋ ਤੇ ਲਾਇਆ ਕਿਉਂਕਿ ਮੈਂ ਮੇਰੇ ਪੱਗ ਬੰਨੀ ਸੀ ਪਰ ਉਹ 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 ਜਿਹੀਆਂ ਗੱਲਾਂ ਮੇਰੇ ਹਿਸਾਬ ਨਾਲ ਕੋਈ ਵਧੀਆ ਚੰਗੀਆਂ ਨਹੀਂ ਹੁੰਦੀਆਂ ਜਾਂ ਉਹ ਸਿਰਫ ਤੇ ਸਿਰਫ ਇੱਕ ਪੱਤੇ ਹੁੰਦੇ ਆ ਜਿਹੜਾ ਬੰਦਾ ਮੌਕੇ ਤੇ ਚੱਲ ਜਾਂਦਾ ਆਪਦੀ ਗਲਤੀ ਨੂੰ ਢਕਣ ਲਈ ਹਾਲਾਂਕਿ ਉਹ ਗਲਤੀ ਹੁੰਦੀ ਆ ਤੇ ਐਂਡ ਆਫ ਦੀ ਡੇ ਕਿਹਾ ਜਾਂਦਾ ਵੀ ਲੋਕਾਂ ਦੀ ਆਪਦੀ ਮਾਨਸਿਕਤਾ ਹੁੰਦੀ ਆ ਵੀ ਉਹਦੇ ਨਾਲ ਉਹਨਾਂ ਨੂੰ ਲੱਗਦਾ ਸਾਨੂੰ ਕਿਹੜਾ ਕੋਈ ਦੇਖ ਰਿਹਾ ਸਾਨੂੰ ਕੋਈ ਕੋਈ ਕਰ ਰਿਹਾ ਪਰ ਹੁਣ ਇਹੋ ਜਿਹਾ ਕਾਰਡ ਆਜ਼ਾਦ ਹੋ ਗਿਆ ਜੀ ਜਿਹੜਾ ਕਿ ਤੁਹਾਡਾ ਲੌਗਇਨ ਬਣ ਜੂਗਾ ਤੇ ਜਦੋਂ ਵੀ ਡਰਾਈਵਿੰਗ ਕਰੋਗੇ ਜਾਂ ਤਾਂ ਬੰਦੇ ਬੰਦੇ ਬਣ ਕੇ ਕਰਨੀ ਪਊਗੀ ਜਦੋਂ ਤੁਸੀਂ ਸਪੀਡ ਅਪ ਲਿਮਿਟ ਕਰੋਗੇ ਤਾਂ ਵੀ ਉਹ ਬੋਲੂਗਾ ਤਾਂ ਵੀ ਉਹ ਆਪਦੀ ਨੋਟ ਕਰੂਗਾ ਤੁਹਾਡੀ ਹਰ ਚੀਜ਼ ਹਰ ਗਤੀਵਿਧੀ ਉਹ ਨੋਟ ਕਰੂਗਾ ਕਾਰਡ ਤੇ ਤੁਸੀਂ ਹੁਣ ਦੇਖੋ ਜੀ ਫਿਰ ਡਰਾਈਵਿੰਗ ਕਰਨ ਦਾ ਕਿੰਨਾ ਕੁ ਮਜ਼ਾ ਆਊਗਾ ਇਹਦੇ ਬਾਅਦ
ਲਾਗੂ
ਹੋ ਜਾਂਦਾ ਤੇ ਇਹ ਕਾਰਡ ਤੋਂ ਬਿਨਾਂ ਤੁਸੀਂ ਡਰਾਈਵਿੰਗ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਦੇਖੋ ਵੀ ਕੀ ਹੱਲ ਕਰਨਗੇ ਉਹਦਾ ਕਿਹੜੇ ਢੰਗ ਨਾਲ ਮੈਨੂੰ ਤਾਂ ਲੱਗਦਾ ਮੈਂ ਤਾਂ ਦੇਖਿਆ ਸੀਗਾ ਮੈਨੂੰ ਤਾਂ ਆ ਗਿਆ ਸੀ ਨਾਲ ਦੀ ਨਾਲ ਹੀ ਆਈਡੀਆ ਵੀ ਇੰਡੀਆ ਵਾਲੇ ਕੀ ਹੱਲ ਕੱਢਣਗੇ
ਜੁਗਾੜ ਤੇ ਲਗਾ ਹੀ ਲੈਣਾ ਬਰਾੜ ਸਾਹਿਬ ਕੋਈ
ਹਾਂਜੀ ਹਾਂਜੀ ਤੁਹਾਨੂੰ ਪਤਾ ਵੀ ਇੰਡੀਆ ਵਾਲੇ ਤੁਹਾਨੂੰ ਜਦੋਂ ਤੁਸੀਂ ਚਾਹੇ 50 ਵਾਰੀ ਵਿਦੇਸ਼ ਦਾ ਦੌਰਾ ਲਾ ਗਿਆ 50 ਵਾਰੀ ਚਾਹੇ ਇਮੀਗ੍ਰੇਸ਼ਨ ਥਾਣੇ ਲੰਘ ਗਏ ਪਰ ਤੁਸੀਂ ਹੈਰਾਨ ਉਦੋਂ ਹੋਵੋਗੇ ਜਦੋਂ ਇੰਡੀਆ ਦੇ ਵਿੱਚ ਤੁਹਾਨੂੰ ਜਦੋਂ ਤੁਹਾਡਾ ਟੈਚੀ ਪੈਕ ਕਰਨ ਵੇਲੇ ਕੰਮ ਵਾਲੀ ਕਹਿੰਦੀ ਆ ਵੀ ਬੀਬੀ ਜੀ ਤੁਸੀਂ ਨਾ ਆਸਮਾਨ ਐਂ ਕਰੋ ਕਾਲੇ ਲਿਫਾਫਿਆਂ ਚ ਬਲੇਟ ਕੇ ਤੇ ਐਕਸਰੇ ਲੈ ਲਓ ਐਕਸਰਿਆਂ ਦੇ ਵਿੱਚ ਬਲੇਟ ਕੇ ਉੱਥੋਂ ਦੀ ਟੇਪ ਕਰ ਲਓ ਤੇ ਉਹ ਕਿਉਂ ਬੀਬੀ ਜੀ ਉੱਥੇ ਇਮੀਗ੍ਰੇਸ਼ਨ ਚ ਆਉਣੇ ਨੀ ਨਾ ਇਹ ਉੱਥੇ ਕਿਤੇ ਸਕੈਨ ਚ ਨੀ ਆਉਣੇ ਸੋ ਦੇਖ ਲਓ ਕੰਮ ਵਾਲੀ ਬੀਬੀ ਵੀ ਤੁਹਾਨੂੰ ਦੱਸ ਦੂਗੀ ਵੀ ਏਦਾਂ ਏਦਾਂ ਤੁਸੀਂ ਕਰ ਸਕਦੇ ਹੋ ਜਿਹੜੀ ਕਦੇ ਬਾਹਰ ਜਾਂ ਇਮੀਗ੍ਰੇਸ਼ਨ ਕਰਵਾਇਆ ਨੀ ਪਰ ਉਹਨੂੰ ਪਤਾ ਤੇ ਸੋ ਮੈਨੂੰ ਲੱਗਦਾ ਵੀ ਲਾਇਸੈਂਸ ਵੀ ਕੋਈ ਨਾ ਕੋਈ ਇਹੋ ਜਿਹਾ ਤਰੀਕਾ ਦੱਸ ਦੇਣਗੇ ਵੀ ਤੁਸੀਂ ਕਿਹੜੀ ਲੋਹੇ ਦੀ ਡੱਬੀ ਬਣਾਓ ਪਹਿਲਾਂ ਇੱਕ ਵਾਰੀ ਕਾਰ ਸਟਾਰਟ ਕਰ ਲਓ ਉਦੋਂ ਬਾਅਦ ਲੋਹੇ ਦੀ ਡੱਬੀ ਬਣਾ ਕੇ ਨਾ ਉਹਦੇ ਵਿੱਚ ਬਲੌਕ ਕਰ ਲਓ ਤੇ ਜਿਹੜੇ ਉਹਨੂੰ ਸਿਗਨਲ ਹੀ ਨਾ ਜਾਵੇ ਵੀ ਕੀ ਕਰ ਰਿਹਾ ਉਹਨੂੰ ਐਂ ਲੱਗੇ ਵੀ ਗੱਡੀ ਖੜੀ ਚ ਹੀ ਬੈਠਾ ਬੰਦਾ ਸੋ ਕੋਈ ਨਾ ਕੋਈ ਲੱਭ ਲੈਣਗੇ ਜੀ ਉਹਦੀ ਰੇਜ ਰੋਕਣ ਲਈ ਆਪਣੇ ਬੰਦੇ
ਬਹੁਤ ਕੁਛ ਕਰ ਲੈਂਦੇ ਬਰਾੜ ਸਾਹਿਬ ਮੈਨੂੰ ਯਾਦ ਹੈ ਜਦੋਂ ਬਚਪਨ ਦੇ ਵਿੱਚ ਸਾਡੇ ਮੈਂ ਕੀ ਕਹਾਂ ਹੁਣ ਭੂਆ ਜੀ ਦਾ ਮੁੰਡਾ ਹੀ ਹੁੰਦਾ ਸੀ ਉਹ ਝਾੜੂ ਦੇ ਤੀਲੇ ਦੇ ਨਾਲ ਹੀ ਮੀਟਰ ਰੋਕ ਲੈਂਦੇ ਹੁੰਦੇ ਸੀਗੇ ਯਾਨੀ ਹੁਣ ਸੋਚ ਕੇ ਵੀ ਹੈਰਾਨੀਆਂ ਹੋ ਗਿਆ ਬਈ
ਇਹ ਨਾ ਇਹ ਤੁਹਾਡੇ ਸਾਹਮਣੇ ਆ ਵੀ ਸਾਡਾ ਹੁਣ ਫਿਕਰ ਨਾ ਇਸ ਚੀਜ਼ ਨੀ ਹੋਊਗਾ ਵੀ ਮੈਨੂੰ ਤਾਂ ਸੁਬਹ ਪੜ ਕੇ ਚਾ ਆਇਆ ਵੀ ਕਿਆ ਬਾਤ ਆ ਯਾਰ ਹੁਣ ਤਾਂ ਸੁਧਾਰ ਹੋਊਗਾ ਹੀ ਹੋਊਗਾ ਕਰਨਾ ਹੀ ਪਊਗਾ ਟ੍ਰੈਫਿਕ ਦੇ ਵਿੱਚ ਸੁਧਾਰ ਕਿਵੇਂ ਨਾ ਹੋਊਗਾ ਤਾਂ ਪਰ ਮੈਨੂੰ ਨਾਲ ਨਾਲ ਜਿਹੜਾ ਦੂਜੇ ਪਾਸੇ ਦੇਖੇ ਉਹ ਲੋਕ ਦੇਖੇ ਵੀ ਜਿਹੜੇ ਅੱਜ ਤੋਂ ਇਹਦਾ ਐਂਟੀ ਜਿਹੜੀਆਂ ਚੀਜ਼ਾਂ ਬਣਾਉਣ ਲਈ ਸੋਚਣ ਲੱਗ ਜਾਣਗੇ ਬਹੁਤ ਸਾਰੇ ਲੋਕ ਅੱਜ ਸਰਬਜੀਤ ਨੂੰ ਵੀ ਕਾਲ ਕਰਨਗੇ ਜਿੱਦਾਂ ਕਿਤੇ ਇੰਡੀਆ ਚ ਇੰਟਰੋਡਿਊਸ ਹੋਇਆ ਵੀ ਸਰਬਜੀਤ ਕੋਈ ਇਹਦਾ ਕੋਡ ਲੱਭ ਕੇ ਦੇ
ਜੀ ਬਿਲਕੁਲ ਜਿਨ੍ਹਾਂ ਦੇ ਦਿਮਾਗ ਜਿੱਧਰ ਨੂੰ ਚੱਲਣੇ ਆ ਬਰਾੜ ਸਾਹਿਬ ਉਧਰ ਨੂੰ ਹੀ ਚੱਲਣੇ ਆ ਕੋਈ ਜਿਨ੍ਹਾਂ ਦੇ ਸਿੱਧੇ ਪਾਸੇ ਆ ਉਹਨਾਂ ਦੇ ਉਧਰ ਨੂੰ ਹੀ ਚੱਲਣੇ ਆ ਤੇ ਦੂਸਰੇ ਪਾਸੇ ਨੂੰ ਚੱਲਣੇ ਆ ਤੇ ਉਧਰ ਨੂੰ ਹੀ ਚੱਲਣੇ ਆ ਸੋ ਵੈਸੇ ਹੈ ਬੜੀ ਕਮਾਲ ਦੀ ਚੀਜ਼ ਬਿਲਕੁਲ ਜ਼ਰੂਰ ਹੀ ਹੋਣਾ ਚਾਹੀਦਾ ਇਹੋ ਜਿਹੀ ਚੀਜ਼ ਔਰ ਬਿਲਕੁਲ ਫਿਰ ਗੱਲ ਇਹ ਹੁੰਦੀ ਹੈ ਕਿ ਸਾਡਾ ਧਿਆਨ ਬਾਹਰ ਨਹੀਂ ਹੋਊਗਾ ਕਿ ਕੋਈ ਦੇਖਦਾ ਪਿਆ ਜਾਂ ਕੋਈ ਕੈਮਰਾ ਲਗਾ ਜਾਂ ਨਹੀਂ ਫਿਰ ਧਿਆਨ ਆਪਣੇ ਆਪ ਤੇ ਰਹਿਣਾ ਔਰ ਕਈ ਵਾਰੀ ਅਜੇ ਵੀ ਇੱਥੇ ਕੰਮ ਦੌਰਾਨ ਵੀ ਅਜੇ ਕਈ ਵਾਰੀ ਜਿਹੜੀ ਓਵਰ ਸਪੀਡ ਹੋ ਜਾਂਦੀ ਹੈ ਫਿਰ ਧਿਆਨ ਆਉਂਦਾ ਕਿ ਅੱਛਾ ਇਹ ਸੂਈ ਤਾਂ ਅੱਗੇ ਨੂੰ ਵੱਧਦੀ ਪਈ ਹੈ ਤੇ ਫਿਰ ਥੋੜਾ ਕੰਟਰੋਲ ਕਰੀਦਾ ਸੋ ਪਰ ਇਹੋ ਜਿਹੀ ਜੇ ਚੀਜ਼ ਆ ਜਾਵੇ ਤੇ ਫਿਰ ਤੁਹਾਨੂੰ ਬਹੁਤ ਏਹਤਿਆਤ ਜਿਹੜੇ ਵਰਤਣੇ ਪੈਣੇ ਆ ਸੋ ਬਹੁਤ ਵਧੀਆ ਬੜੀ ਕਮਾਲ ਦੀ
ਬਿਲਕੁਲ ਜੀ ਮੈਂ ਕੋਸ਼ਿਸ਼ ਕਰੂੰਗਾ ਕਿਸੇ ਦਿਨ ਨਾ ਆਪਾਂ ਕੋਸ਼ਿਸ਼ ਕਰਦੇ ਆ ਡਬਈ ਤੋਂ ਬਾਈ ਬਿੰਦਰ ਹੋਰਾਂ ਨੂੰ ਜਾਂ ਡਬਈ ਤੋਂ ਬਾਈ ਖੀਵੇ ਮਾਈ ਹੋਰਾਂ ਨੂੰ ਆਨ ਏਅਰ ਲੈ ਕੇ ਆਵਾਂਗੇ ਤੇ ਉਸ ਦੇ ਜਿਹੜੇ ਬਣੇ ਹੋਏ ਨਵੇਂ BSS ਸਿਸਟਮ ਦੀ ਜਿਹੜੀ ਆਪਾਂ ਉਹਦੀ ਘੋਖ ਪੜਤਾਲ ਕਰਾਂਗੇ ਪਰ ਮੈਨੂੰ ਲੱਗਦਾ ਬਹੁਤ ਸਾਰੀਆਂ ਯੂਟਿਊਬ ਤੇ ਮਟੀਰੀਅਲ ਮਿਲ ਜੂਗਾ ਤੇ ਤਾਂ ਮੈਂ ਤਾਂ ਹੁਣੇ ਦੇਖਿਆ ਸੀ ਇਹਦੇ ਬਾਰੇ ਅਧੂਰੀ ਜਾਣਕਾਰੀ ਹੈ ਜਿੰਨੀ ਕੁ ਮੈਂ ਦੱਸੀ ਆ ਆਪਾਂ ਪੂਰੀ ਜਾਣਕਾਰੀ ਅਗਲੇ ਕਿਸੇ ਪ੍ਰੋਗਰਾਮ ਤੇ ਲਵਾਂਗੇ ਸੋ ਤੁਸੀਂ ਖਬਰ ਪੁੱਛੀ ਸੀ ਜੀ ਵੋਟਾਂ ਦੀ ਗਿਣਤੀ ਕਿਉਂ ਰੋਕੀਗੀ ਦੇਖੋ ਜਿਹੜਾ ਸੰਵਿਧਾਨਕ ਪੱਖ ਦੇ ਉੱਤੋਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਤੇ ਸਾਨੂੰ ਇਹ ਲੱਗਦਾ ਵੀ ਅਸੀਂ ਪੇਂਡੂ ਆ ਅਸੀਂ ਅਨਪੜ੍ਹ ਅਸੀਂ ਪਿੱਛੇ ਰਹਿਣ ਵਾਲੇ ਲੋਕ ਆ ਸਾਨੂੰ ਪਤਾ ਨੀ ਸਿਸਟਮ ਸਿਆਸਤ ਕਾਨੂੰਨ ਦਾ ਪੇਚ ਉਹਨਾਂ ਬਾਰੇ ਪਤਾ ਨੀ ਤੇ ਅਸੀਂ ਕਈ ਵਾਰੀ ਅਕਸਰ ਦੇਖਦੇ ਹਾਂ ਵੀ ਅਣਜਾਣਪਣੇ ਦੇ ਵਿੱਚ ਵੋਟ ਕੈਂਸਲ ਹੋ ਜਾਂਦੀ ਹੈ ਅਣਜਾਣਪਣੇ ਚ ਵੋਟ ਗਲਤ ਬਟਨ ਨੱਪਿਆ ਗਿਆ ਗਲਤ ਮੋਹਰ ਲੱਗ ਗਈ ਇਹ ਜਾਂ ਕੁਛ ਹੁੰਦਾ ਤੁਸੀਂ ਹੈਰਾਨ ਹੋਵੋਗੇ ਵੀ ਪਿਛਲੇ ਦਿਨ ਜਦੋਂ ਰਾਸ਼ਟਰਪਤੀ ਦੀਆਂ ਵੋਟਾਂ ਸੀ ਨਾ ਤੇ ਰਾਸ਼ਟਰਪਤੀ ਦੀਆਂ ਵੋਟਾਂ ਤੋਂ ਪਹਿਲਾਂ ਇੱਕ ਟ੍ਰਾਇਲ ਕੀਤਾ ਗਿਆ ਭਾਜਪਾ ਵੱਲੋਂ NDA ਵੱਲੋਂ ਜੀ ਕਹਿ ਸਕੀਏ ਤਾਂ ਉਹਨਾਂ ਨੇ ਨਾ 500 ਕੁਛ ਵੋਟ ਸੀ ਉਹਨਾਂ ਦੀ ਤੇ ਉਹਨਾਂ ਨੇ ਉਹ ਵੋਟ ਪਹਿਲਾਂ ਡੰਮੀ ਵੋਟਾਂ ਪਵਾ ਕੇ ਦੇਖੀਆਂ ਜਿਹੜੇ ਉਹਨਾਂ ਲੋਕਾਂ ਤੋਂ ਜਿਹੜੇ ਖੁਦ ਕਾਨੂੰਨ ਦੇ ਰਖਵਾਲੇ ਕਾਨੂੰਨ ਬਣਾਉਣ ਲਈ ਰਾਜ ਸਭਾ ਜਾਂ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਨੂੰ ਕਿਹਾ ਗਿਆ ਵੀ ਵੋਟਾਂ ਪਾਓ, ਤੁਸੀਂ ਹੈਰਾਨ ਹੋਵੋਗੇ ਜੀ 16 ਵੋਟਾਂ ਰੱਦ ਹੋ ਗਈਆਂ, ਉਹ ਚ ਵੀ 16 ਬੰਦਿਆਂ ਤੋਂ ਗਲਤ ਵੋਟਾਂ ਪੈ ਗਈਆਂ ਤੇ ਉਹ ਡੰਮੀ ਸੀ। ਪਰ ਜਦੋਂ ਅਸਲੀ ਵੋਟਾਂ ਪਈਆਂ, ਅਸਲੀ ਵੋਟਾਂ ਚ ਫੇਰ 12 ਬੰਦਿਆਂ ਦੀਆਂ, ਹਾਲਾਂਕਿ ਉਦਣ ਵੀ ਪ੍ਰਧਾਨ ਮੰਤਰੀ ਨੇ ਚਿੰਤਾ ਜ਼ਾਹਰ ਕੀਤੀ ਸੀ ਵੀ ਜੇ ਤੈਨੂੰ ਵੋਟ ਹੀ ਨੀ ਪਾਉਣੀ ਆਉਂਦੀ ਤੁਸੀਂ ਦੇਸ਼ ਦੇ ਕਾਨੂੰਨ ਕੀ ਚਲਾਓਗੇ, ਵੋਟ ਪਾਉਣਾ ਕਿੰਨਾ ਕੁ ਵੱਡਾ ਇੱਕ ਮਸਲਾ ਸੀਗਾ। ਤੇ ਉਹ ਉਹਨਾਂ ਨੇ ਪਰ ਬਾਅਦ ਚ ਜਦੋਂ ਫਾਈਨਲ ਪ੍ਰਾਈਮਰੀ ਦੀਆਂ ਵੋਟਾਂ ਪਈਆਂ ਉਪ ਰਾਸ਼ਟਰਪਤੀ ਦੀਆਂ, ਤਾਂ ਉਦਣ ਵੀ 12 ਵੋਟਾਂ ਕੈਂਸਲ ਹੋਈਆਂ। ਸਿਰਫ ਜਦੋਂ 1500-1700 ਵੋਟ ਹੋਵੇ ਤੇ ਉਹ ਚੋਂ 12 ਵੋਟਾਂ ਕੈਂਸਲ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ। ਤੇ ਉਹੀ ਕੁਛ ਕੱਲ ਜਿਹੜਾ ਹੋਇਆ ਜੀ, ਕੱਲ ਕਿਹਾ ਗਿਆ ਵੀ ਜਿਹੜੀ ਕ੍ਰੋਸ ਵੋਟਿੰਗ ਹੋਈ ਆ ਤੇ ਅਮਿਤ ਸ਼ਾਹ ਨੇ ਦੋ ਜਣਿਆਂ ਨੂੰ ਵੋਟ ਦਿਖਾ ਤੀ, ਇਹ ਜਿਹੀਆਂ 2-3 ਚੀਜ਼ਾਂ ਜਿਹੜੀਆਂ ਗੈਰ ਸੰਵਿਧਾਨਿਕ ਸੀਗੀਆਂ ਜਿਹੜੀਆਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ ਸੀ, ਉਹਨਾਂ ਕਾਰਨਾਂ ਕਰਕੇ ਇਹ ਜਿਹੜੀ ਕੱਲ ਇੱਕ ਵਾਰੀ ਰੋਕ ਦਿੱਤੀ ਗਈ। ਪਰ ਲੇਟਰ ਆਉਣ ਉਹਦਾ ਫੈਸਲਾ ਆਇਆ ਜੀ, ਤੇ ਅਹਿਮਦ ਪਟੇਲ ਜਿਹੜੇ ਕਿ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਵੀ ਆ, ਉਹ ਰਾਜ ਸਭਾ ਲਈ ਕਾਂਗਰਸ ਵੱਲੋਂ ਚੁਣੇ ਗਏ, ਤੇ ਅਮਿਤ ਸ਼ਾਹ ਜਿਹੜੇ ਕਿ ਪਹਿਲੀ ਵਾਰ ਰਾਜ ਸਭਾ ਦੇ ਮੈਂਬਰ ਬਣੇ ਆ, ਸਾਂਸਦ ਬਣੇ ਆ ਜਾਂ ਕਹਿ ਸਕੀਏ ਜਿਹੜੇ ਕਿ ਭਾਜਪਾ ਦੇ ਇੱਕ ਕਾਮਯਾਬ ਮੁਖੀ ਦੇ ਤੌਰ ਤੇ ਦੇਖਿਆ ਜਾ ਰਿਹਾ ਉਹਨਾਂ ਨੂੰ, ਭਾਜਪਾ ਦੇ ਇੱਕ ਮੁਖੀ ਦੇ ਹੁੰਦਿਆਂ ਹੋਇਆ ਉਹ, ਤੇ ਉਹਨਾਂ ਨੇ ਪਹਿਲੀ ਵਾਰ ਇਹ ਹੋਇਆ ਵੀ ਭਾਜਪਾ ਸਾਰੇ ਅਹਿਮ ਜਿਹੜੇ ਅਹੁਦੇ ਆ ਉਹਨਾਂ ਤੇ ਭਾਰਤ ਦੇ ਵਿੱਚ ਕਾਬਜ ਹੋਈ ਆ, ਤੇ ਉਹਦਾ ਜਿਹੜਾ ਕ੍ਰੈਡਿਟ ਆ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਨੂੰ ਦਿੱਤਾ ਜਾਂਦਾ, ਕਿਉਂਕਿ ਇਹ ਜੋੜੀ ਪਿਛਲੇ 10-15 ਸਾਲਾਂ ਦੇ ਉੱਤੋਂ ਬੜੀ ਸਫਲਤਾਪੂਰਵਕ ਕੰਮ ਕਰ ਰਹੀ ਆ। ਤੇ ਉਹ ਕਿਸੇ ਟਾਈਮ ਦੇ ਵਿੱਚ ਜਿਹੜਾ ਜਿਵੇਂ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਹੁੰਦੇ ਸਨ ਕੀ ਨਾਂ ਸੀ ਅਰਜੁਨ ਉਹਨਾਂ ਜਿਹੜਾ ਹੁਣ ਦਿਮਾਗ ਚੋਂ ਨਾਂ ਨਿਕਲ ਗਿਆ, ਪਰ ਇਹਨਾਂ ਉਹਨਾਂ ਦਾ ਵੀ ਜਿਹੜਾ ਮੂੰਹ ਮਹਾਂਦਰਾ ਇਹਦੇ ਨਾਲ ਦਾ ਹੀ ਸੀ, ਪਿਛਲੇ ਦਿਨੀ ਵੀ ਉਹਨਾਂ ਦੇ ਨਾਂ ਤੇ ਬੜਾ ਰੌਲਾ ਪਿਆ, ਕਾਫੀ ਵੱਡੇ ਇੰਡਸਟਰੀਅਲ ਨੇ। ਤੇ ਉਹਨਾਂ ਦੀ ਭੂਮਿਕਾ ਦੇ ਵਿੱਚ ਅਮਿਤ ਸ਼ਾਹ ਨੂੰ ਦੇਖਿਆ ਜਾਂਦਾ ਸੀ ਵੀ ਉਹ ਵੀ ਪਾਰਟੀ ਦੇ ਵਿੱਚ ਇੱਕ ਸੰਯੋਜਕ ਦੇ ਤੌਰ ਦਿੱਤੇ ਆ, ਪਰ ਅਮਿਤ ਸ਼ਾਹ ਨੇ ਜਿਹੜੇ ਤੀਰ ਪੱਤੇ ਜੇ ਜੇ ਮਰਜ਼ੀ ਧਰਮ ਜਾਂ ਜੋ ਮਰਜ਼ੀ ਚੱਲੇ, ਪਰ ਭਾਜਪਾ ਦੇ ਉਹ ਸਦਾ ਹੱਕ 'ਚ ਪਏ ਆ। ਤੇ ਉਹ ਹੁਣ ਚੁਣ ਕੇ ਰਾਜ ਸਭਾ ਦੇ ਮੈਂਬਰ ਵੀ ਬਣ ਗਏ ਜੀ। ਹੋ ਸਕਦਾ ਵੀ ਉਹਨਾਂ ਨੂੰ ਵੈਸੇ ਤਾਂ ਨਹੀਂ ਲੱਗਦਾ ਕਿਉਂਕਿ ਉਹਨਾਂ ਦੇ ਉੱਤੇ ਪਾਰਟੀ ਦੇ ਕੰਮ ਹੀ ਬਹੁਤ ਜ਼ਿਆਦਾ ਆ, ਹੋ ਸਕਦਾ ਵੀ ਉਹਨਾਂ ਨੂੰ ਮੈਂਬਰ ਵੀ ਜਿਹੜਾ ਕੋਈ ਮੰਤਰੀ ਵੀ ਬਣਾ ਦਿੱਤਾ ਜਾਵੇ। ਸੋ ਇਸ ਕਰਕੇ ਜਿਹੜੀ ਗੁਜਰਾਤ ਦੇ ਵਿੱਚੋਂ ਹੌਲੀ ਹੌਲੀ ਰਾਜ ਸਭਾ ਦੇ ਵਿੱਚ ਕਹਿ ਸਕੀਏ ਤਾਂ ਜਿਹੜੀ ਭਾਜਪਾ ਜਿਹੜੀ ਘੱਟ ਗਿਣਤੀ 'ਚ ਸੀ ਉਹ ਕਿਤੇ ਨਾ ਕਿਤੇ ਅੱਗੇ ਵੱਧਦੀ ਹੋਈ ਹੁਣ ਵੱਡੀ ਪਾਰਟੀ ਬਣਦੀ ਹੋਈ ਦਿਖਾਈ ਦੇ ਰਹੀ ਆ, ਜਿਹਦਾ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਨੂੰ ਬਹੁਤ ਲਾਹਾ ਹੋਣਾ। ਸਰਕਾਰ ਦੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਆ ਲੋਕ ਸਭਾ ਦੇ ਵਿੱਚ ਬੜੀ ਆਸਾਨੀ ਨਾਲ ਕਲੀਅਰ ਹੋ ਜਾਂਦੇ ਆ, ਪਰ ਰਾਜ ਸਭਾ ਦੇ ਵਿੱਚ ਉਹ ਹਰ ਵਾਰ ਹੀ ਲਟਕ ਕੇ ਜਾਂਦੇ ਆ, ਸਰਕਾਰ ਚਾਹੁੰਦੀ ਹੋਈ ਵੀ ਕੰਮ ਨਹੀਂ ਕਰ ਪਾ ਰਹੀ। ਸੋ ਇਹ ਵੀ ਇੱਕ ਡਰਾਬੈਕ ਸੀਗਾ ਮੋਦੀ ਸਰਕਾਰ ਦਾ, ਤੇ ਹੁਣ ਦੇਖਦੇ ਆ ਜੀ ਕੀ ਬਣਦਾ ਇਹਦੇ 'ਚ।
ਜੀ ਜੀ ਬਰਾੜ ਸਾਹਿਬ, ਤੇ ਮੇਰੇ ਕੁਝ ਮੈਸੇਜਸ ਵੀ ਆ ਰਹੇ ਆ, ਜੇ ਕਹੋ ਤੇ ਮੈਂ ਮੈਸੇਜਸ ਵੀ ਨਾਲ ਦੀ ਨਾਲ ਲੈ ਲਵਾਂ।
ਬਿਲਕੁਲ ਜੀ ਬਿਲਕੁਲ
ਜੀ। ਜ਼ਾਹਿਦ ਜੱਟ ਹੁਣੀ ਨੇ ਸਾਂਝ ਪਾਈ ਹੈ ਜੀ ਸਾਡੇ ਨਾਲ, ਪਰ ਉਹਨਾਂ ਨੇ ਮੈਨੂੰ ਲੱਗਦਾ ਉਰਦੂ ਦੇ ਵਿੱਚ ਕੁਝ ਲਿਖਿਆ ਹੋਇਆ, ਤੇ ਉਰਦੂ ਦੇ ਵਿੱਚ ਜੀ ਬਿਲਕੁਲ ਹੀ
ਤੁਸੀਂ ਦੂਜੇ ਪੜੋ ਜੀ, ਮੈਂ ਪੜ ਲੂੰਗਾ ਤੁਸੀਂ ਦੂਜੇ ਪੜੋ
ਜੀ। ਠੀਕ ਹੈ, ਤੇ ਕੁਲਦੀਪ ਕੌਰ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਰੇਡੀਓ ਦੇ ਵਿਹੜੇ ਬੈਠੇ ਹੋਇਆਂ ਨੂੰ, ਕਹਿੰਦੇ ਆਪ ਜੀ ਦਾ ਸਮਾਂ ਸਹੀ ਬਤੀਤ ਹੋਵੇ, ਪ੍ਰੋਗਰਾਮ ਵਧੀਆ ਚੱਲ ਰਿਹਾ ਹੈ, ਬਸ ਕਹਿੰਦੇ ਅਸੀਂ ਪਹੁੰਚ ਗਏ ਪਿੰਡ ਸੁਖਪ੍ਰੀਤ ਜੀ, ਬਹੁਤ ਹੀ ਵਧੀਆ ਤੇ ਸੱਚਾ ਗੀਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪਿੰਡ ਪਹੁੰਚਣ ਲਈ, ਬਿਲਕੁਲ ਤੁਹਾਡੇ ਸਾਰਿਆਂ ਦੇ ਨਾਲ ਹੱਥ ਫੜ ਕੇ ਮੈਂ ਵੀ ਪਿੰਡ ਦਾ ਗੇੜਾ ਲਗਾਏ ਹੁੰਦੀ ਆ ਯਾਦਾਂ ਦੇ ਵਿੱਚ। ਸੋ ਗੀਤ ਵਾਕਿਆ ਹੀ ਬਹੁਤ ਪਿਆਰਾ ਸੀ ਅੱਜ ਸਰਬਜੀਤ ਭਾਜੀ ਹੁਣਾਂ ਨੇ ਚੁਣਿਆ ਸੀ ਪ੍ਰੋਗਰਾਮ ਦੇ ਲਈ, ਸੋ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਵੀ। ਤੇ ਦਲਵੀਰ ਹਲਵਾਰ ਵੀ ਉਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ, ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਜ਼ਰੀ ਕਬੂਲ ਕਰਨੀ ਜੀ, ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਜੀ, ਸਿਆਲ ਦੀ ਨਿੱਘੀ ਨਿੱਘੀ ਧੁੱਪ ਹਰ ਪਾਸੇ ਪਸਰ ਰਹੀ ਹੈ ਬ੍ਰਿਸਬੇਨ ਸ਼ਹਿਰ ਦੇ ਵਿੱਚ। ਸੋ ਬਿਲਕੁਲ ਜੀ, ਬ੍ਰਿਸਬੇਨ ਦੇ ਵਿੱਚ ਵੀ ਅੱਜ ਮੌਸਮ ਵਧੀਆ, 23 ਡਿਗਰੀ ਤਾਪਮਾਨ ਵੱਧ ਤੋਂ ਵੱਧ ਰਹਿਣਾ, ਤੇ ਵਧੀਆ ਸੂਰਜ ਅੱਜ ਸਾਰਾ ਦਿਨ ਮੈਨੂੰ ਲੱਗਦਾ ਚੜਿਆ ਰਹਿਣਾ ਉੱਤੇ। ਸੋ ਮਾਣੋ ਜੀ ਇਸ ਨਿੱਘ ਨੂੰ ਤੁਸੀਂ। ਤੇ ਬਰਾੜ ਸਾਹਿਬ ਰਾਜ ਮਹਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਇਹਨਾਂ ਨੇ ਇੱਕ ਪੋਇਮ ਜਿਹੜੀ ਹੈ ਉਹ ਸਾਡੇ ਨਾਲ ਕਵਿਤਾ ਸਾਂਝ ਕੀਤੀ ਹੈ, ਲਿਖਿਆ ਚੇਤ ਚ ਬੱਦਲ ਮਾੜਾ ਤੇ ਖੇਤ ਚ ਖੱਬੜ ਮਾੜਾ, ਪੁੱਤ ਜਬਲ ਮਾੜਾ ਤੇ ਲੱਕ ਜਮਾਂ ਤੋੜਦੇ, ਝੋਟਿਆਂ ਦਾ ਭੇੜ ਮਾੜਾ, ਸਾਧੂਆਂ ਦਾ ਗੇੜ ਮਾੜਾ, ਵੈਲੀਆਂ ਦਾ ਨੇੜ ਮਾੜਾ, ਪੱਤ ਜਮਾਂ ਰੋੜਦੇ
ਕੱਲਰ ਜ਼ਮੀਨ ਜਿਹੜੀ ਛੰਦਬੰਦੀ ਹੈ ਜੀ, ਪਹਿਲਾਂ ਵੀ ਇਹਨਾਂ ਨੇ ਕੱਲ ਪਰਸੋਂ ਵੀ ਸ਼ੇਅਰ ਕੀਤੀ ਸੀ
ਜੀ ਜੀ, ਕਲਰ ਜ਼ਮੀਨ ਮਾੜੀ ਪਰੇ ਤੇ ਤੋਹੀਨ ਮਾੜੀ, ਪਤਨੀ ਸ਼ਕੀਰ ਮਾੜੀ, ਮਾੜੀ ਕੰਮ ਜਮਾ ਛੋੜ ਦੇ, ਪੈਸੇ ਦਾ ਲਾਲਚ ਮਾੜਾ, ਸੇਠ ਦਾ ਹਿਸਾਬ ਮਾੜਾ, ਝੂਠ ਦਾ ਨਕਾਬ ਮਾੜਾ, ਯਕੀਨ ਜਮਾ ਤੋੜ ਦੇ, ਚੋਰ ਲਈ ਹਨੇਰਾ ਚੰਗਾ, ਸੈਰ ਲਈ ਸਵੇਰ ਚੰਗਾ, ਯੁੱਧ ਲਈ ਦਲੇਰ ਚੰਗਾ, ਵੈਰੀ ਮੂੰਹ ਫੋੜ ਦੇ, ਵੱਡੇ ਨਾਲ ਚੌੜ ਮਾਰੀ, ਗੱਲਾਂ ਨਾਲ ਗਪੌੜ ਮਾੜੀ, ਨੰਗੇ ਪੈਰੀ ਦੌੜ ਮਾੜੀ, ਚੁੱਭੇ ਜਾਂਦੇ ਰੋੜ ਜੇ, ਪਾਣੀ ਚ ਮਧਾਣੀ ਮਾੜੀ, ਮੱਤ ਜੇ ਨਿਆਣੀ ਮਾੜੀ, ਝਿੜਕੀ ਧਿਆਣੀ ਮਾੜੀ, ਦਿਲ ਲਵੇ ਤੋੜ ਜੇ, ਸੂਏ ਨਾਲੋਂ ਤੂਆ ਭੈੜਾ, ਤਾਸ਼ ਨਾਲੋਂ ਜੂਆ ਭੈੜਾ, ਸਖੀ ਨਾਲੋਂ ਦੂਆ ਭੈੜਾ, ਪੈਰਾਂ ਵਿਚ ਰੋਲਦੇ, ਬੱਚੇ ਦਾ ਰਿਹਾੜ ਮਾੜਾ, ਗਿੱਲੇ ਚ ਸਿਆੜ ਮਾੜਾ, ਯਾਰਾਂ ਦਾ ਦੁਫਾੜ ਮਾੜਾ, ਪੋਤੜੇ ਫਰੋਲਦੇ, ਤੇ ਚੇਲੇ ਦੀ ਕਲਮ ਮਾੜੀ, ਲਾਹਤੀ ਸ਼ਰਮ ਮਾੜੀ, ਨਿੰਦਿਆ ਧਰਮ ਮਾੜੀ, ਬੰਦੇ ਤਾਂ ਹੀ ਰੋਲਦੇ। ਸੋ ਜੀ ਬਿਲਕੁਲ ਬਹੁਤ ਵਧੀਆ ਤੁਕਬੰਦੀ ਜਿਹੜੀ ਔਰ ਬਹੁਤ ਹੀ ਵਧੀਆ ਵਿਚ ਜੋ ਵਿਚਾਰ ਨੇ। ਤੇ ਟੈਲੀਗ੍ਰਾਮ ਦੇ ਰਾਹੀਂ ਸਾਡੇ ਨਾਲ ਬਰਾੜ ਸਾਹਿਬ ਸੁਖਵਿੰਦਰ ਸੋਨ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਸੁਖਦੇਵ ਸਿੰਘ ਹੁਣਾਂ ਨੇ ਵਿਨੀਪੈਗ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ, ਤੇ ਇਹਨਾਂ ਨੇ ਲਿਖਿਆ ਕਿ ਅ ਮਿਸਟੇਕ ਵਿਚ ਮੇਕਸ ਯੂ ਹੰਬਲ ਇਜ਼ ਬੈਟਰ ਦੈਨ ਐਨ ਅਚੀਵਮੈਂਟ ਦੈਟ ਮੇਕਸ ਯੂ ਐਰੋਗੈਂਟ। ਬਹੁਤ ਖੂਬ ਜੀ ਬਿਲਕੁਲ। ਸੋ ਗੁੱਡ ਮਾਰਨਿੰਗ ਕਹਿ ਰਹੇ ਨੇ ਡਾਕਟਰ ਸੁਖਦੇਵ ਸਿੰਘ ਵਿਨੀਪੈਗ ਕੈਨੇਡਾ ਤੋਂ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਵਿਚ। ਤੇ ਗੈਰੀ ਮੁੰਡੀ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਨਾਲ ਇਹਨਾਂ ਨੇ ਗੀਤ ਇੱਕ ਸੁਣਨ ਦੀ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਮਿੱਟੀ। ਸੋ ਜ਼ਰੂਰ ਜੀ ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ ਪ੍ਰੋਗਰਾਮ ਦੇ ਵਿੱਚ, ਜ਼ਰੂਰ ਇਹ ਮਿੱਟੀ ਸੌਂਗ ਚਲਾਇਆ ਜਾਵੇਗਾ। ਸੋ ਇਹ ਗੈਰੀ ਮੈਲਬਨ ਹੁਣੇ ਜੀ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਈ ਸਾਡੇ ਨਾਲ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸੁਖਪ੍ਰੀਤ ਤੇ ਬਰਾੜਵੀਰ ਰੱਖੜੀ ਦਾ ਤਿਉਹਾਰ ਨਿਕਲ ਕੇ ਗਿਆ ਹੈ, ਕਈ ਸਾਲਾਂ ਤੋਂ ਦੇਖ ਰਹੇ ਹਾਂ ਕਿ ਇਹ ਪੈਂਚਕਾਂ ਹਰ ਸਾਲ ਨਾਲ ਖੜੀਆਂ ਹੁੰਦੀਆਂ ਨੇ, ਇਹ ਕਿਹੜੀ ਸ਼ੈ ਹੈ? ਇਸ ਬਾਰੇ ਕੋਈ ਵੀ ਮੈਨੂੰ ਵਧੀਆ ਜਵਾਬ ਨਹੀਂ ਦੇ ਸਕਿਆ, ਤੁਹਾਡੇ ਇਸ ਬਾਰੇ ਵਿੱਚ ਕੀ ਵਿਚਾਰ ਨੇ? ਮੇਰਾ ਮੰਨਣਾ ਹੈ ਜ਼ਿਆਦਾਤਰ ਤਿਉਹਾਰ ਇੱਕ ਦੂਜੇ ਨੂੰ ਨੇੜੇ ਹੀ ਕਰਦੇ ਨੇ, ਜਿੰਨੀ ਦੇਰ ਕਿਸੇ ਤਿਉਹਾਰ ਦਾ ਕੋਈ ਨੁਕਸਾਨ ਨਾ ਹੋਵੇ ਉਹਨੂੰ ਮਨਾਉਣ ਚ ਕੋਈ ਕਿਸੇ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ। ਜਿੱਥੋਂ ਚੰਡੀਗੜ੍ਹ ਦੀ ਖਬਰ ਦੀ ਗੱਲ ਹੈ, ਮੇਰਾ ਮੰਨਣਾ ਹੈ ਜੇ ਉਹ ਲੀਡਰ ਦੇ ਪੁੱਤਰ ਨੇ ਉਸ ਕੁੜੀ ਨਾਲ ਬਦਸਲੂਕੀ ਕੀਤੀ ਹੈ, ਜ਼ਿਆਦਾ ਕਸੂਰਵਾਰ ਉਹ ਮੁੰਡਾ ਹੈ, ਤੇ ਮਾਪਿਆਂ ਵੱਲੋਂ ਵੀ ਵਧੀਆ ਸੰਸਕਾਰ ਨਹੀਂ ਮਿਲੇ। ਭਾਜਪਾ ਦੇ ਇੱਕ ਲੀਡਰ ਨੇ ਬਿਆਨ ਤੇ ਜਿੱਥੋਂ ਤੱਕ ਕੁੜੀ ਦੇ ਬਾਹਰ ਰਹਿਣ ਦੀ ਗੱਲ ਕੀਤੀ ਹੈ, ਬਿਨਾਂ ਉਸ ਕੁੜੀ ਦਾ ਪੱਖ ਜਾਣੇ ਉਸ ਲੜਕੀ ਦੇ ਜੀਣ ਦੇ ਹੱਕ ਨਾਲ ਵੀ ਜ਼ਿਆਦਾ ਦਿੱਤੀ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਸੋ ਕੱਲ ਬਰਾੜ ਵੀਰੇ ਤੁਸੀਂ ਇੱਕ ਫੰਡ ਦੀ ਗੱਲ ਕੀਤੀ ਸੀ, ਜੇ ਸਾਰੇ ਵਿਧਾਇਕ ਸੰਸਦ ਇੱਕ ਮਹੀਨੇ ਦੇ ਤਨਖਾਹ ਭੱਤੇ ਉਸ ਫੰਡ ਲਈ ਦਾਨ ਕਰ ਦੇਵੇ ਤਾਂ ਅਰਬਾਂ ਰੁਪਏ ਇਕੱਠੇ ਹੋ ਸਕਦੇ ਹਨ, ਪਰ ਸਰਕਾਰਾਂ ਨਹੀਂ ਚਾਹੁੰਦੀਆਂ ਹਨ। ਇਸ ਬਾਰੇ ਤੁਹਾਡਾ ਕੀ ਖਿਆਲ ਹੈ? ਸੋ ਜੀ ਇਹ ਤਿੰਨ ਕੁ ਮੁੱਦੇ ਜਿਹੜੇ ਮੇਨ ਹੈਗੇ ਆ। ਸੋ ਗੱਲ ਸ਼ੁਰੂ ਕਰਦੇ ਆ ਬਰਾੜ ਸਾਹਿਬ ਪੈਂਚਕਾ ਤੋਂ। ਸਹੀ ਗੱਲ ਹੈ, ਵੈਸੇ ਇਹ ਤਾਂ ਬਹੁਤ ਸਾਲਾਂ ਤੋਂ ਅਸੀਂ ਆਪਣੇ ਬਚਪਨ ਤੋਂ ਦੇਖਦੇ ਆਏ ਆ ਭਈ ਰੱਖੜੀ ਦਾ ਜਦੋਂ ਵੀ ਤਿਉਹਾਰ ਹੁੰਦਾ ਪੈਂਚਕਾਂ ਜ਼ਰੂਰ ਤਰੋਂਦੀਆਂ। ਸੋ ਇਹ ਸਾਨੂੰ ਵੀ ਨਹੀਂ ਪਤਾ ਵੈਸੇ ਕਿ ਪੈਂਚਕਾਂ ਕੀ ਹੁੰਦੀਆਂ। ਸਾਡੀ ਦਾਦੀ ਕਹਿੰਦੀ ਹੁੰਦੀ ਸੀ ਪੈਂਚਕਾਂ ਉੱਤਰ ਆਉਣੀਆਂ, ਸਵੇਰੇ ਸਵੇਰੇ ਰੱਖੜੀ ਬੰਨ ਲਓ। ਸੋ ਜੇ ਤੁਹਾਨੂੰ ਇਹਨਾਂ ਪੈਂਚਕਾਂ ਬਾਰੇ ਪਤਾ ਤੇ ਦੱਸੋ।
ਜੀ ਜੀ ਜੀ, ਮੈਂ ਇਸ ਤੋਂ ਪਹਿਲਾਂ ਜਹਾਦ ਚੋਟੋਰਾ ਦਾ ਮੈਸੇਜ ਪੜ੍ਹਦੇ ਆ ਜੀ, ਉਹਨਾਂ ਨੇ ਲਿਖਿਆ ਸੀ ਜੀ ਉਰਦੂ ਦੇ ਵਿੱਚ ਮੈਸੇਜ ਆਇਆ ਸੀ, ਇਸਲਾਮ ਅਲੈਕੁਮ ਜਨਾਬ, ਉਮੀਦ ਕਰਦਾ ਕਿ ਆਪ ਠੀਕ ਠਾਕ ਹੋਵੋਗੇ। ਮਾਸ਼ਾ ਅਲੀ ਜੀ, ਤੁਸੀਂ ਉਰਦੂ ਬਹੁਤ ਚੰਗਾ ਪੜ੍ਹਦੇ ਹੋ, ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਸੁਣਦਾ ਸੌ ਜਾਂਦਾ ਹਾਂ, ਧੰਨਵਾਦ। ਸੋ ਇਹ ਉਹਨਾਂ ਨੇ ਆਪਾਂ ਨੂੰ ਉਰਦੂ ਦੇ ਵਿੱਚ ਮੈਸੇਜ ਲਿਖਿਆ। ਪਰ ਦੇਖੋ ਜੀ, ਸਾਡਾ ਪ੍ਰੋਗਰਾਮ ਇੰਨਾ ਬੋਰ ਵੀ ਨਹੀਂ ਹੈਗਾ ਵੀ ਤੁਹਾਨੂੰ ਨੀਂਦ ਆਉਣ ਲੱਗ ਗਈ, ਤੇ ਪਰ ਚਲੋ ਦੇਖਦੇ ਹਾਂ ਹੁਣ ਪਤਾ ਨਹੀਂ ਕਿਹੜੇ ਢੰਗ ਨਾਲ ਤੁਸੀਂ ਕਿਹਾ। ਤੇ
ਦੂਜੇ ਪਾਸੇ ਮਾਂ ਦੀਆਂ ਲੋਰੀਆਂ ਸੁਣਦੇ ਸੁਣਦੇ ਵੀ ਸੌ ਜਾਈਦਾ ਬਰਾੜ ਸਾਹਿਬ, ਮਾਂ ਦੀਆਂ ਲੋਰੀਆਂ ਕਿਹੜਾ ਬੋਰਿੰਗ ਹੁੰਦੀਆਂ ਆ।
ਸੋ ਜਗਤਾਰ ਸਿੰਘ ਗਿੱਲੋਂ ਨੇ ਜਿਹੜੀਆਂ ਗੱਲਾਂ ਪੁੱਛੀਆਂ, ਜਿਹੜੀਆਂ ਪੈਂਚਕਾਂ ਦਾ ਸ਼ਬਦ ਆ, ਪੈਂਚਕਾਂ ਸ਼ਬਦ ਨਾ ਜੇ ਟੈਕਨੀਕਲੀ ਮੈਂ ਇਹਨੂੰ ਡਿਫਾਈਨ ਕਰਨ ਲੱਗ ਗਿਆ ਤਾਂ ਮੈਨੂੰ ਅੱਧਾ ਪ੍ਰੋਗਰਾਮ ਵੀ ਸਾਰਾ ਪ੍ਰੋਗਰਾਮ ਹੀ ਲੱਗ ਜਾਣਾ ਪੈਂਚ, ਕਿਉਂਕਿ ਮੈਂ ਕਾਫੀ ਜਿਹੜੀ ਖੁਦ ਇਹ ਡਿਪਲੋਮਾ ਹੋਲਡਰ ਆ ਜੋਤਿਸ਼ ਦੇ ਵਿੱਚ, ਤਾਂ ਮੈਂ ਇਹਦੇ ਬਾਰੇ ਕਾਫੀ ਕੁਛ ਪੜ੍ਹਿਆ ਤੇ ਮੈਂ ਕਾਫੀ ਕੁਛ ਜਾਣਦਾ। ਪਰ ਮੈਂ ਸਰਲ ਭਾਸ਼ਾ ਚ ਦੱਸਦਿਆਂ ਤਾਂ ਪੰਡਤਾਂ ਬੰਨਿਓ ਜਾਂ ਪੁਰਾਣੇ ਸਾਡੇ ਰਿਸ਼ੀਆਂ ਮੁਨੀਆਂ ਬੰਨਿਓ ਜਿਹੜੀ ਬਣਾਈ ਗਈ ਗੰਤਕਾ, ਉਸ ਦੇ ਵਿੱਚ ਸਮੇਂ ਦੇ ਚੱਕਰ ਦੱਸੇ ਗਏ ਆ ਵੀ ਜਦੋਂ ਕੋਈ ਗ੍ਰਹਿ ਕਿਸੇ ਗ੍ਰਹਿ ਨੂੰ ਇਸ ਐਂਗਲ ਤੋਂ ਦੇਖਦਾ ਜਾਂ ਉਸ ਐਂਗਲ ਤੋਂ ਦੇਖਦਾ ਤਾਂ ਉਹਦੇ ਜਿਹੜੇ ਪ੍ਰਭਾਵ ਆ ਉਹ ਬੁਰੇ ਹੁੰਦੇ ਆ, ਤੇ ਉਹ ਬੁਰੇ ਪ੍ਰਭਾਵ ਦੇ ਜਿਹੜੇ ਟਾਈਮ ਹੁੰਦੇ ਆ ਉਹਨਾਂ ਦੇ ਵਿੱਚ ਅੱਡੋ ਅੱਡ ਉਹਨਾਂ ਦੀਆਂ ਬਣਾਈਆਂ ਗਈਆਂ ਦ੍ਰਿਸ਼ਟੀਆਂ ਬਣਾਈਆਂ, ਕੋਈ ਗੋਚਰ ਬਣਾਏ ਹੋਏ ਆ। ਇਹ ਨਾ ਟੈਕਨੀਕਲ ਲੈਂਗੁਏਜ ਆ, ਇਹਨੂੰ ਆਪਣੇ ਸਰੋਤੇ ਨਹੀਂ ਸਮਝ ਸਕਣਗੇ ਤੇ ਮੈਂ ਵੀ ਨਹੀਂ ਚਾਹੁੰਦਾ ਵੀ ਇਹ ਸਮਝਣ, ਕੁਛ ਵੀ ਨਹੀਂ ਹੈ ਮੈਂ, ਕਿਉਂਕਿ ਮੈਂ ਆਪਦੀ ਜੀਵਨ ਦੇ 2.5 ਸਾਲ ਇਹ ਡਿਪਲੋਮਾ ਕੀਤਾ, ਫਿਰ ਉਦੋਂ ਬਾਅਦ 5-4 ਸਾਲ ਹੋਰ ਵੀ ਇਹਦੇ ਵਿੱਚ ਰਿਸਰਚ ਕਰਨ ਦੇ ਉੱਤੇ ਗਾਲੇ ਆ, ਤੇ ਕੋਈ ਬਾਹਲੀ ਲੋੜ ਨੀ ਪੈਂਦੀ ਇਹਨਾਂ ਚੀਜ਼ਾਂ ਦੀ ਸ਼ਬਦਾਂ ਦੀ ਤੁਹਾਨੂੰ ਸਾਰੀ ਉਮਰ ਦੇ ਵਿੱਚ। ਸੋ ਪੈਂਚਕਾਂ ਵੀ ਇੱਕੋ ਟਾਈਮ ਆ, ਇੱਕੋ ਸਮਾਂ ਜਦੋਂ ਕਿਹਾ ਜਾਂਦਾ ਵੀ ਇਹ ਸ਼ੁਭ ਘੜੀ ਨੀ ਹੁੰਦੀ, ਸ਼ੁਭ ਨੀ ਹੁੰਦਾ ਉਸ ਟਾਈਮ। ਜਿਹੜੇ ਗ੍ਰਹਿਾਂ ਦੀ ਦ੍ਰਿਸ਼ਟੀ ਹੁੰਦੀ ਆ ਉਹ ਵੱਖਰੇ ਢੰਗ ਤੇ ਪੈਂਦੀ ਹੈ, ਜਿਹੜੇ ਕਿ ਇੱਕ ਚੰਗੇ ਵਾਲੇ ਪਾਸੇ ਨਹੀਂ ਜਾਂਦੀ, ਬੁਰੇ ਵਾਲੇ ਪਾਸੇ ਜਾਂਦੀ ਹੈ। ਸੋ ਜਿਹੜੀ ਲਗਨ ਲੱਭਣੀ ਜਾਂ ਚੰਗਾ ਟਾਈਮ ਲੱਗਣਾ, ਸ਼ੁਭ ਘੜੀ ਲੱਭਣੀ, ਉਹ ਪੰਡਤਾਂ ਮੰਨੀਓ ਬਣਾਈਆਂ ਗਈਆਂ ਜਿਹੜੀਆਂ ਇੱਕ ਸਮਾਂ ਕਾਲ ਦੇ ਚੱਕਰ ਆ। ਮੈਂ ਉਹਨੂੰ ਨਕਾਰਦਾ ਨਹੀਂ ਵੀ ਉਹ ਗਲਤ ਸਾਰਾ ਕੁਛ, ਪਰ ਉਹ ਇੰਨਾ ਵੀ ਸਹੀ ਨਹੀਂ ਹੈਗਾ ਜਿਹਦੇ ਲਈ ਸਾਨੂੰ ਜ਼ਿੰਦਗੀਆਂ ਪ੍ਰਭਾਵਿਤ ਹੋ ਜਾਣ। ਜਿਹਦੇ ਤੋਂ ਉਹ ਇੱਕ ਸਿਸਟਮ ਸੀ ਉਦੋਂ ਸੀ ਜਦੋਂ ਕਿ ਸਾਡੇ ਕੋਲ ਘੜੀਆਂ ਨਹੀਂ ਬਣੀਆਂ ਸੀ, ਇਹ ਉਦੋਂ ਲਈ ਸੀ ਜਦੋਂ ਕਿ ਸਾਡੇ ਕੋਲ ਦਿਨ ਮਹੀਨੇ ਤਿਥਾਂ ਵਾਰ ਦੇ ਟਾਈਮ ਨਹੀਂ ਰੱਖੇ ਗਏ ਸਨ, ਤੇ ਸਾਨੂੰ ਕਈ ਚੀਜ਼ਾਂ ਉਹ ਕਹਿ ਤਾਰਿਆਂ ਦੀ ਚਾਲ ਨਾਲ ਹੀ ਦੇਖਣੀਆਂ ਪੈਂਦੀਆਂ ਸੀ। ਜ਼ਿਮੀਦਾਰ ਵੀ ਜਿਹੜਾ ਦੇ ਵੀ ਲਫ਼ਜ਼ ਜਿਹੜੇ ਸੀਗੇ ਵੀ ਤੰਗੜ ਤੇ ਖਿੱਤੀਆਂ ਏਦਾਂ ਦੇ ਨਾਂ ਹੁੰਦੇ ਸੀਗੇ, ਤੇ ਉਹ ਤੰਗੜ ਖਿੱਤੀ ਕਿਉਂ ਰੱਖੀ ਗਈ ਸੀ? ਉਹਦੇ ਨਾਂ ਤਾਂ ਉਹਦਾ ਤੰਗੜ ਖਿੱਤੀ ਇਸੇ ਲਈ ਰੱਖਿਆ ਗਿਆ ਸੀ ਵੀ ਤੜਕੇ ਉੱਠ ਕੇ ਜਦੋਂ ਉਹ ਤਾਰੇ ਦਿਖਦੇ ਸਨ ਉਹਨਾਂ ਦੀ ਖਿੱਤੀ ਦਿਖਦੀ ਸੀ, ਤਾਂ ਉਸ ਟਾਈਮ ਦੇ ਵਿੱਚ ਜਿਹੜਾ ਬਲਦਾਂ ਦੇ ਜਾਂ ਉੱਠ ਦੇ ਉੱਤੇ ਤੰਗੜ ਪਾਇਆ ਜਾਂਦਾ ਸੀ। ਤੰਗੜ ਪਾਉਣਾ ਮੀਨਸ ਉਹਨੂੰ ਉਹਨੂੰ ਤਿਆਰ ਕਰਕੇ ਵਾਹੁਣ ਲਈ ਖੇਤ ਨੂੰ ਜਾਣਾ ਹੁੰਦਾ ਸੀ। ਵੱਡਾ ਤੜਕਾ ਤਕਰੀਬਨ 3 ਵਜੇ ਦੇ ਕਰੀਬ ਦਾ ਟਾਈਮ ਹੁੰਦਾ
ਜੀ।
ਪਰ ਹੁਣ ਸਾਨੂੰ ਲੋੜ ਨੀ ਤੰਗੜ ਖਿੱਤੀਆਂ ਬਾਰੇ ਜਾਣਨ ਦੀ, ਹੋਰ ਚੀਜ਼ਾਂ ਬਾਰੇ ਜਾਣਨ ਦੀ। ਹੁਣ ਜਿਹੜੀ ਪੈਂਚਕਾਂ ਦੀ ਗੱਲ ਆ ਵੀ ਪੈਂਚਕਾਂ ਕਿਉਂ ਆਉਂਦੀਆਂ, ਸੋ ਇਹ ਚੀਜ਼ ਦੇਖੋ ਹੁਣ ਪਿਛਲੇ 5-4 ਦਿਨਾਂ ਦੇ ਉੱਤੋਂ ਬੁੱਧੀਜੀਵੀ ਵਰਗ ਬਹੁਤ ਜ਼ਿਆਦਾ ਫੇਸਬੁੱਕ ਜ਼ਰੀਏ ਹੋਰ ਸਾਰੇ ਕਿਤੇ ਕਰਲਾਈ ਜਾਂਦਾ, ਅਸੀਂ ਵੀ ਰੇਡੀਓ ਜ਼ਰੀਏ ਗੱਲਾਂ ਕਿੱਡੇ ਦੇ ਕਹਿ ਚੁੱਕੇ ਹਾਂ ਵੀ ਜਿਹੜਾ ਚੋਟੀਆਂ ਕੱਟਣਾ ਹੈ ਜਿਹੜੀ ਛੋਟੀ ਮਾਨਸਿਕਤਾ ਤੋਂ ਸਿਵਾਏ ਹੋਰ ਕੁਛ ਨਹੀਂ ਹੈ, ਤੇ ਉਹਦੇ ਪਿੱਛੇ ਹੱਥ ਦੋ ਹੀ ਚੀਜ਼ਾਂ ਦਾ ਹੋ ਸਕਦਾ, ਜਾਂ ਸ਼ਰਾਰਤੀ ਅਨਸਰ ਜਾਂ ਸਰਕਾਰਾਂ ਦਾ। ਤੇ ਉਹ ਹੁਣ ਤੁਸੀਂ ਦੇਖਿਆ ਹੋਣਾ ਵੀ ਥਾਂ ਥਾਂ ਤੇ ਪੋਸਟਾਂ ਘੁੰਮ ਰਹੀਆਂ ਇਸੇ ਗੱਲਾਂ ਦੀਆਂ, ਜਿਹੜੀਆਂ ਗੱਲਾਂ ਅਸੀਂ ਅੱਜ ਤੋਂ ਹਫ਼ਤਾ ਪਹਿਲਾਂ ਰੇਡੀਓ ਤੇ ਕਹਿਤੀਆਂ ਸਨ ਉਹ ਹੁਣ ਪੋਸਟਾਂ ਬਣ ਬਣ ਕੇ ਘੁੰਮ ਰਹੀਆਂ ਥਾਂ ਥਾਂ ਤੇ। ਤੇ ਉਹ ਸਾਰੇ ਲੋਕਾਂ ਦਾ ਉਹੀ ਦਾਅਵਾ ਜਿਹੜੇ ਲਿਖ ਰਹੇ ਆ ਵੀ ਦੇਖੋ ਇਹ ਨਾ ਸਰਕਾਰ ਧਿਆਨ ਭੰਗ ਕਰਨ ਵਾਸਤੇ ਇਹਦੀਆਂ ਚੀਜ਼ਾਂ ਹਮੇਸ਼ਾ ਕਰਦੀ ਆਈ ਆ, ਵੀ ਹੋ ਸਕਦਾ ਹੈ ਸਰਕਾਰ ਦੀ ਵੱਡੀ ਨੀਤੀ ਨਾ ਹੋਵੇ, ਤੇ ਉਹ ਕਿਉਂ ਫਿਰ ਛੋਟੇ ਲੋਕਾਂ ਦੀਆਂ ਹੀ ਕਿਉਂ ਪੁੱਛਾਂ ਕੱਟੀ ਦੀਆਂ, ਕਿਉਂ ਉਹਨਾਂ ਦੀਆਂ ਗੁੱਤਾਂ ਕੱਟੀ ਦੀਆਂ, ਵੱਡੇ ਲੋਕਾਂ ਦੀਆਂ ਕਿਉਂ ਨੀ ਕੱਟੀਆਂ ਜਾਂਦੀਆਂ? ਜਿਹੜਾ ਕਿ ਅਸੀਂ 10 ਦਿਨ ਪਹਿਲਾਂ ਮੈਂ ਸਵਾਲ ਕੀਤਾ ਸੀ ਵੀ ਐਸ਼ਵਰਿਆ ਰਾਏ ਦੀ ਕਿਉਂ ਨੀ ਗੁੱਤ ਕੱਟ ਕੇ ਆਉਂਦਾ, ਕੋਈ ਐਡੇ ਲੰਮੇ ਵਾਲ ਆ, ਕੋਈ ਨਜ਼ਾਰਾ ਵੀ ਆਵੇ ਕੱਟਣ ਦਾ? ਤੇ ਪਰ ਰੌਲਾ ਤਾਂ ਇਹ ਆ ਵੀ ਸਾਡੇ ਲੋਕ ਇਹ ਇਹਨਾਂ ਜਾਲਾਂ ਚ ਬਹੁਤ ਛੇਤੀ ਫਸ ਜਾਂਦੇ ਆ। ਦੂਜਾ ਕਿਤੇ ਨਾ ਕਿਤੇ ਬਿਜ਼ਨਸਮੈਨ ਹਮੇਸ਼ਾ ਸਾਨੂੰ ਯੂਜ਼ ਕਰਦੇ ਰਹੇ ਆ। ਬਿਜ਼ਨਸਮੈਨਾਂ ਨੇ ਕਿਤੇ ਨਾ ਕਿਤੇ ਇਹੋ ਜਿਹਾ ਸ਼ੋਸ਼ਾ ਛੱਡਣਾ ਹੁੰਦਾ ਵੀ ਜੇ ਕਿ ਭੈਣ ਨੂੰ ਚੂੜੀਆਂ ਤੇ ਸੰਧਾਰਾ ਦੇ ਕੇ ਆਉਂਗੇ ਇੰਨੇ ਤਰੀਕਾਂ ਚ, ਤਾਂ ਤੁਹਾਡੀਆਂ ਪੈਂਚਕਾਂ ਢਿੱਲੀਆਂ ਹੋ ਜਾਣਗੀਆਂ, ਤੁਹਾਡੇ ਗ੍ਰਹਿ ਚੰਗੇ ਹੋ ਜਾਣਗੇ, ਜਾਂ ਤੁਸੀਂ ਰੱਖੜੀ ਵੇਲੇ ਆਹ ਚੀਜ਼ ਦਿਓਗੇ ਜਾਂ ਉਹ ਚੀਜ਼ ਦਿਓਗੇ, ਜਿਵੇਂ ਨਿੰਬੂ ਬੱਚਾ ਬੰਨਣ ਵਾਲੇ ਆਪਦੀਆਂ ਫੁਹਾੜਾ ਆਉਂਦੇ ਆ। ਸੋ ਕਿਤੇ ਨਾ ਕਿਤੇ ਬਿਜ਼ਨਸ ਪੱਖ ਵਾਲੇ ਲੋਕ ਵੀ ਆ ਵੀ ਜਿਹੜਾ ਪੈਸਾ ਲੋਕ ਜਮਾਂ ਕਰੀ ਬੈਠੇ ਆ ਜਾਂ ਕੱਢਦੇ ਨੀ ਬਾਹਰ, ਉਹਨੂੰ ਬਾਹਰ ਕਿਹੜਾ ਮਾਰਕੀਟ ਦੇ ਵਿੱਚ ਲਿਆਂਦਾ ਜਾਵੇ, ਫਲੋਟ ਹੋਵੇ। ਜੇ ਹੁਣ ਚੂੜੀਆਂ ਦੇਣ ਦੀ ਗੱਲ ਆਊਗੀ ਤਾਂ ਆਪੇ ਚੂੜੀਆਂ ਵਿਕਣਗੀਆਂ, ਤੇ ਚੂੜੀਆਂ ਇੰਡਸਟਰੀ ਵੱਲੋਂ ਫਲਾਈ ਗਈ ਇਹ ਗੱਲ ਹੁੰਦੀ ਆ, ਫਿਰ ਕਿਤੇ ਕੋਈ ਨਾ ਕੋਈ ਹੋਰ ਇੰਡਸਟਰੀ ਕੋਈ ਨਾ ਕੋਈ ਚੀਜ਼ ਐਂਡ ਹੋ ਜਾਂਦੀ ਆ, ਤਾਂ ਉਹ ਕੋਈ ਨਾ ਕੋਈ ਗੱਲ ਫਲਾ ਦਿੰਦਾ। ਤਾਂ ਇੱਦਾਂ ਉਹ ਸਾਡੇ ਦੋਸਤ ਹਜੇ ਵੀ ਮੇਰੇ ਘਰਾਂ ਵਾਲੀ ਮੰਡੀ ਦੇ ਵਿੱਚੋਂ ਰੈਡੀਮੇਡ ਦੀ ਦੁਕਾਨ ਕਰਦੇ ਆ, ਤੇ ਉਹ ਹੱਸਦੇ ਹੁੰਦੇ ਆ ਕਈ ਵਾਰੀ ਸਾਡੇ ਕੋਲ ਸਿਆਲ ਦਾ ਮਾਲ ਜਾਂ ਕੱਪੜੇ ਕਿਸੇ ਚੀਜ਼ ਇਹੋ ਜਿਹੀ ਚੀਜ਼ ਅੜ ਜੇ ਤੇ ਉਹ ਵਿਕੇ ਨਾ, ਤੇ ਮਟੀਰੀਅਲ ਜ਼ਿਆਦਾ ਹੋਵੇ ਤਾਂ ਬਸ ਸਾਨੂੰ ਥੋੜਾ ਜਿਹਾ ਵਹਿਮ ਹੀ ਪਾਉਣਾ ਹੁੰਦਾ, ਕਿਸੇ ਨੂੰ ਕਹਿਣਾ ਹੁੰਦਾ ਵੀ ਲਾਲ ਚੁੰਨੀ ਸਿਰ ਤੇ ਬੰਨਣ ਵਾਲਾ ਹੋਜੂ, ਤੇ ਉਹ ਲਾਲ ਚੁੰਨੀਆਂ ਸਾਡੀਆਂ ਘੰਟੇ ਦੀ ਸਾਰੀਆਂ ਵਿਕ ਜਾਂਦੀਆਂ। ਸੋ ਉਹ ਵੀ ਇੱਕ ਇਹਦੇ ਵਿੱਚ ਟ੍ਰਿਕ ਹੁੰਦਾ ਪੈਂਚਕਾਂ ਵਾਲਾ। ਹੋਰ ਇਸ ਤੋਂ ਵੱਧ ਕੇ ਨਾ ਕਿਸੇ ਨੇ ਦੇਖੋ ਜੇ ਕਿਸੇ ਨੇ ਲੱਤ ਤੋੜਨੀ ਆ ਕਿਸੇ ਗ੍ਰਹਿ ਨੇ ਤਾਂ ਉਹ ਤੋੜੀ ਦੇਣੀ ਆ, ਤੇ ਨਾ ਤਾਂ ਕਿਤੇ ਪੈਂਚਕਾਂ ਨਾਲ ਟੁੱਟੀ ਆ ਲੱਤ, ਤੇ ਨਾ ਲੱਤ ਪੈਂਚਕਾਂ ਕਰਕੇ ਬਚੀ ਆ ਅੱਜ ਕੱਲ੍ਹ। ਇਹ ਉਹ ਲੱਤ ਟੁੱਟਣ ਦੇ ਕਾਰਨ ਉਹਦੇ 'ਚ ਤੁਹਾਡੇ ਕਹਿ ਸਕਦੇ ਹਾਂ ਵੀ ਤੁਹਾਡੀ ਲਾਪਰਵਾਹੀ, ਤੁਹਾਡੇ ਕੋਈ ਕਮੀ ਜਾਂ ਤੁਸੀਂ ਕੋਈ ਕਾਰਨ ਕਰਕੇ ਉਹਦਾ ਹੋਈ ਹੋਊਗੀ, ਬਿਨਾਂ ਕਾਰਨ ਤੋਂ ਨਹੀਂ ਕੋਈ ਵੀ ਕੁਛ ਹੁੰਦਾ। ਸੋ ਇਸ ਕਰਕੇ ਸਾਨੂੰ ਨਾ ਥੋੜ੍ਹੀ ਜਿਹੀ ਆਪਦੇ ਜੀਵਨ ਨੂੰ ਦਾ ਜਿਹੜਾ ਟਾਈਮ ਆ ਉਹ ਸੁਚੱਜੇ ਪਾਸੇ ਲਾ ਲੈਣਾ ਚਾਹੀਦਾ। ਜਿੰਨਾ ਟਾਈਮ ਸਾਡਾ, ਮੰਨ ਲਓ ਵੀ ਜਿੰਨਾ ਟਾਈਮ ਸਾਡਾ ਇਸ ਚੀਜ਼ ਦੇ ਉੱਤੇ ਬਤੀਤ ਹੋਇਆ ਵੀ ਕਿੱਥੇ ਗੁੱਤ ਕੱਟੀ ਗਈ, ਕਿਵੇਂ ਕੱਟੀ ਗਈ, ਕਿੰਨੀਆਂ ਵੀਡੀਓ ਦੇਖੀਆਂ, ਕਿੰਨਾ ਕੁਛ ਕੀਤਾ, ਤਾਂ ਉਹੀ ਟਾਈਮ ਦੇ ਦੌਰਾਨ ਮੈਨੂੰ ਲੱਗਦਾ ਮੈਂ ਕਿ ਚੰਗੀ ਕਿਤਾਬ ਦੇ ਕੋਈ 25-30-40 ਪੰਨੇ ਪੜ੍ਹ ਸਕਦਾ ਸੀਗਾ, ਤੇ ਉਹ 40 ਪੰਨਿਆਂ ਦੇ ਵਿੱਚੋਂ ਮੈਨੂੰ ਜ਼ਰੂਰ ਕੋਈ ਨਾ ਕੋਈ ਸਿੱਖਿਆਦਾਇਕ ਚੀਜ਼ ਜਾਂ ਕੋਈ ਇਹੋ ਜਿਹੀ ਚੀਜ਼ ਨਿਕਲ ਕੇ ਆਉਂਦੀ ਜਿਹੜੀ ਕਿ ਮੈਂ ਤੁਹਾਡੇ ਨਾਲ ਸਭ ਨਾਲ ਸਾਂਝੀ ਕਰਦਾ, ਤੇ ਉਹ ਗੱਲ ਚੰਗੀ ਗੱਲ ਦੁਨੀਆਂ ਤੱਕ ਐ ਤੁਸੀਂ ਹੋਰ 10 ਬੰਦਿਆਂ ਨਾਲ ਸਾਂਝੀ ਕਰਦੇ, ਤਾਂ ਉਹ ਬੜਾ ਵਧੀਆ ਲੱਗਦਾ ਮੈਨੂੰ। ਕੱਲ ਪਰਸੋਂ ਵੀ ਕੱਲ ਮੈਨੂੰ ਕਿਸੇ ਦਾ ਸ਼ਾਮ ਨੂੰ ਫੋਨ ਆਇਆ ਤੇ ਉਹ ਮੈਨੂੰ ਕਹਿੰਦੇ ਜੀ ਫਲਾਨੀ ਤੁਸੀਂ ਕਹਾਣੀ ਸੁਣਾਈ ਸੀ ਕਰੀ, ਤੇ ਉਹ ਫਲਾਨਾ ਬੰਦਾ ਫਲਾਨੇ ਰੇਡੀਓ ਵਾਲਾ ਵੀ ਸੁਣਾ ਰਿਹਾ ਸੀ ਹੋਰ ਵੀ, ਤਾਂ ਕਹਿੰਦੇ ਅਸੀਂ ਆਖਿਆ ਵੀ ਇਹ ਤਾਂ ਬਾਈ ਦੀ ਕਹਾਣੀ ਆ। ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਦੇਖੋ ਵੀ ਮੇਰੀ ਇਹ ਨਹੀਂ ਹੁੰਦਾ ਵੀ ਜੇ ਮੈਂ ਕੋਈ ਗੱਲ ਸੁਣਾਤੀ ਤਾਂ ਉਹ ਮੇਰੀ ਹੋ ਗਈ, ਜਾਂ ਮੈਂ ਗੱਲ ਸੁਣਾਤੀ ਤਾਂ ਜਾਂ ਮੇਰੇ ਤੋਂ ਬਾਅਦ ਕੋਈ ਉਹਨੂੰ ਸੁਣਾ ਹੀ ਨਹੀਂ ਸਕਦਾ। ਅਸਲ ਚ ਮਕਸਦ ਹੀ ਇਹ ਹੋਣਾ ਚਾਹੀਦਾ ਵੀ ਜੇ ਅਸੀਂ ਕੋਈ ਗੱਲ ਸਾਂਝੀ ਕਰਤੀ ਨਾ, ਕਿਤੇ ਵੀ ਸਾਂਝੀ ਕਰਤੀ, ਉਹ ਸਾਂਝੀ ਕੀਤੀ ਗੱਲ ਦੁਨੀਆਂ ਤੱਕ ਜਾਵੇ, ਹਰ ਬੰਦਾ ਉਹਨੂੰ ਆਪਦੀ ਗੱਲ ਕਹਿ ਕੇ ਉਹਨੂੰ ਗਾਂਹ ਤੱਕ ਲਿਜਾਵੇ। ਹਾਂ, ਪਰ ਜੇ ਕਿਸੇ ਦੀ ਕੋਈ ਰਾਈਟ ਰਿਟਰਨ ਦੇ ਵਿੱਚ ਆ ਜਾਂ ਸਾਨੂੰ ਪਤਾ ਵੀ ਫਲਾਨੀ ਕੋਟ ਆ ਜਿਹੜੀ ਅਬਦੁਲ ਕਲਾਮ ਨੇ ਕਹੀ ਆ, ਤੇ ਜੇ ਅਸੀਂ ਉਹ ਗੱਲ ਫਲਾਉਣ ਲੱਗੇ ਨਾਲ ਅਬਦੁਲ ਕਲਾਮ ਦਾ ਵੀ ਨਾਲ ਨੱਥੀ ਨਾ ਨੱਥੀ ਕਰ ਦਾਂਗੇ, ਤੇ ਉਹ ਚ ਅਸੀਂ ਛੋਟੇ ਨਹੀਂ ਹੁੰਦੇ। ਉਹ ਚ ਜੇ ਮੈਂ ਕਹਾਂ ਵੀ ਇਹ ਤਾਂ ਮੈਂ ਕਹੀ ਆ, ਤੇ ਫਿਰ ਅਗਲਾ ਕਵੇ ਮੈਂ ਕਹੀ ਆ, ਉਦੋਂ ਅਗਲਾ ਕਵੇ ਮੈਂ ਕਹੀ ਆ, ਤਾਂ ਉਹ ਗੱਲ ਕਿਤੇ ਨਾ ਕਿਤੇ ਕਈ ਵਾਰੀ ਆ ਜਾਂਦਾ ਵੀ ਬੰਦੇ ਨੂੰ ਇਹ ਫਸ ਜਾਂਦਾ ਪੈਂਦਾ। ਜੇ ਕੋਈ ਕਿਤੇ ਮਹਿਫਲ ਚ ਜਾਂ ਕਿਤੇ ਤੁਹਾਨੂੰ ਰੂਬਰੂ ਚ ਜੇ ਸਵਾਲ ਜਵਾਬ ਦਾ ਸਾਹਮਣਾ ਕਰਨਾ ਪੈ ਜਾਣਾ, ਉੱਥੇ ਪਤਾ ਲੱਗਦਾ ਜਦੋਂ ਤੁਸੀਂ ਜਾ ਕੇ ਫਿਲੋਸਫਰ ਬੈਠ ਜਾਂਦੇ ਆ ਮੂਹਰੇ ਤੇ ਤੁਹਾਨੂੰ ਸਵਾਲ ਜਵਾਬ ਕਰਦੇ ਆ। ਮੇਰੇ ਵਰਗਾ ਲਿਖ ਦਿੰਦਾ ਕਈ ਵਾਰੀ ਵੱਡੀਆਂ ਵੱਡੀਆਂ ਗੱਲਾਂ ਲੇਖਾਂ ਦੇ ਵਿੱਚ ਹੋਰ ਚ, ਪਰ ਉਸ ਗੱਲ ਦੀ ਤਹਿ ਦਾ ਨੀ ਪਤਾ ਹੁੰਦਾ ਵੀ ਉਹ ਗੱਲ ਦਾ ਕਾਰਨ ਕੀ ਆ। ਤੇ ਉਹ ਮੈਨੂੰ ਖੁਦ ਦੇ ਇਸ ਚੀਜ਼ਾਂ ਨੂੰ ਮਹਿਸੂਸ ਕਰ ਰਿਹਾ। ਮੈਨੂੰ ਯਾਦ ਆ ਵੀ ਇੱਕ ਵਾਰੀ ਮੈਂ ਕਿਸੇ ਯੂਨੀਵਰਸਿਟੀ ਦੇ ਵਿੱਚ ਮੇਰਾ ਲੈਕਚਰ ਸੀ, ਤਾਂ ਮੇਰਾ ਲੈਕਚਰ ਸੁਣਨ ਤੋਂ ਬਾਅਦ ਉੱਥੋਂ ਦੀ ਇੱਕ ਪ੍ਰੋਫੈਸਰ ਨੇ ਜਿਹੜਾ ਧੰਨਵਾਦੀ ਲੈਕਚਰ ਦਿੱਤਾ, ਤੇ ਉਹ ਕਹਿੰਦੀ ਵੀ ਦੇਖੋ ਵੀ ਮੇਰਾ ਕੋਈ ਵੀ ਮੈਂ ਇਨਵਾਈਟ ਨਹੀਂ ਸੀ ਇਸ ਲੈਕਚਰ ਦੇ ਵਿੱਚ, ਮੈਂ ਤਾਂ ਸਿਰਫ ਦੇਖਿਆ ਵੀ ਇੱਥੇ ਕੋਈ NRI ਲੈਕਚਰ ਦੇਣ ਆ ਰਿਹਾ, ਤੇ ਮੈਂ 2-4 ਮਿੰਟ ਐਵੇਂ ਪੈਰ ਮਸਲ ਲਿਆ, ਤੇ ਮੈਨੂੰ ਕਹਿੰਦੀ ਗੱਲਾਂ ਵਧੀਆ ਲੱਗੀਆਂ, ਇਹਨਾਂ ਦੀਆਂ ਯਥਾਰਥਵਾਦੀ ਗੱਲਾਂ ਬਹੁਤ ਵਧੀਆ ਲੱਗੀਆਂ, ਇਹਨਾਂ ਨੇ ਯਥਾਰਥਵਾਦ ਤੇ ਉੱਠ ਕੇ ਇਹ ਗੱਲਾਂ ਕੀਤੀਆਂ ਬਹੁਤ ਕੀਤੀਆਂ, ਉਹਨਾਂ ਨੇ 5-6 ਵਾਰੀ ਇਹ ਸ਼ਬਦ ਯੂਜ਼ ਕੀਤਾ ਯਥਾਰਥਵਾਦ, ਤੇ ਮੈਂ ਸੁਣੀ ਗਿਆ, ਪਰ ਮੈਨੂੰ ਪਤਾ ਸੀ, ਮੈਨੂੰ ਆਪਦਾ ਪਤਾ ਸੀ, ਮੈਂ ਆਪਦੇ ਲਈ ਵੱਡੀਆਂ ਮੁਸੀਬਤਾਂ, ਕਹਿੰਦੇ ਨਾ ਇੱਕ ਝੂਠ ਬੋਲ ਕੇ ਹੋਰ 10 ਝੂਠ ਬੋਲਾਂ, ਜਾਂ ਮੈਂ ਆਪਦੇ ਲਈ ਇੱਕ ਮੁਸੀਬਤ ਨੂੰ ਦੇਖ ਕੇ 10 ਹੋਰ ਖੜੀਆਂ ਕਰਾਂ। ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਦੇਖੋ, ਵੈਸੇ ਤਾਂ ਮੈਂ 40-45 ਮਿੰਟ ਲੈਕਚਰ ਦੇ ਚੁੱਕਿਆ, ਤੇ ਮੈਨੂੰ ਹੁਣ ਦੁਬਾਰੇ ਮੈਕ ਫੜਨ ਦਾ ਕੋਈ ਅਧਿਕਾਰ ਨਹੀਂ, ਪਰ ਮੈਂ ਸਾਡੇ ਬੀਬਾ ਜੀ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲਾਂ ਕਹੀਆਂ, ਮੈਂ ਇਹਦਾ ਥੋੜਾ ਜਿਹਾ ਜਵਾਬ ਦੇਣਾ ਚਾਹੂੰਗਾ। ਤੇ ਉਹਨਾਂ ਨੇ ਗੱਲੀ ਬਾਤੀ ਮੈਨੂੰ ਕਾਫੀ ਜਿਹੜਾ ਵੱਡਾ ਸ਼ੋਅ ਕਰਤਾ, ਵੱਡਾ ਮਹਿਸੂਸ ਉਹਨਾਂ ਨੇ ਕੀਤਾ। ਤਾਂ ਫਿਰ ਮੈਂ ਖੜਾ ਹੋ ਕੇ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਬੀਬਾ ਜੀ ਮੇਰੀ ਕਹਾਣੀ ਇਹ ਆ ਵੀ ਤੁਸੀਂ ਮੈਨੂੰ ਇੱਕ ਸਾਹਿਤਕਾਰ ਜਾਂ ਉਸ ਢੰਗ ਦੇ ਉੱਤੇ ਤੁਸੀਂ ਮੇਰਾ ਜ਼ਿਕਰ ਕੀਤਾ ਜਾਂ ਇਹਨਾਂ ਨੂੰ ਸਾਰਿਆਂ ਨੇ ਕਿਹਾ, ਤੇ ਇਹਨਾਂ ਦੇ ਦਿਮਾਗ 'ਚ ਉਹੋ ਜਿਹਾ ਇੱਕ ਘਰ ਜੂਆ, ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ, ਤੁਹਾਨੂੰ ਵੀ ਦੱਸਣਾ ਚਾਹੁੰਦਾ ਵੀ ਮੈਨੂੰ ਪਹਿਲਾਂ ਤਾਂ ਐਂ ਦੱਸੇ ਵੀ ਅੱਜ ਯਥਾਰਥਵਾਦ ਮਹਿਣਾ ਕੀ ਹੈਗਾ, ਮੈਨੂੰ ਤਾਂ ਯਥਾਰਥਵਾਦ ਦਾ ਮਹਿਣਾ ਹੀ ਨਹੀਂ ਪਤਾ ਇਹ ਕੀ ਹੁੰਦਾ। ਤੇ ਮੈਂ ਤਾਂ ਜਿਹੜੀ ਜਿਹੇ ਜਿਹਾ ਹੈਗਾ ਸਾਹਮਣੇ ਹੈਗਾ, ਜਿਹੜੀਆਂ ਗੱਲਾਂ ਕਰਨੀਆਂ ਸੀ ਮੈਂ ਕਰਤੀਆਂ, ਰੱਬ ਜਾਣੇ ਇਹ ਯਥਾਰਥਵਾਦੀ ਸੀ, ਰੱਬ ਜਾਣੇ ਪਦਾਰਥਵਾਦੀ ਸੀ, ਤੇ ਰੱਬ ਜਾਣੇ ਬਾਵਾਦੀ ਸੀ, ਕੁਛ ਵੀ ਸੀ ਉਹ ਮੈਂ ਤਾਂ ਕੱਢਤੀ। ਤੇ ਤੁਸੀਂ ਹੁਣ ਦੇਖੋ ਵੀ ਮੈਨੂੰ ਗਾਂਹ ਹੋਰ ਵੱਡੇ ਸਵਾਲਾਂ ਜਵਾਬਾਂ ਦੇ ਨਾਲ ਜਾ ਲਿਓ, ਮੈਂ ਤਾਂ ਇੱਕ ਸਾਦਾ ਜਿਹਾ ਤੁਹਾਡੇ ਚੋਂ ਇੱਕ ਬੰਦਾ, ਜੇ ਕੋਈ ਆਉਂਦਾ ਹੋਇਆ ਦੱਸ ਦੂੰਗਾ, ਨਾ ਆਉਂਦਾ ਹੋਇਆ ਮੈਂ ਮਾਫੀ ਮੰਗ ਲੂੰਗਾ। ਸੋ ਕਈ ਵਾਰੀ ਨਾ ਇੱਦਾਂ ਹੋ ਜਾਂਦਾ ਵੀ ਅਸੀਂ ਕਿਸੇ ਦੀ ਗੱਲ ਗਾਂਹ ਲਿਜਾਂਦੇ ਉਸ ਗੱਲ ਬਾਰੇ ਸਾਨੂੰ ਅੰਦਰਲੀ ਤਹਿ ਦਾ ਨੀ ਪਤਾ, ਤੇ ਜੇ ਕਿਤੇ ਸਾਨੂੰ ਸਵਾਲ ਜਵਾਬ ਸਾਹਮਣਾ ਕਰਨਾ ਪੈ ਗਿਆ ਨਾ, ਉੱਥੇ ਜਾ ਕੇ ਫਿਰ ਚਾਨਣਾ ਪੈਂਦਾ ਵੀ ਕਿਹੜੇ ਭਾਅ ਵਿਕਦੀ ਆ। ਸੋ ਇਸ ਕਰਕੇ ਚੰਗੀਆਂ ਚੀਜ਼ਾਂ ਫੈਲਣੀਆਂ ਚਾਹੀਦੀਆਂ, ਮਾੜੀਆਂ ਚੀਜ਼ਾਂ ਨੂੰ ਰੋਕਣਾ ਚਾਹੀਦਾ, ਤੇ ਇਹ ਸਿਰਫ ਵਪਾਰੀ ਤੇ ਸਿਆਸੀ ਲੋਕਾਂ ਵੱਲੋਂ ਚਲਾਏ ਹੋਏ ਜਿਹੜੇ ਇੱਕ ਸਿਸਟਮ ਆ। ਤੇ ਦੂਜੇ ਪਾਸੇ ਇਹਨਾਂ ਨੇ ਜਿਹੜੀ ਗੱਲ ਕਹੀ ਭਾਜਪਾ ਵਾਲੀ ਗੱਲ, ਉਹ ਬਿਲਕੁਲ ਜੀ ਅਸੀਂ ਕਹਿ ਚੁੱਕੇ ਹਾਂ ਵੀ ਹਮੇਸ਼ਾ ਜਿਹੜੇ ਜਦੋਂ ਮਾਂ ਬਾਪ ਜ਼ਿਆਦਾ ਪਾਪੂਲਰ ਹੋ ਗਏ ਜਾਂ ਵੱਡਾ ਨਾਂ ਹੋ ਗਿਆ, ਵੱਡਾ ਪੈਸਾ ਹੋ ਗਿਆ, ਹਮੇਸ਼ਾ ਔਲਾਦ ਉਹਨਾਂ ਦੀ ਵਿਗੜਦੀ ਹੈ ਜੀ, ਔਲਾਦ ਨੂੰ ਕੰਟਰੋਲ ਕਰਨਾ ਕਾਫੀ ਔਖਾ। ਪਰ ਇਹ ਜਿਹੜੇ ਬਰਾਲਾ ਸਾਹਿਬ ਦੇ ਪੁੱਤਰ ਫੜੇ ਗਏ ਆ, ਇਹ ਕਹਿ ਸਕਦੇ ਹਾਂ ਬੈਡ ਲੱਕ ਸੀ ਇਹਨਾਂ ਦਾ ਫੜੇ ਗਏ। ਇਦੋਂ ਵੱਧ ਮਾੜਾ ਕੰਮ ਤਾਂ ਪਿੰਡਾਂ ਦੇ ਸਰਪੰਚਾਂ ਦੇ ਜਵਾਕ ਅਤੇ ਛੋਟੀਆਂ ਲੀਡਰਾਂ ਵਾਲੇ ਜਵਾਕ ਵੀ ਕਰਦੇ ਆਏ ਆ, ਆਪਦੀ ਚੌਧਰ ਚਲਾਉਂਦੇ ਆਉਂਦੇ ਆ, ਅਸੀਂ ਅਕਸਰ ਦੇਖਦੇ ਸੁਣਦੇ ਆ, ਪਰ ਉਹ ਕਿਸਮਤ ਵਾਲੇ ਹੁੰਦੇ ਆ ਜੀ, ਉਹ ਫੜੇ ਨੀ ਜਾਂਦੇ, ਬਸ ਇੰਨਾ ਹੀ ਹੁੰਦਾ। ਤੇ ਇਹਦੋਂ ਵੱਧ ਕੇ ਕੁਛ ਗੱਲ ਨੀ ਹੈ, ਪਰ ਇਹਨੂੰ ਜ਼ਿਆਦਾ ਤੂਲ ਤਾਂ ਦਿੱਤਾ ਜਾ ਰਿਹਾ ਵੀ ਕਿਵੇਂ ਨਾ ਕਿਵੇਂ ਵਿਰੋਧੀਆਂ ਦੀ ਕੋਲੇ ਮਸਲਾ ਹੋਣਾ ਚਾਹੀਦਾ, ਤੇ ਉਹ ਮਸਲਾ ਉਹਨਾਂ ਨੂੰ ਹੈ ਨਹੀਂ ਸੀ, ਤੇ ਇਸ ਕਰਕੇ ਹੋ ਗਈ ਆ। ਤੇ ਇੱਧਰ ਇਹਨਾਂ ਨੇ ਜਿਹੜੀ ਫੰਡ ਦੀ ਗੱਲ ਕਹੀ ਹੈ ਜੀ, ਉਹ ਫੰਡ ਵਾਲਾ ਜਿਹੜਾ ਆਪਣਾ ਆਈਡੀਆ ਵੀ ਚੋਰੀ ਹੋ ਚੁੱਕਿਆ ਜੀ, ਫੰਡ ਵਾਲੇ ਆਈਡੀਆ ਦੇ ਉੱਤੇ ਸੇਮ ਗੱਲਾਂ ਹੀ ਚੱਲ ਰਹੀਆਂ। ਤੇ ਜਿਹੜਾ ਜਿਵੇਂ ਅਸੀਂ ਕਿਹਾ ਸੀ ਨਾ ਵੀ ਫੰਡ ਇਕੱਠਾ ਕੀਤਾ ਜਾਣਾ ਚਾਹੀਦਾ, ਤੇ ਕੱਲ ਖਹਿਰਾ ਸਾਹਿਬ ਨੇ ਵੀ ਸਾਡੇ ਆਈਡੀਆ ਦੇ ਉੱਤੇ ਬਿਆਨ ਵੀ ਦਿੱਤਾ, ਕਹਿੰਦੇ ਜੀ NRI ਭਰਾ ਅਡਾਪਟ ਕਰਨ ਜਾਂ ਪੰਜਾਬ ਦੇ ਜ਼ਿਮੀਂਦਾਰਾਂ ਨੂੰ। ਤੇ ਉਹਨਾਂ ਨੇ ਕਿਹਾ ਵੀ ਸਾਡੇ ਕੋਲ 3 ਜਾਂ ਕਿੰਨੇ NRI ਦੀ ਅਪਰੋਚ ਵੀ ਆਈ ਹੈ ਜਿਹੜੇ ਉਹ ਅਡਾਪਟ ਕਰਨਾ ਚਾਹੁੰਦੇ ਆ। ਸੋ ਜਿਹੜਾ ਆਪਾਂ ਕੱਲ ਫੰਡ ਦੀ ਗੱਲ ਕੀਤੀ ਸੀ, ਉਸੇ ਫੰਡ ਦੇ ਮਾਮਲੇ ਦੇ ਵਿੱਚ ਇਹ ਗੱਲ ਅੱਗੇ ਤੁਰੀ ਆ, ਤੇ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਆਈ ਹੋਣੀ ਆ, ਬਹੁਤ ਸਾਰੀ ਸੋਚ ਕਰਨਾ ਚਾਹੁੰਦੇ ਆ। ਪਰ ਮੇਰਾ ਇਹ ਮੰਨਣਾ ਵੀ ਜੋ ਮਰਜ਼ੀ ਬੰਦਾ ਇਸ ਗੱਲ ਦਾ ਕ੍ਰੈਡਿਟ ਲੈ ਲੇ, ਪਰ ਇਹ ਇੱਕ ਬਣਨਾ ਚਾਹੀਦਾ, ਤੇ ਬਣਾਉਣਾ ਵੀ ਉਹੋ ਜਿਹੇ ਬੰਦੇ ਨੂੰ ਚਾਹੀਦਾ ਜਿਹੜੇ ਬੰਦੇ ਦੀ ਇਮੇਜ ਸਾਫ ਸੁਥਰੀ ਹੋਵੇ ਤੇ ਜਿਹੜੇ ਬੰਦੇ ਦੀ ਅਪਰੋਚ ਹੋਵੇ ਵੱਡੇ ਘਰਾਣਿਆਂ ਤੱਕ। ਜੇ ਹੁਣ ਕਹੀਏ ਵੀ ਅਸੀਂ ਬਣਾ ਮੇਰੇ ਵਰਗੇ ਨੂੰ ਕਹਿ ਦੇ ਵੀ ਤੂੰ ਫੰਡ ਬਣਾ ਲਾ, ਤਾਂ ਮੇਰੇ ਵਰਗਾ ਫੰਡ ਬਣਾ ਕੇ ਕੀ ਕਰੂਗਾ, 100-50-200 ਬੰਦੇ ਤੱਕ ਅਪਰੋਚ ਕਰ ਲੂਗਾ, ਆਸਟ੍ਰੇਲੀਆ ਚੋਂ 5-7 ਬੰਦਿਆਂ ਤੋਂ ਲੈ ਲੂਗਾ ਪੈਸੇ। ਪਰ ਕੋਈ ਇਹੋ ਜਿਹਾ ਨਾ ਹੋਵੇ ਜਿਹਨੇ ਦੁਨੀਆਂ ਦੇ ਵਿੱਚ ਕੋਈ ਕੰਮ ਕੀਤਾ ਹੋਵੇ, ਜਿਹੜਾ ਨਿਊਟਰਲ ਹੋਵੇ, ਜਿਹੜੇ ਬੰਦੇ ਨੇ ਆਪਦੇ ਆਪ ਨੂੰ ਸਾਬਤ ਕਰਤਾ ਹੋਵੇ ਹੁਣ ਤੱਕ, ਉਹ ਬੰਦਾ ਮੂਹਰੇ ਆਵੇ ਤੇ ਉਹ ਵੱਡੇ ਵੱਡੇ ਇੰਡਸਟਰੀ ਵਾਲਿਆਂ ਨੂੰ ਕਹੇ, ਟਾਟਾ ਬਿਰਲਾ ਅੰਬਾਨੀ ਵਰਗਿਆਂ ਨੂੰ ਕਹੇ ਵੀ ਕਰੋ ਜੀ ਇਸ ਫੰਡ ਦੀ ਸ਼ੁਰੂਆਤ, ਪਾਓ ਜੀ ਸਾਨੂੰ ਸਾਰਾ 1500 ਕਰੋੜ ਮੰਗਿਆ ਮਿਲਿਆ, ਪਰ 1,00,000 ਕਰੋੜ ਚਾਹੀਦਾ ਕਹਿੰਦੇ ਸਾਨੂੰ ਟੋਟਲ, ਤਾਂ ਉਹ ਸਾਨੂੰ ਜਿਹੜਾ ਰਹਿੰਦਾ 8500 ਕਰੋੜ ਆ ਉਹ ਆਪਾਂ ਇਕੱਠਾ ਕਰਨਾ। ਜੇ ਰਿਲਾਇੰਸ ਵਾਲਿਆਂ ਨੂੰ ਕਿਹਾ ਜਾਵੇ ਵੀ ਲਓ ਜੀ 100 ਕਰੋੜ ਤੋਂ ਵੱਧ ਫੰਡ ਸ਼ੁਰੂ ਕਰੋ ਤੁਸੀਂ ਪਾਓ, ਤਾਂ ਕੋਈ ਰਿਲਾਇੰਸ ਵਾਲਿਆਂ ਲਈ 100 ਕਰੋੜ ਚੀਜ਼ ਨਹੀਂ ਹੈ। ਇਵੇਂ ਵੱਡੇ ਘਰਾਣਿਆਂ ਤੱਕ ਪਹੁੰਚ ਨਾਲ ਕੋਈ ਨਾ ਕੋਈ ਬੰਦਾ ਖੜਾ ਹੋਵੇ, ਮੇਰੇ ਹਿਸਾਬ ਨਾਲ ਜਿਹਦਾ ਨਾਂ ਇੰਟਰਨੈਸ਼ਨਲ ਪੱਧਰ ਤੇ ਨਾਂ, ਜਿਵੇਂ ਹੁਣ ਸਚਿਨ ਤੇਂਦੁਲਕਰ ਆ ਚਾਹੇ ਮਹਾਰਾਸ਼ਟਰ ਨੂੰ ਬਿਲੋਂਗ ਕਰਦਾ, ਤੇ ਮਹਾਰਾਸ਼ਟਰ ਚ ਬਹੁਤ ਸਾਰੇ ਕਿਸਾਨੇ ਕੁਛ ਕਰਦੇ ਆ, ਤੇ ਸਚਿਨ ਤੇਂਦੁਲਕਰ ਜੇ ਇਹਨੂੰ ਮੁਹਿੰਮ ਬਣਾ ਕੇ ਚੱਲੇ, ਉਹ ਇਹ ਬਣਾਵੇ ਮੈਂ ਕਿਸਾਨਾਂ ਦੀ ਮੁਹਿੰਮ ਬਣਾ ਕੇ ਚੱਲਦਾ ਜੀ, ਮੈਂ ਆਪਦੇ ਅਗਲੇ 3 ਮਹੀਨੇ ਇਸ ਗੱਲ ਤੇ ਲਾਉਣਾ, ਤੇ ਕੱਲੇ ਕੱਲੇ ਇੰਡਸਟਰੀਅਲ ਨੂੰ, ਕੱਲੇ ਕੱਲੇ ਵੱਡੇ ਕ੍ਰਿਕੇਟਰ ਨੂੰ, ਕੱਲੇ ਕੱਲੇ ਸਪੋਰਟਸਮੈਨ ਨੂੰ ਆਪ ਕਵੇ ਵੀ ਆ ਮੈਂ ਸਚਿਨ ਖੜਾ ਤੇਰੇ ਬਾਰ ਕੇ ਪਾ ਇਹਦੇ ਚ ਕੁਛ, ਤਾਂ ਮੈਂ ਤਾਂ ਵੀ ਇਹ ਸਮੱਸਿਆ ਜ਼ਿਮੀਦਾਰੀ ਦੀ ਸਮੱਸਿਆ ਸਚਿਨ ਤੇਂਦੁਲਕਰ 3 ਮਹੀਨੇ ਨਹੀਂ 1 ਮਹੀਨੇ ਚ ਹੱਲ ਕਰ ਸਕਦਾ, ਪਰ ਉਹ ਜਿਹਾ ਬੰਦਾ ਚਾਹੀਦਾ ਮੂਹਰੇ ਆਉਣ ਵਾਲਾ। ਉਹ ਮੇਰੇ ਤੇਰੇ ਵਰਗਿਆਂ ਦੇ ਬੱਸ ਦੀ ਰੋਗ ਨਹੀਂ ਹੈ, ਲੀਡਰਾਂ ਦੇ ਬੱਸ ਦਾ ਰੋਗ ਨਹੀਂ, ਕਿਉਂਕਿ ਲੀਡਰ ਦਾਗੀ ਆ, ਉਹਨਾਂ ਦੀਆਂ ਅਗਲੀਆਂ ਪਿਛਲੀਆਂ ਸਟੋਰੀਆਂ ਕੱਢ ਕੇ ਬਹਿ ਜਾਂਦੇ ਆ। ਸਚਿਨ ਤੇਂਦੁਲਕਰ ਵਰਗਾ ਨਿਊਟਰਲ ਟਾਈਪ ਸੁਲਝਿਆ ਹੋਇਆ ਬੰਦਾ ਜਿਹੜਾ ਕਿ ਇਹ ਕਰ ਚੁੱਕਿਆ, ਉਹ ਬੰਦਾ ਸਾਹਮਣੇ ਆਵੇ ਤੇ ਇੱਕ ਵੱਡਾ ਫੰਡ ਖੜਾ ਕਰੇ, ਤੇ ਫਿਰ ਉਹ ਇਹਦੇ ਚ ਇਹ ਹੋਵੇ ਸਰਕਾਰਾਂ ਤੋਂ ਇਹ ਰਾਈਟ ਲੈ ਜਾਣ ਵੀ ਜ਼ਿਮੀਦਾਰਾਂ ਦੀ ਜਿਹੜੀ ਪਹਿਲਾਂ ਵਾਈਟ ਪੇਪਰ ਆ ਉਹ ਸਚਿਨ ਨੂੰ ਇੱਕ ਥਾਂ ਤੇ ਜਿਹੜੀ ਕਮੇਟੀ ਬਣਾਵੇ ਉਹ ਦਿੱਤਾ ਜਾਵੇ, ਤੇ ਉਹਨਾਂ ਨੂੰ ਡਾਇਰੈਕਟ ਇਹਦੇ ਚ ਵੀ ਸਰਕਾਰਾਂ ਨਾ ਇਨਵੋਲਵ ਹੋਣ, ਡਾਇਰੈਕਟ ਉਸ ਫੰਡ ਦੇ ਵਿੱਚ ਉਹਨਾਂ ਨੂੰ ਕਲੀਅਰ ਕੀਤਾ ਜਾਵੇ ਸਾਰੇ ਇੰਡੀਆ ਭਰ ਦੇ, ਨਾ ਕਿ ਇਕੱਲੇ ਪੰਜਾਬ ਦੇ, ਕਿਉਂਕਿ ਇੰਡੀਆ ਪੰਜਾਬ ਨਾਲੋਂ ਵੱਧ ਮਹਾਰਾਸ਼ਟਰ ਚ ਸੁਸਾਈਡ ਹੋ ਰਹੇ ਆ।
ਜੀ ਜੀ ਬਹੁਤ ਵਧੀਆ, ਬਿਲਕੁਲ ਤੁਸੀਂ ਬਹੁਤ ਵਧੀਆ ਨਾਮ ਵੀ ਚੁਣਿਆ ਸਚਿਨ ਤੇਂਦੁਲਕਰ, ਬਿਲਕੁਲ ਇਹੋ ਜਿਹੇ ਬੰਦੇ ਉੱਦਮ ਕਰਨ ਅੱਗੇ ਆਉਣ ਤੇ ਜ਼ਰੂਰੀ ਨਾ ਸਮੱਸਿਆਵਾਂ ਦਾ ਹੱਲ ਜਿਹੜੇ ਨਿਕਲ ਸਕਦੇ ਆ। ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਲਿਖਿਆ ਜੇ ਤੁਸੀਂ ਕੋਈ ਕੰਮ ਜਲਦੀ ਅਤੇ ਚੰਗੀ ਤਰ੍ਹਾਂ ਕਰਵਾਉਣਾ ਚਾਹੁੰਦੇ ਹੋ ਤਾਂ ਰੁੱਝੇ ਹੋਏ ਬੰਦੇ ਨੂੰ ਕਹੋ, ਵਿਹਲੇ ਕੋਲ ਤਾਂ ਸਮਾਂ ਹੀ ਨਹੀਂ ਹੋਵੇਗਾ। ਸੋ ਨਰਿੰਦਰ ਸਿੰਘ ਕਪੂਰ ਹੁਣਾਂ ਦਾ ਇਹਨਾਂ ਨੇ ਇਹ ਜਿਹੜਾ ਵਿਚਾਰ ਹੈ ਸਾਂਝਾ ਕੀਤਾ ਹੈ, ਬਹੁਤ ਖੂਬਸੂਰਤ।
ਬਿਲਕੁਲ ਜੀ, ਨਿੱਕੀਆਂ ਗੱਲਾਂ ਤੁਸੀਂ ਨਰਿੰਦਰ ਕਪੂਰ ਹੋਰਾਂ ਦੀਆਂ ਜ਼ਰੂਰ ਪੜ੍ਹੇ ਕਰੋ, ਉਹ ਜੀਵਨ ਦੇ ਕਾਫੀ ਨੇੜੇ ਸਰਲ ਜਿਹੜੀਆਂ ਸੱਚਾਈਆਂ ਉਹਨਾਂ ਨੇ ਦੁਨੀਆਂ ਦੀਆਂ ਇਕੱਠੀਆਂ ਕਰਕੇ ਆਪਣੀਆਂ ਕਿਤਾਬਾਂ ਚ ਭਰੀਆਂ, ਬਹੁਤ ਖੂਬਸੂਰਤ ਗੱਲਾਂ ਹੁੰਦੀਆਂ, ਤੇ ਜਦੋਂ ਤੁਸੀਂ ਉਹਨਾਂ ਬਾਰੇ ਸੋਚੋਗੇ ਤਾਂ ਤੁਸੀਂ ਤੁਹਾਨੂੰ ਬਹੁਤ ਕੁਛ ਉਹਨਾਂ ਚੋਂ ਅੱਗੇ ਲੱਭਦਾ।
ਜੀ ਬਿਲਕੁਲ, ਨਿੱਕਾ ਢਿੱਲੋਂ ਹੁਣਾਂ ਨੇ ਵੀ ਸਾਂਝ ਬੁਲਾਈ ਹੈ ਜੀ ਤੇ ਤਾਰੀਫ ਕਰ ਰਹੇ ਨੇ ਪ੍ਰੋਗਰਾਮ ਦੀ। ਮਹਿੰਦਰ ਹੰਸ ਬ੍ਰੰਪਟਨ ਕੈਨੇਡਾ ਤੋਂ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿ ਰਹੇ ਨੇ ਕਿ ਆਈ ਐਮ ਲਿਸਨਿੰਗ ਐਸ ਯੂਜ਼ੁਅਲ। ਸੋ ਪ੍ਰੋਗਰਾਮ ਵਧੀਆ ਲੱਗ ਰਿਹਾ ਜੀ ਇਹਨਾਂ ਨੇ, ਬਹੁਤ ਬਹੁਤ ਸ਼ੁਕਰੀਆ। ਤੇ ਹਰਿੰਦਰ ਸਿੰਘ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਨਾਲ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ ਤੇ ਕਹਿ ਰਹੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਮਿੰਟੂ ਜੀ ਐਂਡ ਸਰਬਜੀਤ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਪ੍ਰੋਗਰਾਮ ਗੋਇੰਗ ਵੈਲ। ਤੇ ਇਹਨਾਂ ਨੇ ਕਿਹਾ ਕਿ ਟੂ ਰੀਡ ਉਰਦੂ ਮੈਸੇਜ ਯੂ ਕੈਨ ਯੂਜ਼ ਗੂਗਲ ਟਰਾਂਸਲੇਟਰ ਇਨ ਕੇਸ ਆਰ ਓਨ ਮਿੰਟੂ ਵਾਈ ਟਰਾਂਸਲੇਟਰ ਇਜ਼ ਨਾਟ ਪ੍ਰੈਜ਼ੈਂਟ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਇਹਦੇ ਲਈ।
ਦੇਖੋ ਮੈਂ ਗੂਗਲ ਟਰਾਂਸਲੇਟ ਨਹੀਂ ਯੂਜ਼ ਕਰਦਾ, ਇਹ ਵੀ ਮੈਂ ਤੁਹਾਨੂੰ ਕਲੀਅਰ ਕਰਦਾ ਜੀ, ਗੂਗਲ ਟਰਾਂਸਲੇਟ ਦੇ ਉੱਤੇ ਮੈਂ ਕਦੇ ਵੀ ਉਰਦੂ ਨਹੀਂ ਪੜ੍ਹਦਾ, ਮੈਂ ਉਰਦੂ ਪੜ੍ਹਦਾ। ਡਾਕਟਰ ਗੁਰਪ੍ਰੀਤ ਸਿੰਘ ਲਹਿਲ ਹੋਰਾਂ ਨੇ ਸਾਡੇ ਲਈ ਬਾ ਕਮਾਲ ਇੱਕ ਸੋਫਟਵੇਅਰ ਤਿਆਰ ਕਰਕੇ ਦਿੱਤਾ, ਜਿਹਦੀ ਮੈਂ ਅਕਸਰ ਕਹਿਣਾ ਵੀ ਤੁਸੀਂ ਉਹਨੂੰ ਯੂਜ਼ ਕਰਿਆ ਕਰੋ, ਉਹ ਹੈ ਜੀ ਅੱਖਰ 2010 ਜਿਹੜਾ ਲੇਟੈਸਟ ਵਰਜਨ ਹੈ ਨਾ, ਉਹਦੇ ਵਿੱਚ ਤੁਸੀਂ ਬਹੁਤ ਕੁਛ ਤੁਹਾਨੂੰ ਮਿਲ ਜਾਂਦਾ ਤੇ ਬੜਾ ਐਕੂਰੇਸੀ ਆ ਉਹਦੇ ਵਿੱਚ, ਅਜੇ ਗੂਗਲ ਦੇ ਵਿੱਚ ਉਨੀ ਐਕੂਰੇਸੀ ਨਹੀਂ ਹੈ ਹਾਲੇ ਤੱਕ ਭਾਸ਼ਾਵਾਂ ਦੇ ਮਾਮਲੇ 'ਚ, ਤੁਸੀਂ ਆਪ ਕਰਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਵੀ ਬਹੁਤ ਸਾਰੀਆਂ ਗਲਤੀਆਂ ਕਰ ਜਾਂਦਾ। ਪਰ ਜਿਹੜਾ ਅਖਰ ਸੋਫਟਵੇਅਰ ਆ ਇਹ ਬਾ ਕਮਾਲ ਸੋਫਟਵੇਅਰ ਹੈ ਜੀ, ਤੇ ਬੜੀ ਤੇਜ਼ੀ ਨਾਲ ਉਹਨੂੰ ਟਰਾਂਸਲੇਟ ਕਰਦਾ। ਸੋ ਮੈਂ ਗੂਗਲ ਨਹੀਂ ਯੂਜ਼ ਕਰਦਾ ਜੀ, ਮੈਂ ਅਖਰ ਯੂਜ਼ ਕਰਦਾ। ਮੈਂ ਕਦੋਂ ਕਹਿਣਾ ਵੀ ਮੈਨੂੰ ਉਰਦੂ ਪੜ੍ਹਦਾ ਆਉਂਦਾ,
ਨਹੀਂ ਨਹੀਂ ਉਹਨਾਂ ਨੂੰ ਨਹੀਂ, ਉਹ ਕਹਿ ਰਹੇ ਕਿ ਜਦੋਂ ਤੁਸੀਂ ਕਿਤੇ ਨਹੀਂ ਹੁੰਦੇ ਤੇ ਤੁਸੀਂ ਫੇਰ ਯੂਜ਼ ਕਰ ਸਕਦੇ ਹੋ ਉੱਥੋਂ।
ਮੈਂ ਨਹੀਂ ਯੂਜ਼ ਕਰ ਸਕਦਾ, ਇਹ ਕੋਈ ਵੀ ਯੂਜ਼ ਕਰ ਸਕਦਾ।
ਜੀ ਜੀ, ਤੇ ਰਵਿੰਦਰ ਰਵੀ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਨੂੰ ਸਾਰਿਆਂ ਨੂੰ। ਤੇ ਰਵਿੰਦਰ ਸਿੰਘ ਕਹਿੰਦੇ ਮੈਂ ਵਰਕਿੰਗ ਇਨ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਲੁਧਿਆਣਾ ਖੰਨਾ। ਕੁੰਗਰਾਲੀ ਰਾਜਪੂਤਾਨਾ ਤੋਂ ਜੀ। ਇਹ ਬਿਲਕੁਲ ਸਾਡੇ ਬੜੇ ਰੈਗੂਲਰ ਲਿਸਨਰਸ ਨੇ, ਹਮੇਸ਼ਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ ਤੇ ਇਹਨਾਂ ਨੇ ਲਿਖਿਆ ਹੈ ਕਿ ਉੱਠ ਕੇ ਸਵੇਰੇ ਨਾਮ ਲਈਏ ਰੱਬ ਦਾ, ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ। ਸੋ ਇਸ ਅੰਦਾਜ਼ ਦੇ ਵਿੱਚ ਗੁੱਡ ਮਾਰਨਿੰਗ ਕਹੀ ਹੈ ਜੀ, ਤੇ ਮਿੰਟੂ ਭਾਜੀ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਰਮਨਜੀਤ ਜੰਦੋਰੀਆ ਹੁਣਾਂ ਨੇ ਵੀ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਭ ਨੂੰ, ਤੇ ਇਹਨਾਂ ਨੇ ਛੋਟੀ ਜਿਹੀ ਪੋਇਮ ਇੱਕ ਸਾਂਝੀ ਕੀਤੀ ਹੈ ਹਿੰਦੀ ਦੇ ਵਿੱਚ। ਲਿਖਿਆ ਹੈ ਕਿ ਜੋ ਭਾਗਯ ਮੈਂ ਹੈ ਵਹ ਭਾਗ ਕਰ ਆਏਗਾ, ਜੋ ਨਹੀਂ ਹੈ ਵਹ ਆਕਰ ਵੀ ਭਾਗ ਜਾਏਗਾ। ਯਹਾਂ ਸਭ ਕੁਛ ਬਿਕਤਾ ਹੈ ਦੋਸਤੋ, ਰਹਿਣਾ ਜ਼ਰਾ ਸੰਭਲ ਕੇ, ਬੇਚਨੇ ਵਾਲੇ ਹਵਾ ਵੀ ਵੇਚ ਦੇਤੇ ਹੈ ਗੁਬਾਰੋ ਮੇ ਡਾਲ ਕੇ। ਸੱਚ ਬਿਕਤਾ ਹੈ, ਝੂਠ ਬਿਕਤਾ ਹੈ, ਬਿਕਤੀ ਹੈ ਹਰ ਕਹਾਨੀ, ਤੀਨੋਂ ਲੋਕ ਮੇ ਫੈਲਾ ਹੈ, ਫਿਰ ਵੀ ਬਿਕਤਾ ਹੈ ਬੋਤਲ ਮੇ ਪਾਣੀ। ਕਭੀ ਫੂਲੋ ਕੀ ਤਰ੍ਹਾਂ ਮਤ ਜੀਨਾ, ਜਿਸ ਦਿਨ ਖਿਲੋਗੇ ਟੂਟ ਕਰ ਬਿਖਰ ਜਾਓਗੇ, ਜੀਨਾ ਹੈ ਤੋ ਪੱਥਰ ਕੀ ਤਰ੍ਹਾਂ ਜੀਓ, ਜਿਸ ਦਿਨ ਤਰਾਸ਼ੇ ਗਏ ਭਗਵਾਨ ਬਣ ਜਾਓਗੇ। ਸੋ ਜੀ ਇਹ ਸਾਡੇ ਨਾਲ ਰਮਨਜੀਤ ਜੰਦੋਰੀਆ ਹੁਣਾਂ ਨੇ ਜਿਹੜੀ ਕਵਿਤਾ ਸਾਂਝੀ ਕੀਤੀ ਸੀ, ਬਹੁਤ ਸੋਹਣੇ ਵਿਚਾਰ ਜੀ, ਬਹੁਤ ਬਹੁਤ ਸ਼ੁਕਰੀਆ ਇਹਦੇ ਲਈ। ਤੇ ਅਮਨ ਢਿੱਲੋਂ ਹੁਣੇ ਵੀ ਜੀ ਟਾਊਨਸਵਿਲ ਆਸਟ੍ਰੇਲੀਆ ਤੋਂ ਸਾਂਝ ਪਾਈ ਹੈ ਇਹਨਾਂ ਨੇ ਜੀ, ਤੇ ਇਨ੍ਹਾਂ ਨੇ ਇੱਕ ਪੱਥਰ ਦੀ ਫੋਟੋ ਭੇਜੀ ਹੈ ਮੈਨੂੰ ਲੱਗਦਾ, ਜਿਹਦੇ ਉੱਤੇ ਲਿਖਿਆ ਜੀ ਉਦਾਸੀ
ਡੇਰੇ ਦੇ ਵਿੱਚ, ਡੇਰੇ ਦੇ ਵਿੱਚ ਲੱਗਿਆ ਹੋਇਆ ਪੱਥਰ ਆ ਜੀ, ਤੇ ਇਸ ਪੱਥਰ ਦੇ ਵਿੱਚ ਜਿਹੜੀਆਂ ਲਿਖਿਆ ਵੀ ਜੀ ਸੁੱਖ ਸੁਖੋ, ਤੇ ਸੁੱਖ ਸੁਖਣ ਦੇ ਉਹਨਾਂ ਨੇ ਪਮਾਨਾ ਨੇ ਦੱਸਿਆ, ਕਾਫੀ ਫਲੋਟ ਹੋਈ ਹੋਈ ਜਿਹੜੀ ਪੋਸਟ ਆ ਜੀ, ਤੇ ਪਰ ਹਜੇ ਜੇ ਤੱਕ ਕਿਸੇ ਕੋਲ ਨਹੀਂ ਪਹੁੰਚੀ ਤਾਂ ਉਹਨਾਂ ਲਈ ਦੱਸ ਦੇਣਾ ਜੀ, ਉਦਾਸੀ ਮਹੇਸ਼ ਮੁਨੀ ਜੀ ਮਹਾਰਾਜ ਥੋਰੇ ਵਾਲੇ ਸੰਤਾਂ ਦੀ ਜਗ੍ਹਾ ਤੇ ਸੁੱਖ ਸੁਖੋ, ਤੇ ਸੁੱਖ ਸੁੱਖਣ ਲਈ ਜਿਹੜਾ ਪੱਥਰ ਲੱਗਿਆ ਜੀ, ਜੇ ਮੁੰਡਾ ਨਹੀਂ ਹੁੰਦਾ ਤਾਂ 51,000 ਰੁਪਏ, ਕੋਈ ਬਾਹਰਲਾ ਕੰਮ ਮੜਿਆ ਹੋਵੇ 51,000 ਰੁਪਇਆ, ਕਿਸੇ ਬਿਮਾਰੀ ਤੋਂ ਆਰਾਮ ਨਹੀਂ ਆਉਂਦਾ 31,000, ਆਈਲੈਟਸ ਬੈਂਡ ਨਹੀਂ ਆਉਂਦੇ 21,000, ਪਰਿਵਾਰ ਦੀ ਸੁੱਖ ਸ਼ਾਂਤੀ ਲਈ 11,000, ਅਸਲ ਤੇ ਮੋਟਰ ਦੀ ਤੰਦਰੁਸਤੀ ਵਾਸਤੇ 7,100, ਵਿਆਹ ਤੇ ਕਾਰਜ ਵਾਸਤੇ 3,100, ਬੱਚਿਆਂ ਦੀ ਪੜ੍ਹਾਈ ਵਾਸਤੇ 2,100, ਪਸ਼ੂਆਂ ਦੀ ਤੰਦਰੁਸਤੀ ਵਾਸਤੇ 1,100, ਬੱਚਿਆਂ ਦੇ ਪਾਸ ਹੋਣ ਲਈ 555, ਸੋ ਸਭ ਤੋਂ ਸਸਤਾ ਬੱਚੇ ਪਾਸ ਕਰਾਉਣੇ ਆ ਜੀ।
ਪਰ ਇਹ ਨੀ ਦੱਸਿਆ ਬਰਾੜ ਸਾਹਿਬ ਕਿ ਪਾਸ ਬੱਚਿਆਂ ਦੇ ਪਾਸ ਹੋਣ ਲਈ ਬੋਰਡ ਦੇ ਇਗਜ਼ਾਮ ਤੇ ਸਕੂਲ ਦੇ ਇਗਜ਼ਾਮ ਦੋਨਾਂ ਲਈ ਸੇਮ ਹੀ ਫੀਸ ਹੈ,
ਹੋ ਸਕਦਾ ਮਾੜੀ ਮੋਟੀ ਫਿਰ GST ਲੱਗਦੀ ਹੋਵੇ ਇਹਦੇ
ਤੇ। ਸੋ ਕੀ ਕਹੋਗੇ ਇਹਦੇ ਬਾਰੇ ਬਰਾੜ ਸਾਹਿਬ?
ਦੇਖੋ ਇਹ ਦੁਕਾਨਦਾਰੀਆਂ ਬਣ ਚੁੱਕੀਆਂ ਜੀ, ਤੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਸ਼ਰੇਆਮ ਹਿੱਕ ਠੋਕ ਕੇ ਬਣ ਚੁੱਕੀਆਂ। ਜੇ ਤਾਂ ਕੋਈ ਹੋਵੇ ਨਾ, ਪਹਿਲਾਂ ਚੱਲਦਾ ਤਾਂ ਇਹ ਆਇਆ ਜੁਗਾਂ ਜੁਗਾਂਤਰਾਂ ਤੋਂ ਵੀ ਪੰਜਾਂ ਦੇ ਪਤਾਸੇ ਸੁੱਖਲੇ ਜਦਾ ਹੈ, ਤੇ ਮੈਂ ਨਾ ਪਹਿਲਾਂ ਵੀ ਇੱਕ ਗੱਲ ਸ਼ੇਅਰ ਕੀਤੀ ਸੀ ਕਾਫੀ ਚਿਰ ਪਹਿਲਾਂ, ਕਈ ਵਾਰੀ ਬੰਦਾ ਕੀ ਹੁੰਦਾ ਨਾ ਮੁਸੀਬਤ ਦੇ ਟਾਈਮ ਦੇ ਵਿੱਚ ਆ ਕੇ ਵੱਡੀਆਂ ਵੱਡੀਆਂ ਸੁੱਖਾਂ ਸੁੱਖ ਲੈਂਦਾ, ਵੱਡੇ ਵੱਡੇ ਪੰਗੇ ਲੈ ਬਹਿੰਦਾ, ਤੇ ਬਾਅਦ ਚ ਜਦੋਂ ਉਹਨੂੰ ਲੱਗਦਾ ਵੀ ਇਹ ਤਾਂ ਕੋਈ ਗੱਲ ਹੀ ਨਹੀਂ ਸੀਗੀ, ਥੋੜਾ ਜਿਹਾ ਸਬਰ ਸੰਤੋਖ ਰੱਖਿਆ ਹੁੰਦਾ ਤਾਂ ਉਹੀ ਹੋ ਜਾਣਾ ਸੀ ਕੰਮ, ਤਾਂ ਫੇਰ ਬੰਦਾ ਪਛਤਾਵੇ ਚ ਆਉਂਦਾ ਵੀ ਮੈਂ ਆ ਕੀ ਕਰ ਲਿਆ। ਉਹ ਸਾਡੇ ਨਾ ਇੱਕ ਮਾਸਟਰ ਜੀ ਹੁੰਦੇ ਸੀਗੇ, ਤੇ ਉਹ ਮਾਸਟਰ ਜੀ ਮੈਥ ਦੇ ਟੀਚਰ ਸੀ ਬੜੇ ਵਧੀਆ, ਤੇ ਹਰਬਲਾਸ ਰਾਏ ਮੇਰੇ ਹਜੇ ਨਾਮ ਵੀ ਜਾਣਾ ਉਹਨਾਂ, ਬੜੇ ਭੋਲੇ ਭਾਲੇ ਇਨਸਾਨ ਸੀ, ਤੇ ਸਾਈਕਲ ਤੇ ਆਉਂਦੇ ਹੁੰਦੇ, ਤੇ ਉਹਨਾਂ ਨੇ ਨਾ ਲੇਟਰ ਆਉਣ ਜੇ ਆਪਦੀ ਰਿਟਾਇਰਮੈਂਟ ਤੋਂ ਕੁਛ ਚਿਰ ਪਹਿਲਾਂ ਸਕੂਟਰ ਸਿੱਖ ਲਿਆ, ਤੇ ਚੇਤਕ ਦਾ ਸਕੂਟਰ ਲੈ ਲਿਆ, ਤੇ 10-12 ਕਿਲੋਮੀਟਰ ਦੂਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਸਕੂਲ ਜਿਹੜਾ ਪੜ੍ਹਨ ਪੜ੍ਹਾਉਣ ਜਾਂਦੇ ਸੀ। ਪਰ ਉਹ ਜੋ ਸਕੂਟਰ ਲੈਣ ਤੋਂ ਪਹਿਲਾਂ ਦੀ ਗੱਲ ਆ ਵੀ ਉਹ ਹਜੇ ਡਰਾਈਵਿੰਗ ਜਾਣਦੇ ਨਹੀਂ ਸੀ, ਤੇ ਉਹ ਨਾ ਉਦੋਂ 10-12 ਕਿਲੋਮੀਟਰ ਜੋ ਰਿਟਾਇਰ ਉਹਨਾਂ ਨੂੰ ਦੂਰ ਜੋਬ ਲੱਗ ਗਈ, ਤੇ ਉਹਨਾਂ ਨੂੰ ਬਾਏ ਬੱਸ ਜਾਣਾ ਆਉਣਾ ਪਿਆ ਜਾਂ ਫੀਟਰ ਰੇੜੇ ਜੇ ਚੱਲਦੇ ਹੁੰਦੇ, ਤੇ ਉਹ ਬੱਸ ਤੇ ਰੇੜੇ ਸਾਡੇ ਉੱਥੇ ਪਿੰਡਾਂ ਆਇਆਂ ਦਾ ਕੰਮ ਸੀ, ਦੂਰ ਐਂ ਨਹੀਂ ਸੀਗਾ ਵੀ 5-5 ਮਿੰਟ ਦੀ ਸਰਵਿਸ ਨਹੀਂ ਸੀ, ਉਹ ਤੇ 3 ਘੰਟਿਆਂ ਦੀ ਸਰਵਿਸ ਸੀਗੀ ਉਦੋਂ ਘੱਟੋ ਘੱਟ। ਤਾਂ ਕਈ ਵਾਰੀ ਛੁੱਟੀ ਜੇ ਨੇ ਦੁਪਹਿਰੇ 1 ਵਜੇ ਹੋ ਜਾਣੀ ਤੇ ਮਾਸਟਰ ਜੀ ਨੂੰ ਉੱਥੇ 3-4 ਵਜੇ ਤਾਈਂ ਬੈਠਣਾ ਪੈਣਾ, ਤੇ ਫਿਰ ਮਾਸਟਰ ਜੀ ਨੇ ਆਉਣਾ ਉਸੇ ਨਜ਼ਰੀਏ ਨਾਲ, ਉਹਨਾਂ ਨੂੰ ਫਿਰ ਬਾਅਦ ਚ ਸਕੂਟਰ ਲੈਣਾ ਪਿਆ, ਤੇ ਨਹੀਂ ਉਹ ਭਲੇ ਲੋਕ ਸਨ ਸਾਈਕਲ ਤੇ ਗੁਜ਼ਾਰਾ ਉਹਨਾਂ ਨੇ ਜ਼ਿੰਦਗੀ। ਤੇ ਇੱਕ ਦਿਨ ਨਾ ਉਹਨਾਂ ਨੇ ਕੀ ਕੀਤਾ, ਜਦੋਂ ਉਹਨਾਂ ਨੇ ਸਕੂਟਰ ਲੈ ਲੈਣਾ, ਤੇ ਸਕੂਟਰ ਲੈਣ ਤੋਂ ਬਾਅਦ ਉਹਨਾਂ ਦੀ ਜਿਹੜੀ ਡਰਾਈਵਿੰਗ ਵੀ ਤੁਹਾਨੂੰ ਪਤਾ ਫਿਰ ਹਿਸਾਬ ਸਿਰ ਦੀ ਸੀਗੀ, ਜੋ ਨਵੇਂ ਸਾਰੀ ਉਮਰ ਸਾਈਕਲ ਸਿੱਖ ਕੇ 55 ਸਾਲ ਦੀ ਉਮਰ ਤੇ ਸਕੂਟਰ ਲਿਆ, ਤੇ ਉਹ ਸਕੂਟਰ ਤੇ ਆਉਣ ਜਾਣਾ ਸ਼ੁਰੂ ਕਰਤਾ। ਤਾਂ ਉਸੇ ਟਾਈਮ ਨਾ ਉਸੇ ਦਿਨ ਜਿੱਦਣ ਹਜੇ ਪਹਿਲੇ ਦਿਨ ਜਾਂ ਦੂਜੇ ਦਿਨ ਹੀ ਸਕੂਟਰ ਤੇ ਉਹ ਵਾਪਸ ਜਦੋਂ ਮੁੜਨ ਲੱਗੇ ਨਾ, ਤੇ ਉੱਥੇ ਬੱਸ ਅੱਡੇ ਦੇ ਉੱਤੇ ਕੋਈ ਬੰਦਾ ਖੜਾ ਸੀਗਾ ਕੋਈ ਹੋਰ, ਤੇ ਉਹਨੇ ਦੇਖਿਆ ਵੀ ਮਾਸਟਰ ਜੀ ਇਕੱਲੇ ਹੀ ਜਾ ਰਹੇ ਆ ਸਕੂਟਰ ਤੇ, ਉਹਨਾਂ ਨੇ ਮਾਸਟਰ ਜੀ ਨੂੰ ਹੱਥ ਦੇ ਲਿਆ ਵੀ ਮੰਡੀ ਨੂੰ ਚੱਲੇ ਆ, ਮਾਸਟਰ ਜੀ ਮੈਨੂੰ ਵੀ ਲੈ ਚੱਲੋ, ਮਾਸਟਰ ਜੀ ਆ ਜਾਓ ਜੀ ਚੜ ਜਾਓ, ਤੇ ਉਹ ਮਾਸਟਰ ਜੀ ਦੇ ਮਗਰ ਬੈਠ ਗਏ ਜੀ, ਤੇ ਉਹਨਾਂ ਦੀ ਜਿਹੜੀ ਕਹਿੰਦਾ ਮੈਨੂੰ ਬੈਠਣ ਸਾਰ ਨਜ਼ਾਰਾ ਆ ਗਿਆ ਵੀ ਰੁਪਈਏ ਤਾਂ ਵਿਚਾਲੇ 4 ਰੁਪਈਏ ਲੱਗਦੇ ਸੀ ਇੱਥੋਂ ਬੱਸ ਦੇ ਟਿਕਟ ਦੇ, ਤੇ 4 ਰੁਪਈਏ ਬਚ ਰਹੇ ਆ ਤਾਂ ਨਜ਼ਾਰਾ ਹੀ ਆ ਗਿਆ, ਨਾਲੇ ਸਕੂਟਰ ਤੇ ਮਿੰਟੋ ਮਿੰਟ ਹੀ ਪਹੁੰਚ ਜਾਂਗੇ। ਕਹਿੰਦੇ ਹਜੇ ਮੈਂ ਸੋਚਿਆ ਹੀ, ਤੇ ਜਦੋਂ ਮਾਸਟਰ ਨੇ ਡੋਲਾ ਖਵਾਇਆ ਨਾ, ਤੇ ਮੈਨੂੰ ਡਰ ਜਾ ਲੱਗਿਆ ਵੀ ਮਾਸਟਰ ਜੀ ਨੂੰ ਸਕੂਟਰ ਚਲਾਉਣਾ ਆਉਂਦਾ ਨੀ ਲੱਗਦਾ, ਕਹਿੰਦੇ ਪਹਿਲੇ ਕਿਲੋਮੀਟਰ ਤੱਕ ਜਾਂਦੇ ਜਾਂਦੇ ਨੇ ਮੈਂ ਬਾਬੇ ਨੂਨੀਆ ਪੀਰ ਜੀ ਦੀ ਤੇ ਬਾਬੇ ਮੰਡਿਆਲੇ ਵਾਲੇ ਦੀ ਤੇ ਬਾਬੇ ਰਾਮ ਤੀਰਥ ਦੀ ਪੰਜ ਪੰਜ ਰੁਪਈਆਂ ਦੀ ਪਤਾਸਿਆਂ ਦੀ ਸੁੱਖ ਸੁੱਖ ਲਈ ਵੀ ਅੱਜ ਜਿਉਂਦੇ ਘਰੇ ਵੱਜ ਗਏ ਤਾਂ ਜਬਾ ਤਰੀਏ। ਕਹਿੰਦੇ ਜਦੋਂ ਨੂੰ ਮੈਂ ਜਮਾ 12 ਕਿਲੋਮੀਟਰ ਮੰਡੀ ਤੇ ਪਹੁੰਚਿਆ ਤੇ ਮੈਂ ਕਹਿੰਦਾ 80-85 ਰੁਪਈਆਂ ਦੀਆਂ ਸੁੱਖਾਂ ਸੁੱਖ ਚੁੱਕਿਆ ਸੀਗਾ ਵੀ ਫਲਾਨਾ ਬਾਬੇ ਨੂੰ ਵੀ ਦੇਖ ਹੀ ਲਈਏ ਵੀ ਕਿਤੇ ਉਹ ਵੀ ਕਿਸੇ ਰੈਸਟ ਹੋਈ ਲਾਵੇ। ਤੇ ਜਦੋਂ ਕਹਿੰਦੇ ਬੱਸ ਕੋਲ ਦੀ ਲੰਘਿਆ ਕਰੇ ਜਦੋਂ ਟਰੱਕ ਕੋਲ ਕਰੇ ਤੇ ਮੈਂ ਨਾਲ ਦੀ ਨਾਲ ਸਵਾ ਪੰਜਾਂ ਦੇ ਪਤਾਸੇ ਹੋਰ ਸੁੱਕ ਲਿਆ ਕਰਾਂਗੇ। ਸੋ ਕਈ ਵਾਰੀ ਇਹ ਹੋ ਜਾਂਦਾ ਵੀ ਦਾੜੀ ਨਾਲ ਮੁੱਛਾਂ ਵੱਜ ਜਾਂਦੀਆਂ ਤੇ ਇਹ ਸੁੱਖਾਂ ਸੁੱਖਦੇ ਸੁੱਖਦੇ ਬੰਦਾ ਬਾਅਦ ਚ ਪਤਾ ਲੱਗਿਆ ਵੀ ਮੈਂ ਤੂੰ ਬੱਸ ਤੇ ਆ ਜਾਂਦਾ 4 ਰੁਪਈਆਂ ਚ ਤਾਂ ਚੰਗਾ ਰਹਿੰਦਾ। ਸੋ
ਬਿਲਕੁਲ ਪਰ ਹੈਰਾਨੀ ਹੁੰਦੀ ਹੈ ਵਿਰਾਟ ਸਾਹਿਬ ਜਿਨ੍ਹਾਂ ਨੇ ਲਿਖਿਆ ਉਹਨਾਂ ਤੇ ਲਿਖਿਆ ਜਿਹੜੇ ਚੜਾਉਂਦੇ ਹੋਣਗੇ ਮੈਨੂੰ ਤਾਂ ਉਹਨਾਂ ਦੇ ਉੱਤੇ ਹੈਰਾਨੀ ਹੁੰਦੀ ਹੈ ਕਿ ਲੋਕ
ਦੇਖੋ ਚੜਾਉਂਦੇ ਜਹਾਜ਼ ਚੜਾ ਕੇ ਆਈ ਜਾਂਦੇ ਆ ਜੀ ਤੁਸੀਂ ਰੋਜ਼ ਦੇਖਦੇ ਹੋ ਜਹਾਜ਼ ਵੀ ਚੜਾਏ ਜਾਂਦੇ ਆ ਇੱਕ ਥਾਂ ਤੇ ਵੀ ਜੇ ਲੱਗਦਾ ਹੁਣ ਤਾਂ ਹੇਮਕੁੰਡ ਸਾਹਿਬ ਮੈਂ ਦੇਖਿਆ ਖੁਦ 2005 ਦੇ ਵਿੱਚ ਹੇਮਕੁੰਡ ਸਾਹਿਬ ਜਦੋਂ ਅਰਦਾਸ ਹੁੰਦੀ ਹੈ ਨਾ ਅਰਦਾਸ ਹੋਣ ਵੇਲੇ ਤੇ ਜਿਹੜੇ ਸਾਹਮਣੇ ਤੁਸੀਂ ਨਿਗਾਹ ਮਾਰੋਗੇ ਘੱਟੋ ਘੱਟ 100-200 ਪਾਸਪੋਰਟ ਪਏ ਹੁੰਦੇ ਆ ਇੱਥੇ
ਬੱਲੇ
ਵੀ ਭਾਈ ਉਹ ਨਾਲ ਲੈ ਕੇ ਜਾਂਦੇ ਆ ਪਾਸਪੋਰਟ ਉੱਤੇ ਤੇ ਹੋ ਸਕਦਾ ਮੈਨੂੰ ਲੱਗਦਾ ਉੱਥੇ ਸਰੋਵਰ ਚੋਂ ਵੀ ਪਾਣੀ ਲੈ ਕੇ ਉਹਦੇ ਤੇ ਪੰਜ ਸਨਾਨਾਂ ਵੀ ਪਾਸਪੋਰਟ ਦਾ ਕਰਾਉਂਦੇ ਹੋ ਇਹ ਵੀ ਹੋ ਸਕਦਾ
ਕੋਈ ਇਹਦੇ ਵਿੱਚ ਵੀ ਦੋ ਰਾਏ ਨਹੀਂ ਬਿਲਕੁਲ ਹੋ ਸਕਦਾ ਜੀ
ਜੀ
ਬਿਲਕੁਲ ਵਿਰਾਟ ਸਾਹਿਬ ਪਰ ਗੱਲ ਇਹ ਹੈ ਕਿ ਗੁਰਬਾਣੀ ਦੇ ਵਿੱਚ ਜੋ ਕਿਹਾ ਹੋਇਆ ਜੋ ਸਾਨੂੰ ਸਮਝਾਇਆ ਹੋਇਆ ਜੋ ਮੱਤਾਂ ਗੁਰੂ ਨਾਨਕ ਦੇਵ ਜੀ ਸਾਨੂੰ ਦੇ ਕੇ ਗਏ ਅਸੀਂ ਭੁੱਲਦੇ ਹਾਂ ਤੇ ਫੇਰ ਵੀ ਅਸੀਂ ਕਹਿੰਦੇ ਹਾਂ ਵੀ ਅਸੀਂ ਸਿੱਖਿਆ
ਮੈਂ ਭੁੱਲਦੇ ਨੀ ਕਹੂੰਗਾ ਜੀ ਇੱਥੇ ਆਪਣੇ ਸੁਖਪ੍ਰੀਤ ਆਪਾਂ ਭੁੱਲਦੇ ਨੀ ਹੈਗੇ ਅਸਲ ਚ ਸਾਡੇ ਤੱਕ ਗੁਰੂ ਨਾਨਕ ਦੇਵ ਜੀ ਦੀ ਜਾਂ ਸਾਡੇ ਗੁਰੂ ਸਾਹਿਬਾਨ ਦੀ ਬਾਣੀ ਪਹੁੰਚੀ ਹੀ ਨਹੀਂ ਅਸੀਂ ਸਾਨੂੰ ਵਿਚਾਲੇ ਇੱਕ ਇਹ ਸਿਸਟਮ ਬਣਾਤਾ ਵੀ ਜਿਹੜੀ ਬਾਣੀ ਆ ਤੁਸੀਂ ਡਾਇਰੈਕਟ ਨਹੀਂ ਪੜ ਸਕਦੇ ਤੁਸੀਂ ਮਰਿਆਦਾ ਨਹੀਂ ਰੱਖ ਸਕਦੇ ਤੁਸੀਂ ਗਲਤ ਬਾਣੀ ਪੜ ਕੇ ਪਾਪ ਕੱਟ ਰਹੇ ਹੋ ਸੋ ਉਹ ਵਿਚਾਲੇ ਇੱਕ ਸਾਡੇ ਕੜੀ ਬਣਾਤੀ ਸਾਡੇ ਗੁਰਦੁਆਰੇ ਦੇ ਗਿਆਨੀ ਤੇ ਉਹ ਸਾਨੂੰ ਅਸੀਂ ਮੈਂ ਨਹੀਂ ਕਹਿੰਦਾ ਉਹ ਗਲਤ ਆ ਪਰ ਉਹਨਾਂ ਤੋਂ ਉਹਨਾਂ ਤੱਕ ਸੀਮਿਤ ਰੱਖਤੀ ਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਵੀ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰ ਸਕੀਏ ਜਾਂ ਉਹਨਾਂ ਨੂੰ ਉਹ ਪੜ ਕੇ ਸਾਨੂੰ ਸੁਣਾਉਣ ਉਹਦੇ ਅਰਥ ਕਰਨ ਜਾਂ ਉਹਨਾਂ ਚ ਵੀ ਇੰਨੇ ਗਿਆਨੀ ਹੋਣ ਜਿਹੜੇ ਕਿ ਉਸਦਾ ਉਤਾਰਾ ਪ੍ਰੋਪਰ ਕਰ ਸਕਣ ਸੋ ਹੁਣ ਇਹ ਪ੍ਰੋਬਲਮ ਸਭ ਤੋਂ ਵੱਡੀ ਇਹੀ ਸੀ ਵੀ ਸਾਡੀ ਦੂਰੀ ਸੀ ਹੁਣ ਜਿਹੜਾ ਆਧੁਨਿਕਤਾ ਨੂੰ ਅਡਾਪਟ ਕੀਤਾ ਗਿਆ ਐਪ ਆਏ ਆ ਗੁਰਬਾਣੀ ਸਾਡੇ ਜੇਬ ਦੇ ਵਿੱਚ ਆ ਗਈ ਆ ਸਾਨੂੰ ਕੋਸ਼ਿਸ਼ ਹੋ ਗਈ ਆ ਵੀ ਅਸੀਂ ਜਦੋਂ ਚਾਹੀਏ ਅਸੀਂ ਕਿਸੇ ਚੀਜ਼ ਦਾ ਅਰਥ ਮਾਇਨੇ ਪੜ ਸਕਦੇ ਹਾਂ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਤਾਂ ਸਾਡੇ ਸਾਨੂੰ ਕਿਤੇ ਕਿਤੇ ਇਹ ਚੀਜ਼ਾਂ ਆਉਂਦੀਆਂ ਨਹੀਂ ਕਾਰਨ ਇਹ ਨਹੀਂ ਸੀ ਵੀ ਅਸੀਂ ਮੰਨਦੇ ਨੀ ਗੁਰਬਾਣੀ ਦੀ ਮੰਨੀਏ ਤਾਂ ਜੇ ਅਸੀਂ ਪੜ੍ਹੀ ਹੋਵੇ ਮੰਨੀਏ ਤਾਂ ਜੇ ਸਾਨੂੰ ਪਤਾ ਹੋਵੇ ਬਾਬੇ ਨਾਨਕ ਜੀ ਨੇ ਕਿਹਾ ਸਾਨੂੰ ਤਾਂ ਬਾਬੇ ਨਾਨਕ ਦੀ ਉਹ 4-5 ਗੱਲਾਂ ਦਾ ਪਤਾ ਜਿਹੜੀਆਂ ਕਿ ਅਸੀਂ ਬਚਪਨ ਤੋਂ ਕੁਝ ਸਰਲ ਕਹਾਣੀ ਚ ਸਾਨੂੰ ਸੁਣਾਈਆਂ ਗਈਆਂ ਵੀ ਬਾਬੇ ਦੇ ਪੈਰ ਜਿੱਧਰ ਕਰਦੇ ਉਧਰ ਮੱਕਾ ਹੋ ਜਾਂਦਾ ਸੀਗਾ ਜਾਂ ਬਾਬੇ ਨੂੰ ਸੱਪ ਛਾਂ ਕਰੀ ਬੈਠਾ ਸੀ ਜਾਂ ਬਾਬਾ ਬੇਈ ਚ ਡੁੱਬ ਗਿਆ ਸੀ ਜਾਂ ਇਹ ਚੀਜ਼ਾਂ ਸਾਨੂੰ 5-7 ਗੱਲਾਂ ਤੋਂ ਬਾਅਦ ਕੇ ਸਾਨੂੰ ਕੁਛ ਨੀ ਪਤਾ ਵੀ ਬਾਬੇ ਨੇ ਉਦਾਸੀਆਂ ਕਦੋਂ ਤੇ ਕਿਵੇਂ ਸ਼ੇਅਰ ਕੀਤੀਆਂ। ਮੈਂ ਕੱਲ ਪਰਸੋਂ ਬੜੀ ਘੋਖ ਕਰ ਰਿਹਾ ਸੀ ਗੱਲ ਚੱਲੀ ਵੀ ਸੀ ਜਦੋਂ ਮੈਂ ਅਕਸਰ ਸ਼ੇਅਰ ਕਰਦਾ ਹੁੰਦਾ ਵੀ ਚਾਈਨਾ ਚ 40 ਸਾਲ ਤੋਂ ਥੱਲੇ ਲੇਖਣ ਕਿਰਿਆ ਦੇ ਵਿੱਚ ਨੀ ਕੋਈ ਆ ਸਕਦਾ ਲੇਖਕ ਨੀ ਬਣ ਸਕਦਾ ਉਹਨੂੰ ਕਹਿੰਦੇ ਵੀ 40-50 ਸਾਲ ਤੋਂ ਥੱਲੇ ਕੋਈ ਕਿਤਾਬ ਨੀ ਛਪਾਉਂਦਾ। ਉਹਦਾ ਕਾਰਨ ਇਹ ਮੰਨਦੇ ਵੀ ਬੰਦੇ ਕੋਲ ਆਣ ਤਜਰਬੇ ਨੀ ਹੁੰਦੇ 40 ਸਾਲ ਪਹਿਲਾਂ ਤੇ ਤਜਰਬੇ ਲੈਣ ਤੋਂ ਬਾਅਦ ਹੀ ਉਹ ਜੇ ਕੋਈ ਲੋਕਾਂ ਨੂੰ ਤਜਰਬੇ ਵੰਡੇ ਤਾਂ ਜ਼ਿਆਦਾ ਬਿਹਤਰ ਆ। ਤਾਂ ਉਹ ਮੈਂ ਉਹਦੇ ਉਹਨੂੰ ਕੰਪੇਅਰ ਕਰ ਰਿਹਾ ਸੀ ਬਾਬੇ ਨਾਨਕ ਨਾਲ ਤੇ ਬਾਬਾ ਨਾਨਕ ਜੀ ਨੇ ਆਪਦੀ ਉਦਾਸੀ ਪਹਿਲੀ ਉਦਾਸੀ ਦੁਨੀਆਂ ਨੂੰ ਕੁਛ ਦੇਣ ਜਾਣ ਲਈ 40 ਸਾਲ ਤੋਂ ਬਾਅਦ ਸ਼ੁਰੂ ਕੀਤੀ ਤੇ ਬਾਬਾ ਜੀ ਤਾਂ ਆਪਾਂ ਬਚਪਨ ਤੋਂ ਹੀ ਪਰਖ ਲਏ ਸੀਗੇ ਬੇਬੇ ਨਾਨਕੀ ਨੇ ਬਚਪਨ ਤੋਂ ਪਰਖ ਲਏ ਸੀ ਵੀ ਭਾਈ ਇਹ ਇੱਕ ਖਾਸ ਸ਼ਖਸੀਅਤ ਆ ਪਰ ਉਹ 40 ਸਾਲ ਉਹਨਾਂ ਨੇ ਅਧਿਐਨ 40 ਸਾਲ ਉਹਨਾਂ ਨੇ ਆਪਦੇ ਆਪ ਨੂੰ ਪਹਿਲਾਂ ਉਸ ਲਾਇਕ ਬਣਾਇਆ ਵੀ ਉਦਾਸੀਆਂ ਕਰਕੇ ਦੁਨੀਆਂ ਚ ਕੁਛ ਦੇ ਸਕਦੇ। ਸੋ ਗੱਲ ਇਹ ਆ ਜਾਂਦੀ ਹੈ ਜੀ ਸਾਡੇ ਕੋਲੇ ਉਹ ਚੀਜ਼ਾਂ ਪਹੁੰਚਦੀਆਂ ਨੀ ਇਸੇ ਕਾਰਨ ਤੇ। ਪਰ ਸੁਖਪ੍ਰੀਤ ਜੀ ਮੈਨੂੰ ਨਾ ਮੈਂ ਹੁਣ ਗੱਲਾਂ ਚ ਇੰਨਾ ਬਹਿ ਗਿਆ ਤੇ ਮੇਰੀ ਜੋਬ ਸੀ 8:30 ਵਜੇ ਤੇ ਮੈਂ ਲੇਟ ਹੋ ਗਿਆ ਤੁਹਾਨੂੰ ਰਿਕੁਐਸਟ ਵੀ ਕੀਤੀ ਸੀ ਵੀ ਅੱਜ ਮੈਂ ਜਲਦੀ ਜਾਣਾ। ਸੋ ਮੈਨੂੰ ਲੱਗਦਾ ਮੈਨੂੰ ਹੁਣ ਇਜਾਜ਼ਤ ਦਿਓ ਜੀ ਪਲੀਜ਼।
ਜੀ ਵਿਰਾਟ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਲਈ। ਮੈਨੂੰ ਪਤਾ ਬੜੀ ਮਸਰੂਫੀਅਤ ਭਰੀ ਸਵੇਰ ਹੁੰਦੀ ਹੈ ਪਰ ਤੁਸੀਂ ਉਹਦੇ ਵਿੱਚੋਂ ਫੇਰ ਵੀ ਟਾਈਮ ਕੱਢ ਕੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ।
ਬਸ ਹੁਣ ਤਾਂ ਕੁਛ ਨਹੀਂ ਦਿੰਦਾ ਜੀ ਮਾਲਕ ਦਿੰਦਾ ਬਿਲਕੁਲ।
ਚਲੋ ਜੀ ਚਲੋ ਹੈਵ ਅ ਨਾਈਸ ਡੇ ਕਹਿੰਦੇ ਅਸੀਂ। ਹਾਂਜੀ ਓਕੇ ਥੈਂਕ ਯੂ। ਸੋ ਜੀ ਬਰਾੜ ਸਾਹਿਬ ਨੇ ਅੱਜ ਜ਼ਰੂਰੀ ਕਿਤੇ ਜਾਣਾ ਸੀ ਤੇ ਇਸ ਕਰਕੇ ਜਲਦੀ ਦੇ ਵਿੱਚ ਸੀ ਥੋੜੇ ਜਿਹੇ, ਪਰ ਫੇਰ ਵੀ ਜ਼ਰੂਰਤ ਤੋਂ ਉਹਨਾਂ ਨੇ ਜਿੰਨਾ ਮੈਨੂੰ ਟਾਈਮ ਦੱਸਿਆ ਸੀ ਉਸ ਤੋਂ ਥੋੜਾ ਜ਼ਿਆਦਾ ਟਾਈਮ ਮੈਂ ਫੇਰ ਵੀ ਲੈ ਲਿਆ ਉਹਨਾਂ ਦਾ। ਸੋ ਬਾਕੀ ਇਹਦੇ ਜਿਹੜੇ ਮੈਸੇਜਿਸ ਆ ਮੈਂ ਉਹ ਲੈ ਲਵਾਂ, ਉਸ ਤੋਂ ਬਾਅਦ ਫਿਰ ਅਸੀਂ ਇੱਕ ਬ੍ਰੇਕ ਲਵਾਂਗੇ। ਸੋ ਜੀ ਗੌਰਵ ਸ਼ਰਮਾ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਆ ਤੇ ਆਪਣੇ ਅੰਦਾਜ਼ ਦੇ ਵਿੱਚ ਫੇਰ ਇਹਨਾਂ ਨੇ ਅੱਜ ਇੱਕ ਮੈਨੂੰ ਮੈਸੇਜ ਭੇਜਿਆ। ਮੈਸੇਜ ਹੁਣ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ। ਲਿਖਿਆ ਕਿ ਜੋ ਮਹਿਲਾਏ ਘਰ ਮੇ ਰੋਜ਼ ਰੋਜ਼ ਕੱਦੂ ਦੀ ਸਬਜ਼ੀ ਬਣਾਤੀ ਹੈ, ਚੋਟੀ ਕਟੁਆ ਉਨਹੀਂ ਕੀ ਚੋਟੀ ਕਾਟ ਰਹੇ ਹੈ, ਬਾਕੀ ਸਮਝਦਾਰ ਕੋਈ ਇਸ਼ਾਰਾ ਕਾਫੀ ਹੈ। ਠੀਕ ਹੈ ਜੀ, ਠੀਕ ਹੈ, ਹੈਨਾ, ਬਹੁਤ ਖੂਬ। ਤੇ ਪੁੱਛਿਆ ਸੀ। ਸੋ ਮਾਫ ਕਰਨਾ ਲੋਚਨ ਸਾਹਿਬ, ਬਰਾੜ ਸਾਹਿਬ ਹੁਣੀ ਜਾ ਚੁੱਕੇ ਨੇ, ਤੁਸੀਂ ਇਸ ਮੈਸੇਜ ਦੀ ਸਾਂਝ ਮੇਰੇ ਖਿਆਲ ਚ ਜੇ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿਚ ਉਹਨਾਂ ਨੂੰ ਤੁਸੀਂ ਇਸ ਬਾਬਤ ਪੁੱਛ ਸਕਦੇ ਹੋ। ਹਰਕਵਰ ਹੁਣਾ ਨੇ ਵੀ ਜੀ, ਕੰਵਰ ਸੰਧੂ ਹੁਣਾ ਨੇ ਮੈਲਬਨ ਤੋਂ ਪ੍ਰੋਗਰਾਮ ਦੇ ਵਿਚ ਸਾਂਝ ਪਾਈ ਹੈ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮਿੰਟੂ ਭਾਜੀ ਐਂਡ ਸੁਪ੍ਰੀਤ ਭੈਣ ਜੀ ਐਂਡ ਆਲ ਹਰਮਨ ਰੇਡੀਓ ਲਿਸਨਰਸ, ਪ੍ਰੋਗਰਾਮ ਵੈਰੀ ਗੁੱਡ, ਗੋਇੰਗ ਵੈਰੀ ਗੁੱਡ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ। ਤੇ ਜਗਤਾਰ ਗਿੱਲ ਢੁੜੀਕੇ ਹਾਂਗਕਾਂਗ ਵਾਲਿਆਂ ਨੇ ਬਹੁਤ ਵਧੀਆ ਵਿਚਾਰ ਮੈਨੂੰ ਲੱਗਦਾ ਜਿਹੜਾ ਪਹਿਲਾਂ ਭੇਜਿਆ ਸੀ ਉਹ ਫੇਰ ਇੱਕ ਵਾਰੀ ਉਹਨਾਂ ਨੇ ਭੇਜਿਆ। ਤੇ ਭੁਪਿੰਦਰ ਲਾਂਬਾ ਹੁਣਾਂ ਨੇ ਜੀ, GST ਔਨ ਪਬਲਿਕ ਟੋਇਲਟ ਇਨ ਲੁਧਿਆਣਾ, ਠੀਕ ਹੈ ਜੀ, ਉਹਦੀ ਵੀ ਕਿਰਾਂ ਨੇ ਰਸੀਦ ਭੇਜੀ ਹੈ ਜੀ। ਇੱਕ ਆਦਮੀ ਦੇ 5 ਰੁਪਏ ਤੇ GST ਉਹਦੇ 1 ਰੁਪਏ ਲੱਗ ਕੇ 6 ਰੁਪਏ ਟੋਟਲ ਹੋ ਗਏ, ਵਾਹ ਜੀ ਵਾਹ। ਪਰ ਇੱਕ ਗੱਲ ਇਹ ਹੈ ਕਿ ਦੇਖੋ ਜੀ, ਜਿਹੜੇ ਪਬਲਿਕ ਟੋਇਲਟ ਯੂਜ਼ ਕਰਦੇ ਉਹਨਾਂ ਦੇ ਲਈ ਵੀ ਹੁਣ ਇਹ ਜਿਹੜੀਆਂ ਚੀਜ਼ਾਂ ਲਾਗੂ ਹੋ ਰਹੀਆਂ ਨੇ। ਸੋ GST ਕਿਸ ਕਦਰ ਤੱਕ ਛਾਈ ਹੋਈ ਹੈ ਆਪਣੇ ਇੰਡੀਆ ਦੇ ਵਿੱਚ, ਇਹ ਜਿਹੜਾ ਮੈਸੇਜ ਦਾ ਉਹਦੇ ਬਾਰੇ ਦੱਸ ਰਿਹਾ। ਤੇ ਜਸਵਿੰਦਰ ਸਿੰਘ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ। ਫੇਰ ਤੋਂ ਤੇ ਉਹਨਾਂ ਨੇ ਦਲੀਪ ਸਿੰਘ ਦੀ ਬੇਟੀ ਸੋਫੀਆ ਦੇ ਬਾਰੇ ਦੇ ਵਿੱਚ ਦੱਸਿਆ, ਕਹਿੰਦੇ ਦਲੀਪ ਸਿੰਘ ਦੀ ਬੇਟੀ ਸੋਫੀਆ ਨੇ UK ਚ ਔਰਤਾਂ ਨੂੰ ਵੋਟ ਦਾ ਹੱਕ ਦਿਵਾਉਣ ਦੀ ਲੜਾਈ ਲੜੀ ਜੋ ਉਸ ਤਬਾਹਕਾਰ ਕਾਰਜ ਸੀ, ਪਰ ਅੱਜ ਦਲੀਪ ਸਿੰਘ ਦੇ ਰਾਜ ਚ ਜੇ ਆਪਣੇ ਲੋਕਾਂ ਤੇ ਹੋਏ ਜ਼ੁਲਮ ਚ ਜ਼ੁਲਮ ਦਾ ਅੰਗਰੇਜ਼ ਤੋਂ ਬਦਲਾ ਲੈਣ ਦਾ ਜਜ਼ਬਾ ਹੁੰਦਾ ਤਾਂ ਉਹ ਉੱਥੇ ਵੀ ਸਰਦਾਰ ਊਧਮ ਸਿੰਘ ਦੀ ਤਰ੍ਹਾਂ ਕੋਈ ਕਹਿਰ ਗੋਰਿਆਂ ਤੇ ਵਰਤਾ ਸਕਦਾ ਸੀ। ਉਹ ਕੁਝ ਕਿਉਂ ਨਾ ਕੀਤਾ ਉਸਨੇ, ਪਰ ਉਸਨੇ ਸਿਰਫ ਆਪਣਾ ਰਾਜ ਭਾਗ ਤੇ ਕੋਹੇਨੂਰ ਹੀ ਵਾਪਸ ਪਰ ਉਹ ਤੇ ਸਿਰਫ ਆਪਣਾ ਰਾਜ ਭਾਗ ਤੇ ਕੋਹੇਨੂਰ ਹੀ ਵਾਪਸ ਚਾਹੁੰਦਾ ਸੀ। ਇਹ ਫਿਲਮ ਦੇ ਇਤਿਹਾਸਿਕ ਪੱਖ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਰਾਜ ਭਾਗ ਘਰਾਂ ਦੀ ਫੁੱਟ ਤੇ ਨਲਾਇਕ ਵਾਰਸਾਂ ਵੀ ਦੇ ਕਾਰਨ ਵੀ ਖੁਸ਼ ਨੇ। ਜੇ ਇੱਕ ਪਾਸੇ ਇਸ ਵਾਸਤੇ ਅੰਗਰੇਜ਼ ਦੀ ਜ਼ਿੰਮੇਵਾਰੀ ਸੀ, ਉੱਥੇ ਮਹਾਰਾਜਾ ਵੀ ਇਹਦੇ ਵਾਸਤੇ ਜ਼ਿੰਮੇਦਾਰ ਸੀ, ਜਿਸ ਦੀ ਨਾਸਮਝੀ ਕਾਰਨ ਸਰਦਾਰ ਹਰੀ ਸਿੰਘ ਨਲੂਆ ਖਤਮ ਹੋਇਆ। ਗੋਰੇ ਸਾਨੂੰ ਇੱਕ ਗਾਲ ਦੀ ਤਰ੍ਹਾਂ ਨਸਲੀ ਆਧਾਰ ਤੇ ਕਾਲੇ ਕਹਿੰਦੇ ਨੇ, ਪਰ ਕਿਤੇ ਇਤਿਹਾਸਕ ਜ਼ਿਕਰ ਨਹੀਂ ਕਿ ਦਲੀਪ ਸਿੰਘ ਨੂੰ ਕਾਲਾ ਪ੍ਰਿੰਸ ਕਿਉਂ ਕਿਹਾ ਜਾਂਦਾ ਸੀ, ਪਰ ਹੁਣ ਅਸੀਂ ਉਸ ਨੂੰ ਖੁਦ ਨੂੰ ਕਾਲੇ ਹੀ ਤਸਲੀਮ ਕਰ ਲਿਆ। ਬਾਕੀ ਇਸ ਫਿਲਮ ਕਾਰਨ RSS ਤੇ ਕੱਟੜਵਾਦ ਵਿਰੁੱਧ ਲੜਨ ਵਾਲੇ ਸੰਜੀਦਾ ਖੱਬੇ ਪੱਖੀ ਤੇ ਗੁਰੂ ਦੇ ਸਿੱਖ ਇੱਕ ਵਾਰ ਫਿਰ ਆਪਸ ਚ ਇੱਕ ਦੂਜੇ ਵੈਰੀ ਹੋਏ ਖੜੇ ਨੇ, ਜੋ ਇਨ੍ਹਾਂ ਦੋਹਾਂ ਦੇ ਸਾਂਝੇ ਦੁਸ਼ਮਣ ਨੂੰ ਪੂਰੀ ਤਰ੍ਹਾਂ ਰਾਸ ਆ ਰਿਹਾ। ਬਾਕੀ ਫਿਲਮਾਂ ਵਾਲੇ ਪ੍ਰਚਾਰਕ ਫੰਡੇ ਕਰਦੇ ਹੀ ਹੁੰਦੇ ਹਨ, ਇਹ ਫਿਲਮ ਵਾਲੇ ਵੀ ਜਜ਼ਬਾਤੀ ਪੱਤੇ ਖੇਡਦੇ ਨੇ। ਪਹਿਲਾਂ ਵੀ ਸਾਡਾ ਹੱਕ ਫਿਲਮ ਵਾਲੇ ਇਸੇ ਤਰ੍ਹਾਂ ਮਾਇਆ ਇਕੱਠੀ ਕਰਕੇ ਸਲੂਨ ਖੋਲੇ ਗਏ ਸੀ। ਬਾਕੀ ਇਸ ਬਲੈਕ ਫਿਲਮ ਦੇ ਆਧਾਰ ਤੇ ਖਾਲਿਸਤਾਨ ਮੰਗਣ ਵਾਲਿਆਂ ਨੂੰ ਇੱਕ ਆਸ ਜਾਗੀ ਹੈ ਕਿ ਲੋਕ ਉਹਨਾਂ ਦੇ ਨਾਲ ਵੱਖਰੇ ਸਿੱਖ ਰਾਜ ਵਾਸਤੇ ਜੁੜਨਗੇ। ਸੋ ਇਸ ਤਰ੍ਹਾਂ ਕਈ ਪੱਖ ਉੱਭਰਦੇ ਨੇ। ਸੋ ਬਹੁਤ ਵਧੀਆ ਜਸਵਿੰਦਰ ਸਿੰਘ ਹੁਣਾਂ ਨੇ ਬਿਲਕੁਲ ਜੀ ਕਈ ਪੱਖਾਂ ਨੂੰ ਜਾਗਰ ਕੀਤਾ ਇਹਦੇ ਵਿੱਚ, ਕਿ ਹਰ ਕਿਸੇ ਦੀ ਵੱਖਰੀ ਗੱਲ ਇਹ ਹੈ ਜੀ, ਜਿਸ ਦੀ ਹਰ ਕਿਸੇ ਦੀ ਆਪਣੀ ਸਮਝ ਦੇ ਅਕੋਰਡਿੰਗ ਉਹਨਾਂ ਨੇ ਉਸ ਚੀਜ਼ ਨੂੰ ਲੈਣਾ ਹੈ, ਚਾਹੇ ਉਹ ਇੱਕ ਫਿਲਮ ਹੈ, ਚਾਹੇ ਦਲੀਪ ਸਿੰਘ ਹੈ, ਬਲੈਕ ਪ੍ਰਿੰਸ ਹੈ, ਜਾਂ ਆਪਣੇ ਨਸਲ ਦੀ ਗੱਲ ਹੋਵੇ। ਸੋ ਜਿਸ ਦੀ ਜਿੰਨੀ ਸਮਝ ਹੈ ਉਹਨੇ ਉਹਦੇ ਅਕੋਰਡਿੰਗ ਹੀ ਪੱਤੇ ਖੇਡਣੇ ਨੇ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਭ ਦਾ। ਸੋ ਪ੍ਰੋਗਰਾਮ ਦੇ ਵਿਚ ਵੇਲਾ ਹੋ ਗਿਆ, ਇੱਕ ਬ੍ਰੇਕ ਦਾ ਲੈਣੇ ਆ, ਇੱਕ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਮੈਂ ਪ੍ਰੋਗਰਾਮ ਦੇ ਵਿਚ ਹਾਜ਼ਰ ਹੁੰਦੀ ਹਾਂ। ਕੁਲਦੀਪ ਕੌਰ ਹੁਣਾਂ ਨਾਲ, ਕੁਲਦੀਪ ਕੌਰ ਜੋ ਤੀਆਂ ਦਾ ਪ੍ਰੋਗਰਾਮ ਐਲਬਮ ਦੇ ਵਿਚ ਕਰਵਾਉਣ ਜਾ ਰਹੇ ਨੇ। ਸੋ ਪਿਛਲੇ ਕਾਫੀ ਸਮੇਂ ਤੋਂ ਉਹ ਤੀਆਂ ਜਿਹੜੀਆਂ ਕਰਵਾ ਰਹੇ ਨੇ ਮੈਲਬਨ ਦੇ ਵਿਚ, ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿੱਥੇ ਸਾਨੂੰ ਤੀਆਂ ਬਾਰੇ ਜਾਣਕਾਰੀ ਦੇਣਗੇ ਮੈਲਬਨ ਵਿਚ ਹੋਣ ਵਾਲੇ ਪ੍ਰੋਗਰਾਮ ਦੀਆਂ, ਉੱਥੇ ਉਹ ਆਪਣੇ ਪਿੰਡ ਦੀਆਂ ਤੇ ਆਪਣੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਕਰਨਗੇ। ਸੋ ਲੈਂਦੇ ਹਾਂ ਜੀ ਇਹ ਬ੍ਰੇਕ, ਉਸ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 238 631, 0411 229 6311, ਜਾਂ ਵਿਜ਼ਿਟ ਕਰੋ www.healthdrops.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 Lucy Street, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-3348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਕੀ ਤੁਸੀਂ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਅਤੇ ਲਾਹੌਰ ਦੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਹੋ ਤਾਂ ਦੇਰ ਨਾ ਕਰੋ। 24 ਅਕਤੂਬਰ ਤੋਂ 2 ਨਵੰਬਰ ਤੱਕ ਆਰੰਭ ਹੋ ਰਹੀ ਹੈ ਨਨਕਾਣਾ ਸਾਹਿਬ ਦੀ ਯਾਤਰਾ। ਟੂਰ ਦੌਰਾਨ ਰਿਟਰਨ ਹਵਾਈ ਟਿਕਟ, ਪਾਕਿਸਤਾਨ ਦਾ ਵੀਜ਼ਾ, ਸਿਕਿਉਰਿਟੀ, 4-star ਹੋਟਲ, ਖਾਣਾ, AC ਬੱਸਾਂ ਤੇ ਸਮਾਪਤੀ ਸਮੇਂ ਦੇ ਟੂਰ ਦੀ ਪੂਰੀ DVD। ਸੀਟਾਂ ਸੀਮਤ ਨੇ, ਬੁਕਿੰਗ ਲਈ ਸੰਪਰਕ ਕਰੋ ਹੈਪੀ ਕਾਲੋ। ਫੋਨ ਨੰਬਰ 0430-726-549 ਜਾਂ ਫਿਰ ਈਮੇਲ ਕਰੋ happy.kalo273@gmail.com। ਜਲਦੀ ਸੰਪਰਕ ਕਰੋ ਨਨਕਾਣਾ ਸਾਹਿਬ ਦੇ ਦਰਸ਼ਨ, 6ਵੀਂ ਯਾਤਰਾ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 Hemming Street, ਡੈਂਡੀ ਨੋਂਗ। ਫੋਨ 0425-888-856।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਹੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਮੇਰੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780909001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੀਡੀ ਬੈਟਰੀਸ ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਨਾਲ ਲੈ ਕੇ ਆਉਣਾ ਆਪਣੇ ਕੁਲਦੀਪ ਕੌਰ ਹੁਣਾਂ ਨੂੰ, ਜੋ ਮੈਲਬਨ ਵਿੱਚ ਹੋਣ ਜਾ ਰਹੀਆਂ ਤੀਆਂ ਦੇ ਬਾਰੇ ਸਾਨੂੰ ਜਾਣਕਾਰੀ ਦੇਣਗੇ। ਕਾਫੀ ਸਮੇਂ ਤੋਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ, ਸੋ ਸਵਾਗਤ ਕਰਦੀ ਹਾਂ ਮੈਂ ਕੁਲਦੀਪ ਕੌਰ ਜੀ ਹੁਣਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਕੁਲਦੀਪ ਜੀ, ਸਵਾਗਤ ਹੈ ਪ੍ਰੋਗਰਾਮ ਲਹਿਰਾਂ ਵਿੱਚ ਤੁਹਾਡਾ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸਵੇਰ ਸਾਰਿਆਂ ਨੂੰ ਮੁਬਾਰਕ ਹੋਵੇ ਜੀ। ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਕੁਲਦੀਪ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਸੋ ਥੈਂਕ ਯੂ ਹਰਮਨ ਰੇਡੀਓ ਦਾ ਤੁਸੀਂ ਕਿ ਮੈਨੂੰ ਬੁਲਾਇਆ, ਨਾਲ ਜੋੜਿਆ, ਤਾਂ ਜੋ ਮੈਂ ਲੋਕਾਂ ਨਾਲ ਤੀਆਂ ਬਾਰੇ ਜਿਹੜੀ ਆ ਸਾਂਝ ਪਾ ਸਕਾਂ
ਜੀ। ਜੀ ਕੁਲਦੀਪ ਜੀ, ਹਰਮਨ ਰੇਡੀਓ ਹਮੇਸ਼ਾ ਹੀ ਉਹਨਾਂ ਲੋਕਾਂ ਨੂੰ ਸਲਾਮ ਕਰਦਾ ਔਰ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਆਪਣੇ ਨਾਲ ਜੋੜੇ ਆ, ਉਹਨਾਂ ਨੂੰ ਬਾਕੀ ਦੁਨੀਆਂ ਦੇ ਸਾਹਮਣੇ ਰੱਖੇ ਜੋ ਵਾਕਿਆ ਹੀ ਆਪਣੀ ਕਮਿਊਨਿਟੀ ਲਈ ਕੁਛ ਨਾ ਕੁਛ ਕਰ ਰਹੇ ਨੇ ਜਾਂ ਕਰਨ ਦਾ ਜਜ਼ਬਾ ਰੱਖਦੇ ਨੇ। ਸੋ ਤੀਆਂ ਦਾ ਜਿਹੜਾ ਪ੍ਰੋਗਰਾਮ ਆ, ਖਾਸ ਕਰਕੇ ਆਪਣੀਆਂ ਜਿਹੜੀਆਂ ਪੰਜਾਬੀ ਮੁਟਿਆਰਾਂ, ਉਹਨਾਂ ਦੇ ਵਿੱਚ ਬੜਾ ਹਰਮਨ ਪਿਆਰਾ ਤਿਉਹਾਰ ਹੈ ਨਾ ਇਹ। ਔਰ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਇਹ ਵਾਲਾ ਤਿਉਹਾਰ ਜਿਹੜਾ ਕਿਤੇ ਨਾ ਕਿਤੇ ਵਿਸਰਦਾ ਜਾ ਰਿਹਾ, ਪਰ ਫੇਰ ਵੀ ਦਾਤ ਦੇਣੀ ਚਾਹੀਦੀ ਹੈ ਜੀ ਤੁਹਾਡੇ ਵਰਗੇ ਮੁਟਿਆਰਾਂ ਦਾ, ਜਿਨ੍ਹਾਂ ਨੇ ਇਸ ਤਿਉਹਾਰ ਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ ਬੇਗਾਨੀ ਧਰਤੀ ਤੇ ਵੀ ਆ ਕੇ ਸੰਭਾਲਿਆ ਹੋਇਆ ਹੈ। ਸੋ ਕਿਵੇਂ ਇਹ ਜਜ਼ਬਾ ਬਣਿਆ, ਕਿਵੇਂ ਸੋਚਿਆ ਕਿ ਇਹ ਜਿਹੜਾ ਤੀਆਂ ਦਾ ਤਿਉਹਾਰ ਹੈ ਮੈਂ ਇੱਥੇ ਮਨਾਇਆ ਕਰਨਾ?
ਹਾਂਜੀ, ਐਕਚੁਲੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਜੀ। ਤੀਆਂ ਜਿਹੜੀਆਂ ਅਸਲ ਜਿੱਦਾਂ ਆਪਾਂ ਮਨਾਉਣੇ ਉਹ ਤਕਰੀਬਨ ਵਿਸਰ ਹੀ ਰਿਹਾ। ਮੈਂ ਨਾ ਜੀ ਐਕਚੁਲੀ ਪਿੰਡ ਤੋਂ ਬਿਲੋਂਗ ਕਰਦੀ ਹਾਂ, ਤਰਨ ਤਾਰਨ ਦੇ ਲਾਗੇ। ਜਦੋਂ ਮੈਂ ਜਿੱਦਾਂ ਹੋਸ਼ ਸੰਭਾਲੀ ਉਦੋਂ ਦਾ ਮੈਨੂੰ ਪਤਾ ਕਿ ਅਸੀਂ ਜਿੱਦਾਂ ਤੀਆਂ ਬਹੁਤ ਮਨਾਉਂਦੇ ਹੁੰਦੇ ਸੀਗੇ ਪਿੰਡ ਦੀਆਂ ਸਾਰੀਆਂ ਕੁੜੀਆਂ, ਕੁਆਰੀਆਂ ਵਿਆਹੀਆਂ ਇਕੱਠੀਆਂ ਹੋ ਕੇ ਬਹੁਤ ਅਸੀਂ ਖੋ ਖੋ ਖੇਡਣੀ, ਫਿਰ ਸ਼ਾਮਾਂ ਨੂੰ ਗਿੱਧਾ ਪਾਉਣਾ, ਲਾਈਕ 4 ਹਫ਼ਤੇ ਤਾਂ ਸਾਡੇ ਵਿਆਹ ਨੂੰ ਲੰਘਦੇ ਹੁੰਦੇ ਸੀ। ਕੋਸ਼ਿਸ਼ ਤਾਂ ਮੇਰੀ ਇਹੀ ਸੀਗੀ ਕਿ ਉਹ ਜਿਹੜੀਆਂ ਅਸਲ ਤੀਆਂ ਮੈਂ ਇੱਥੇ ਮਨਾ ਸਕਾਂ, ਪਰ ਇੱਥੇ ਤੁਹਾਨੂੰ ਪਤਾ ਉਹ ਪਿੰਗਾਂ ਤੇ ਓਪਨ ਆਪਾਂ ਮੇਲੇ ਨਹੀਂ ਕਰ ਸਕਦੇ ਕਿਉਂਕਿ ਮੌਸਮ ਬੜਾ ਮੈਲਬਨ ਦਾ ਥੋੜਾ ਜਿਹਾ ਇਦਾਂ ਦਾ ਹੁੰਦਾ
ਜੀ,
ਤੇ ਨਾਲੇ ਫਿਰ ਇਸੇ ਕਰਕੇ ਚਲੋ ਇਨਡੋਰ ਕਰਵਾ ਕੇ ਕੋਸ਼ਿਸ਼ ਕਰੀਦੀ ਹੈ ਕਿ ਉਹੋ ਜਿਹਾ ਤੀਆਂ ਵਰਗਾ ਮਾਹੌਲ ਆ ਜਿਹੜਾ ਸਿਰਜਿਆ ਜਾਵੇ ਤੇ ਕੁੜੀਆਂ ਨੂੰ ਵੱਧ ਤੋਂ ਵੱਧ ਜੋੜਿਆ ਜਾਵੇ। ਬਾਕੀ ਮੇਰਾ ਮੇਨ ਮਕਸਦ ਇਹ ਹੁੰਦਾ ਕਿ ਚਲੋ ਉਸ ਤਰ੍ਹਾਂ ਲਾਈਕ ਸਿਮੀਲਰ ਤਾਂ ਨੀ ਆਪਾਂ ਤੀਆਂ ਹਨਾ ਮਿਲਾ ਸਕਦੇ, ਬਟ ਫੇਰ ਵੀ ਜਿਵੇਂ ਅਸੀਂ ਗਿੱਧਾ ਪਾਉਂਦੀਆਂ ਸੀ ਆਪ ਪੰਜਾਬੀ ਬੋਲੀ ਦੇ ਨਾਲ, ਗੀਤਾਂ ਦੇ ਨਾਲ ਸਪੈਸ਼ਲੀ ਆਪਾਂ ਜੁੜੇ ਹੁੰਦੇ ਸੀ ਤੇ ਕੁੜੀਆਂ ਇੱਥੇ ਉਹਨਾਂ ਗੀਤਾਂ ਦੇ ਨਾਲ ਹਨਾ ਜੁੜਨ, ਉਹ ਜਿਹੜਾ ਪੰਜਾਬੀ ਆਪਣਾ ਸੱਭਿਆਚਾਰ ਆ। ਤੇ ਦੂਜਾ ਜੀ ਮੇਨ ਗੱਲ ਇਹ ਹੈਗੀ ਇੱਥੇ ਆਪਾਂ ਕੰਮਾਂ ਕਾਰਾਂ ਚ ਇੰਨੇ ਕੁ ਜ਼ਿਆਦਾ ਰੁੱਝੇ ਹੁੰਦੇ ਆ ਕਿ ਸਮਾਂ ਹੀ ਨੀ ਮਿਲਦਾ ਆਪਾਂ ਨੂੰ ਕਿ ਆਪਾਂ ਆਪਣੇ ਬਾਰੇ ਵੀ ਸੋਚੀਏ। ਤਾਂ ਇੱਕ ਅੱਧਾ ਦਿਨ ਫਿਰ ਸੋਚਿਆ ਵੀ ਕੁੜੀਆਂ ਹਨਾ ਇਕੱਠੀਆਂ ਹੋ ਕੇ ਆਪਣੇ ਕੰਮਾਂ ਕਾਰਾਂ ਤੋਂ ਰੁਝੇਵਿਆਂ ਤੋਂ ਮਾੜਾ ਜਿਹਾ ਮੁਕਤ ਹੋ ਕੇ ਤੇ ਇੱਥੇ ਆ ਕੇ ਇੰਜੋਏ ਕਰਨ। ਕਈ ਵਾਰ 100 ਚੀਜ਼ਾਂ ਹੁੰਦੀਆਂ, ਬੰਦਾ ਕਿਸੇ ਦੁੱਖ ਤਕਲੀਫ ਚ ਹੁੰਦਾ, ਇਹੋ ਜਿਹੇ ਈਵੈਂਟਸ ਦੇ ਆ ਕੇ ਬੰਦੇ ਨੂੰ ਕੋਈ ਅੱਛੀ ਸਹੇਲੀ ਮਿਲ ਜਾਂਦੀ ਆ, ਕੋਈ ਚੰਗਾ ਦੋਸਤ ਮਿਲ ਜਾਂਦਾ, ਗੱਲਬਾਤ ਕਰਨ ਨਾਲ ਬਹੁਤ ਫਰਕ ਪੈਂਦਾ।
ਜੀ ਬਿਲਕੁਲ, ਕਿਉਂਕਿ ਸਾਡਾ ਸੋਸ਼ਲ ਸਰਕਲ ਜਿਹੜਾ ਕਹੀਏ ਵੀ ਪੰਜਾਬ ਦੇ ਵਿੱਚ ਜਦੋਂ ਹੁੰਦੇ ਆ ਤੇ ਸਾਡਾ ਆਪਣਾ ਸ਼ਰੀਕਾ ਭਾਈਚਾਰਾ ਹੁੰਦਾ ਜਾਂ ਆਪਣੀ ਰਿਸ਼ਤੇਦਾਰੀ ਬਹੁਤ ਹੁੰਦੀ ਆ ਹਨਾ, ਤੇ ਇੱਥੇ ਆ ਕੇ ਕਈ ਵਾਰੀ ਤੁਸੀਂ ਬੜੇ ਇਕੱਲੇ ਮਹਿਸੂਸ ਕਰਨ ਲੱਗਦੇ ਆ। ਸੋ ਇੱਕ ਜਿਹੜੀ ਇਹ ਸੋਸ਼ਲ ਗੈਦਰਿੰਗ ਕਹਿ ਲੋ ਜਾਂ ਇਹ ਵੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੁੰਦੀ ਆ, ਜਿਵੇਂ ਤੁਸੀਂ ਕਿਹਾ ਕਿ ਆਪਣੇ ਦੁੱਖ ਸੁੱਖ ਬੋਲਣ ਦੇ ਲਈ ਵੀ ਬਿਲਕੁਲ ਕੋਈ ਜਿਹੜਾ ਮੋਢਾ ਜ਼ਰੂਰ ਹੋਣਾ ਚਾਹੀਦਾ। ਸੋ ਤੁਸੀਂ ਜੀ ਹੁਣ ਗੱਲ ਕਰ ਦਿੱਤੀ ਆ ਆਪਣੇ ਪਿੰਡ ਦੀ, ਤੇ ਜਿਹੜਾ ਪਿੰਡ ਆ ਉਹ ਤੇ ਮੇਰੀ ਦੁੱਖ ਦੀ ਰਾਗ ਆ। ਸੋ ਹੁਣ ਅਸੀਂ ਬਾਅਦ ਦੀਆਂ ਗੱਲਾਂ ਉੱਤੇ ਜਿਹੜੀਆਂ ਤੀਆਂ ਕਰਵਾ ਰਹੇ ਹੋ ਮੈਰਬਨ ਚੋਰ, ਉਹਦੀ ਬਾਅਦ ਵਿੱਚ ਕਰਨੀ ਆ, ਪਹਿਲਾਂ ਤੁਸੀਂ ਸਾਨੂੰ ਆਪਣੇ ਪਿੰਡ ਬਾਰੇ ਦੱਸੋ। ਸੋ ਤੁਸੀਂ ਮਾਝੇ ਤੋਂ ਬਿਲੋਂਗ ਕਰਦੇ ਹੋ ਹੈਨਾ?
ਹਾਂਜੀ ਹਾਂਜੀ, ਤਰਨ ਤਾਰਨ ਏਰੀਆ ਜੀ, ਮਾਝਾ ਏਰੀਆ ਹੀ ਆਉਂਦਾ, ਅੰਮ੍ਰਿਤਸਰ ਦੇ ਲਾਗੇ ਆ। ਤਰਨ ਤਾਰਨ ਤੋਂ 7 ਕਿਲੋਮੀਟਰ ਮੇਰਾ ਦੂਰ ਆ ਜੀ ਪਿੰਡ, ਛੋਟਾ ਜਿਹਾ ਪਿੰਡ ਆ, ਪਿੰਡ ਦਾ ਨਾਂ ਚੰਬਲ ਆ। ਵੈਸੇ ਮੇਰਾ ਪਿੰਡ ਧਾਰਮਿਕ ਪੱਖੋਂ ਵੀ ਥੋੜਾ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਾਰ ਆ। ਚਲੋ ਸਰੋਤੇ ਸੁਣਦੇ ਆ ਤਾਂ ਮੈਂ ਇਹ ਵੀ ਬੜੀ ਵਧੀਆ ਜਾਣਕਾਰੀ ਹੈ ਜੀ ਕਿ ਮੇਰੇ ਪਿੰਡ ਜਿਵੇਂ ਚਮੜੀ ਦਾ ਰੋਗ ਆ ਨਾ ਜੀ ਚੰਬਲ, ਉਹ ਹਟਦਾ ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਵਾਰ ਕਰਕੇ, ਜਿਹੜਾ ਉਹ ਚਮੜੀ ਦੇ ਰੋਗ ਨੇ ਉਹ ਮੇਰੇ ਪਿੰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਨਾਲ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਵਰ ਦਿੱਤਾ ਸਾਡੇ ਪਿੰਡ ਨੂੰ ਕਿ ਅਗਰ ਕਿਸੇ ਨੂੰ ਚਮੜੀ ਦਾ ਰੋਗ ਹੋਵੇ ਜਾਂ ਕਿਸੇ ਤਰ੍ਹਾਂ ਦੀ ਸਕਿਨ ਡਿਜ਼ੀਜ਼ ਹੋਵੇ ਤਾਂ ਉਹ ਜੀ ਹਟਦੀ ਆ। ਉਸ ਬਿਮਾਰੀ ਕਰਕੇ ਸਾਡੇ ਪਿੰਡ ਦਾ ਨਾਂ ਚੰਬਲ ਆ ਜੀ।
ਸੋ ਬੜਾ ਇਤਿਹਾਸਿਕ ਨਾਮ ਹੈ ਜੀ, ਬਿਲਕੁਲ ਹੈ ਨਾ ਇਹਦਾ ਮਤਲਬ ਚੰਬਲ। ਉਸ ਤੋਂ ਇਹਦੇ ਨਾਲ ਰਿਗਾਰਡਿੰਗ ਕੋਈ ਸਾਖੀ ਵੀ ਹੈਗੀ ਆ ਗੁਰੂ ਅਰਜਨ, ਜੇ ਤੁਸੀਂ ਉਹ ਵੀ ਸਾਂਝੀ ਕਰ ਸਕੋ ਸਾਡੇ ਨਾਲ ਤੇ?
ਹਾਂਜੀ, ਜਿੰਨਾ ਕੁ ਮੈਨੂੰ ਪਤਾ ਜੀ, ਬਾਬਾ ਸਿੱਧ ਸਰ ਸਾਈ ਜੀ ਦਾ ਗੁਰੂ ਘਰ ਹੈ ਜੀ ਸਾਡੇ ਪਿੰਡ ਤੇ। ਬਾਬਾ ਸਿੱਧ ਜੀ ਜਿਹੜੇ ਸਰਸਾਈ ਜੀ ਜਿਨ੍ਹਾਂ ਨੂੰ ਅਸੀਂ ਕਿ ਪੂਜਦੇ ਆ ਆਪਣੇ ਜਠੇਰਿਆਂ ਵਾਂਗ, ਉਹ ਜੀ ਐਕਚੁਲੀ ਗੁਰੂ ਅਰਜਨ ਦੇਵ ਜੀ ਦੇ ਜਦੋਂ ਤਰਨ ਤਾਰਨ ਸਰੋਵਰ ਬਣਦਾ ਸੀ ਤਾਂ ਉਦੋਂ ਬਹੁਤ ਸੇਵਾ ਕਰਨ ਜਾਂਦੇ ਹੁੰਦੇ ਸੀਗੇ। ਤਾਂ ਉੱਥੇ ਜਦੋਂ ਉਹਨਾਂ ਨੇ ਸੇਵਾ ਕਰਨ ਜਾਣੀ ਤਾਂ ਹਮੇਸ਼ਾ ਹੀ ਪਿੱਛੇ ਪਿੱਛੇ ਰਹਿੰਦੇ ਹੁੰਦੇ ਸੀਗੇ। ਤਾਂ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸੇਵਾ ਤੋਂ ਇੰਨਾ ਜ਼ਿਆਦਾ ਖੁਸ਼ ਹੋਏ ਕਿ ਉਹਨਾਂ ਨੇ ਉਹਨਾਂ ਨੂੰ ਵਾਰ ਹੀ ਦੇਤਾ ਕਿ ਤੇਰੇ ਪਿੰਡ ਲੋਕ ਖੁਦ ਆਇਆ ਕਰਨਗੇ ਕਿ ਤੂੰ ਇੰਨੀ ਦੂਰੋਂ ਇੱਥੇ ਸੇਵਾ ਕਰਨ ਆਉਣਾ, ਤਰਨ ਤਾਰਨ ਤੁਰ ਕੇ ਚੱਲ ਕੇ, ਕਿਉਂਕਿ ਬੱਠਲਾਂ ਨਾਲ ਬਾਲਟਿਆਂ ਦੇ ਨਾਲ ਸੇਵਾ ਕਰਦੇ ਸੀ ਜਦੋਂ ਸਰੋਵਰ ਬਣਦਾ ਸੀਗਾ ਸ਼ੁਰੂ ਚ। ਤਾਂ ਫਿਰ ਉਹ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੇ ਕਿ ਵਾਰ ਦਿੱਤਾ ਸੀਗਾ। ਛੋਟਾ ਜਿਹਾ ਸਰੋਵਰ ਹੈ ਜੀ ਸਾਡੇ ਪਿੰਡ। ਹਾਂਜੀ
ਜੀ ਠੀਕ ਹੈ। ਸੋ ਤੁਸੀਂ ਆਪਣੇ ਜਿਹੜੀਆਂ ਤੀਆਂ ਲੱਗਦੀਆਂ ਹੁੰਦੀਆਂ ਸੀ ਉਹ ਤੁਹਾਡੇ ਪਿੰਡ ਵਿੱਚ ਲੱਗਦੀਆਂ ਹੁੰਦੀਆਂ ਸੀ ਜਾਂ ਕਿਤੇ ਲਾਗਲੇ ਸ਼ਹਿਰ ਜਾਂ ਹੋਰ ਜਗ੍ਹਾ ਤੇ ਹੁੰਦੀਆਂ ਸੀ?
ਨਹੀਂ ਜੀ, ਤੀਆਂ ਬਿਲਕੁਲ ਸਾਡੇ ਪਿੰਡ ਚ ਹੀ। ਐਕਚੁਲੀ ਸਾਡੇ ਪਿੰਡ ਚ ਨਾ ਹੈ ਤਾਂ ਪਿੰਡ ਸਾਡਾ ਛੋਟਾ ਜਿਹਾ, ਪਰ ਪਿੰਡ ਦੇ ਦੋ ਆਲੇ ਦੁਆਲੇ ਦੇ ਵਿੱਚ ਇੱਕ ਤਾਂ ਗਰਾਊਂਡ ਬੜੀ ਸੋਹਣੀ ਬਣੀ ਹੈ ਜੀ ਫੁੱਟਬਾਲ ਦੀ ਵੱਡੀ ਸਾਰੀ, ਤਕਰੀਬਨ ਤੀਆਂ ਜਿਹੜੀਆਂ ਉੱਥੇ ਲੱਗਦੀਆਂ ਹੁੰਦੀਆਂ ਸੀ। ਤੇ ਹਾਂਜੀ, ਕਿਉਂਕਿ ਉੱਥੇ ਆਲੇ ਦੁਆਲੇ ਪਿੱਪਲ ਵੀ ਹੈਗੇ ਆ ਜੀ ਤੇ ਕੁੜੀਆਂ ਹਮੇਸ਼ਾ ਪੀਂਘ ਪਾਉਂਦੀਆਂ ਹੁੰਦੀਆਂ ਸੀ। ਮੈਨੂੰ ਅੱਜ ਵੀ ਯਾਦ ਹੈ ਜੀ, ਅਸੀਂ ਤਕਰੀਬਨ ਸਾਰਾ ਸੌਣ ਦਾ ਮਹੀਨਾ ਉੱਥੇ ਪੀਂਘਾਂ ਪਈਆਂ ਹੀ ਰਹਿੰਦੀਆਂ ਸੀ ਤੇ ਬੜੀਆਂ ਕੁੜੀਆਂ ਦੀਆਂ ਸਾਡੀਆਂ ਲੜਾਈਆਂ ਹੁੰਦੀਆਂ ਸੀ ਕਿ ਅਸੀਂ ਝੂਟੇ ਲੈਣੇ ਆ। ਤੇ ਹਾਂਜੀ, ਤੇ ਜਿਹੜਾ ਕੋਈ ਛੋਟਾ ਹੁੰਦਾ ਸੀ, ਹਾਂ ਨਾਲੇ ਮੈਂ ਇੱਕ ਗੱਲ ਹੋਰ ਵੀ, ਉਸ ਸਮੇਂ ਨਾ ਜਿਵੇਂ ਕਾਮਨ ਹੁੰਦਾ ਸੀ ਕਹਿਣਾ, ਕੁੜੀਆਂ ਨੇ ਕਹਿਣਾ ਨਹੀਂ ਯਾਰ ਸੌਣ ਦੇ ਵਿੱਚ ਪੀਂਘ ਤੇ ਝੂਟਾ ਲੈਣਾ ਹੀ ਲੈਣਾ, ਜਿਹੜੀ ਕੁੜੀ ਸੌਣ ਚ ਪੀਂਘ ਤੇ ਝੂਟਾ ਨਹੀਂ ਲੈਂਦੀ ਉਹ ਖੋਤੇ ਦੀ ਜੂਨ ਪੈਂਦੀ ਆ। ਤੇ ਇਹੋ ਜਿਹੀਆਂ ਗੱਲਾਂ ਜਿਹੜੀਆਂ ਬਣੀਆਂ ਸੀ ਹਨਾ ਨਿੱਕੀਆਂ ਹੁੰਦੀਆਂ, ਤੇ ਇਹੋ ਜਿਹੀਆਂ ਗੱਲਾਂ ਤੋਂ ਬੜਾ ਕਹਿਣਾ ਵੀ ਨਹੀਂ ਜੀ ਲੈਣਾ ਹੀ ਲੈਣਾ ਸੀ, ਫੇਰ ਉਹ ਕਹਿਣਾ ਵੀ ਨਹੀਂ ਅਸੀਂ ਕਿਤੇ ਖੋਤਰੀ ਜੂਨ ਨਾ ਪੈ ਜਾਈਏ ਸੱਚੀ। ਹੁਣ ਪਤਾ ਨੀ ਸੱਚ ਹੈ ਜਿਵੇਂ ਸ਼ੁਰੂ ਤੋਂ ਹੀ ਮੰਮੀ ਹੋਣਾ ਦੀਆਂ ਗੱਲਾਂ
ਬਣੀਆਂ। ਬਿਲਕੁਲ ਬਿਲਕੁਲ,
ਹਰ ਐਤਵਾਰ ਬੜਾ ਚਾਹ ਹੋਣਾ ਮੰਮੀ ਨੇ, ਤੁਹਾਨੂੰ ਪਤਾ ਹੀ ਆ ਮੰਮੀਆਂ ਨੇ ਕਹਿਣਾ ਵੀ ਕੁੜੀਆਂ ਵੀ ਘਰੇ ਰਹਿਣ ਆਪਦਾ ਪੜ੍ਹਨ ਲਿਖਣ, ਸਪੈਸ਼ਲੀ ਜਦੋਂ ਸਕੂਲੇ ਜਾਈ ਅਸੀਂ ਬਸ ਸਵੇਰੇ ਹੀ ਨਹਾ ਧੋ ਕੇ ਆਪਣਾ ਚਲੇ ਜਾਣਾ, ਦੁਪਹਿਰ ਕ ਵੇਲੇ 2 ਵਜੇ ਜੀ ਕੁੜੀਆਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਤੇ ਪਹਿਲਾਂ ਖੋ ਖੋ ਖੇਡਣੀ, ਪਿੱਠੂ ਗਰਮ ਖੇਡਣਾ ਕੁੜੀਆਂ ਨੇ, ਸਟੈਪੂ ਬੜਾ ਖੇਡਿਆ ਜੀ, ਪੀਤਾ ਸਟੈਪੂ ਵੀ, ਇਹ ਸਾਰੀਆਂ ਚੀਜ਼ਾਂ ਕਹਾਣੀਆਂ ਵਿੱਚ ਹੀ ਸੁਣਨ ਨੂੰ ਮਿਲਦੀਆਂ,
ਕਹਾਣੀਆਂ ਵਿੱਚ ਹੀ ਬਿਲਕੁਲ ਰਹਿ ਗਈਆਂ।
ਪਰ ਮੈਂ ਕਹਿੰਦੀ
ਜਿੱਦਾਂ ਤੁਸੀਂ ਪੀਆਂ ਦੀ ਗੱਲ ਕੀਤੀ,
ਹਾਂਜੀ
ਉਸ ਚੀਜ਼ ਨੂੰ ਮਾਣਿਆ ਹੋਇਆ ਤੁਸੀਂ, ਹਾਂ ਜੀ ਬਿਲਕੁਲ। ਮੈਂ ਇਸ ਤਰ੍ਹਾਂ ਤੀਆਂ ਲੱਗਦੀਆਂ ਨੀ ਦੇਖੀਆਂ, ਮੇਰੇ ਮੰਮੀ ਵੀ ਦੱਸ ਰਹੇ ਹੁੰਦੇ, ਕਹਿੰਦੇ ਕਿ ਮਾਝੇ ਦੇ ਵਿੱਚ ਤੀਆਂ ਜਿਹੜੀਆਂ ਉਹ ਬੜੀਆਂ ਮਨਾਈਆਂ ਜਾਂਦੀਆਂ ਹੁੰਦੀਆਂ ਸੀ, ਪਰ ਸਾਡੇ ਇੱਧਰ ਪਿੰਡਾਂ ਦੇ ਵਿੱਚ ਦੁਆਬੇ ਵੱਲ ਮੈਂ ਤੀਆਂ ਇੱਦਾਂ ਲੱਗਦੀਆਂ, ਆਪਣੀ ਅੱਖੀਂ ਨਹੀਂ ਵੇਖੀਆਂ, ਉਸ ਤੋਂ ਪਹਿਲਾਂ ਜ਼ਰੂਰ ਲੱਗਦੀਆਂ ਹੋਣਗੀਆਂ, ਪਰ ਘਰ ਦੇ ਵਿੱਚ ਪੀਂਘਾਂ ਜ਼ਰੂਰ ਝੂਟੀ ਦੀਆਂ ਸੀ। ਔਰ ਜਿਹੜੀਆਂ ਤੁਸੀਂ ਖੇਡਾਂ ਦੇ ਨਾਮ ਯਾਦ ਦਿਵਾਏ, ਉਹ ਬਿਲਕੁਲ ਅੱਜ ਦਿਲ ਕਰਦਾ ਫਿਰ ਬੱਚਾ ਬਣ ਕੇ ਫਿਰ ਉਹੀ ਖੇਡਾਂ ਖੇਡ ਲਈਏ, ਹੈ ਨਾ। ਪਰ ਕੁਝ ਸਮਾਂ ਨੀ ਇਜਾਜ਼ਤ ਦਿੰਦਾ ਹੁੰਦਾ ਸਾਨੂੰ, ਔਰ ਕੁਝ ਸਾਨੂੰ ਵੀ ਲੱਗਦਾ ਹੁੰਦਾ ਵੀ ਨਹੀਂ ਹੁਣ ਜੀ ਉਮਰ ਹੋ ਗਈ ਹੈ ਉਹਨਾਂ ਚੀਜ਼ਾਂ ਦੇ ਲਈ, ਪਰ ਫਿਰ ਵੀ ਦਿਲ ਦੇ ਵਿੱਚ ਉਹ ਗੀਟੇ ਜਿਹੜੇ ਅਸੀਂ ਅਜੇ ਵੀ ਖੇਡੀ ਦੇ ਆ, ਤੇ ਉਹ ਸਟੈਪੂ ਦੀਆਂ ਅਜੇ ਵੀ ਅਸੀਂ ਠੀਕਰੀਆਂ ਬਣਾਈਆਂ, ਤੇ ਪਿੱਠੂ ਕੈਮ ਦੇ ਵੀ ਪਿੱਠੂ ਬਣਾਈ ਦੇ ਆ। ਸੋ ਬਹੁਤ ਮਜ਼ਾ ਆ ਰਿਹਾ ਜੀ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇੰਦਰ ਹੁਣਾਂ ਨੇ ਈਮੇਲ ਦੇ ਰਾਹੀਂ ਸਾਂਝ ਪਾਈ ਹੈ, ਇੰਦਰਜੀਤ ਸਿੰਘ ਹੁਣਾਂ ਨੇ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਐਵਰੀਵਨ, ਪ੍ਰੋਗਰਾਮ ਗੋਇੰਗ ਵੈਰੀ ਗੁੱਡ ਐਂਡ ਇੰਜੋਏਬਲ, ਥੈਂਕਸ ਅ ਲੋਟ। ਸੋ ਰਿਲੀਜਨ ਇਜ਼ ਐਕਸੀਲੈਂਟ ਸਟੱਫ ਫੋਰ ਕੀਪਿੰਗ ਕਾਮਨ ਪੀਪਲਸ ਕੁਆਇਟ। ਸੋ ਬਿਲਕੁਲ ਜੀ, ਇਹਨਾਂ ਨੇ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਹੈ, ਤੇ ਧਨੀ ਸਾਹਿਬ ਹੁਣਾਂ ਨੇ ਵੀ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ, ਗੁੱਡ ਮਾਰਨਿੰਗ ਬੁਲਾ ਰਹੇ ਨੇ ਜੀ, ਤੇ ਲਿਖ ਰਹੇ ਨੇ ਕਿ ਮੈਂ ਗਿਆ ਜੀ ਤੁਹਾਡੇ ਪਿੰਡ ਆਪਣੀ ਨਾਨੀ ਨੂੰ ਲੈ ਕੇ। ਲਓ ਜੀ ਧਨੀ ਸਾਹਿਬ ਹੁਣ ਗਏ ਹੋਏ ਨੇ ਤੁਹਾਡੇ ਪਿੰਡ।
ਓ ਜੀ ਥੈਂਕ ਯੂ ਜੀ, ਹਾਂਜੀ ਮੈਨੂੰ ਪਤਾ ਹੁੰਦਾ ਤੇ ਮੈਂ ਵੈਸੇ ਚਲੋ ਇਹ ਗਿਆ, ਇਹਨਾਂ ਨੂੰ ਪਤਾ ਹੀ ਹੋਣਾ ਹੈ ਜੀ ਕਿ ਮੈਨੂੰ ਜੇ ਜਾਣਦੇ ਵੀ ਹੁੰਦੇ ਤਾਂ ਸਾਡੇ ਜਿਵੇਂ ਜਿਹੜਾ ਜਾਂਦਾ ਹੈ ਪਿੰਡ ਦੇ ਵਿੱਚ ਉਹਨੂੰ ਅਲਾਊਡ ਨੀ ਹੁੰਦਾ ਜੀ ਸਾਡੀ ਪਿੰਡ ਦੀ ਜੂ ਦਾ, ਜਿਵੇਂ ਖਾਣਾ ਪੀਣਾ ਸਪੈਸ਼ਲੀ ਜਿਹਨੂੰ ਸਕਿਨ ਦੀ ਪ੍ਰੋਬਲਮ ਹੋਵੇ ਜਿਹਨੇ ਗੁਰਦੁਆਰਾ ਸਾਹਿਬ ਜਾਣਾ, ਕਿਉਂਕਿ ਪੱਲਾ ਲਾਉਂਦੇ ਜੇ ਨੀ ਉੱਥੇ ਜਿਹੜੇ ਗੁਰੂ ਘਰ ਹੁੰਦੇ ਆ ਸਾਡੇ ਵੀ ਕੰਮ ਕਰਦੇ ਆ ਜਾਂ ਪਾਠੀ, ਉਹ ਪੱਲਾ ਲਾਉਂਦੇ ਆ, ਤੇ ਜਿਹੜੇ ਜਿਹੜੇ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਸਕਿਨ ਦੀ, ਉਸ ਬੰਦੇ ਨੇ ਸਾਡੀ ਪਿੰਡ ਦੀ ਜੂਹ ਦਾ ਪਾਣੀ ਤੱਕ ਨੀ ਪੀਣਾ ਹੁੰਦਾ ਜੀ। ਫਿਰ ਅਸੀਂ ਨਾਲ ਦੇ ਪਿੰਡ ਜਾਂਦੇ, ਕਿਉਂਕਿ ਨਾਲ ਦਾ ਪਿੰਡ ਕਹਿਣ ਨੂੰ ਹੈ ਜੀ 500 meters ਦੂਰ ਹੈ ਜੀ, ਨਾਲ ਦਾ ਪਿੰਡ ਇੱਕ ਸੜਕ ਦਾ ਹੀ ਫਾਸਲਾ ਦੋਨਾਂ ਪਿੰਡਾਂ ਦੇ ਵਿੱਚ, ਤੇ ਫਿਰ ਦੂਸਰੇ ਪਿੰਡੋਂ ਪਾਣੀ ਲਿਆ ਕੇ ਫਿਰ ਦੇਈਦਾ ਜੀ। ਹਾਂਜੀ ਥੈਂਕ ਯੂ, ਬਹੁਤ ਚੰਗਾ ਲੱਗਿਆ ਕਿ ਤੁਸੀਂ ਪਿੰਡ ਨੂੰ ਜਾਣਦੇ ਹੋ। ਹਾਂਜੀ
ਜੀ, ਤੇ ਇਹਨਾਂ ਨੇ ਲਿਖਿਆ ਕਿ ਗੁਰਦੁਆਰੇ ਦੇ ਗ੍ਰੰਥੀ ਆਪਣੇ ਕੋਲ ਬਿਠਾ ਕੇ ਬਾਣੀ ਪੜ੍ਹਦੇ, ਤੇ ਮਿੱਠੀ ਵੀ ਦਿੰਦੇ ਆ ਸ਼ਹਿਦ ਰੱਖ ਕੇ, ਮੱਠੀ ਹੋਣਾ ਮੈਨੂੰ ਲੱਗਦਾ ਦਿੰਦੇ ਆ ਸ਼ਹਿਦ ਰੱਖ ਕੇ, ਕਹਿੰਦੇ ਚੇਤਾ ਭੁੱਲ ਗਿਆ ਜ਼ਿਆਦਾ ਮੈਨੂੰ ਜੀ।
ਹਾਂਜੀ
ਸੋ ਬਹੁਤ ਬਹੁਤ ਸ਼ੁਕਰੀਆ ਜੀ, ਬਿਲਕੁਲ ਤੁਹਾਡੀਆਂ ਯਾਦਾਂ ਦੇ ਨਾਲ, ਦੇਖੋ ਯਾਦਾਂ ਬਹੁਤ ਨਿਕਲ ਆਉਂਦੀਆਂ, ਧਨੀ ਸਾਹਿਬ ਨੂੰ ਵੀ ਆਪਣੀ ਯਾਦ ਆ ਗਈ ਕਿ ਨਾਨੀ ਨੂੰ ਲੈ ਕੇ ਤੁਹਾਡੇ ਪਿੰਡ ਗਏ ਸੀਗੇ। ਸੋ ਕੁਲਦੀਪ ਜੀ ਅਸੀਂ ਗੱਲਾਂ ਬਾਤਾਂ ਕਰਨੀਆਂ, ਤੁਹਾਡੇ ਤੋਂ ਯਾਦਾਂ ਵੀ ਸੁਣਨੀਆਂ, ਤੇ ਮੈਲਬਨ ਦੇ ਵਿੱਚ ਹੋ ਰਹੇ ਤੀਆਂ ਦੇ ਪ੍ਰੋਗਰਾਮ ਬਾਰੇ ਵੀ ਗੱਲ ਕਰਨੀ ਹੈ, ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਸੁਣਨਾ ਹੈ। ਸੋ ਕੁਝ ਫਰਮਾਇਸ਼ਾਂ ਵੀ ਤੇ ਕੁਝ ਗੀਤ ਸਰਬਜੀਤ ਭਾਜੀ ਨੇ ਸਾਡੇ ਲਈ ਚੁਣ ਕੇ ਰੱਖੇ ਹੋਏ ਨੇ, ਸੋ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਆ।
ਠੀਕ ਹੈ ਜੀ, ਜ਼ਰੂਰ।
ਖੁਸ਼ੀ ਮਨਾਈ ਤੇ ਮੇਰਾ ਨਾਂ ਰੱਖਿਆ ਮਰ ਜਾਣਾ, ਉਹ ਜਦ ਮਿੱਟੀ ਨੇ ਮਿੱਟੀ ਛੱਡੀ ਸਾਡੇ ਟੁੱਕ ਟੁੱਕ ਭੈਣ ਮੱਖਾਂ। ਨੀ ਮਿੱਟੀ ਏ ਵਾਲਗਿਆ ਜਾਣ ਹਵਾ ਲੱਗਿਆ ਉੱਡ ਜਾਣ, ਉੱਡ ਜਾਣਾ ਨੀ ਹੈ ਵਾ ਲੱਗਿਆ ਉੱਡ ਜਾਣਾ ਵਾ ਲੱਗਿਆ ਉੱਡ ਜਾਣਾ ਵਾ ਲੱਗਿਆ ਉੱਡ ਜਾਣਾ ਮਾਰ ਮੇਰੇ ਸਿਰ ਵਿੱਚ ਥਾਪੇ ਸੁਰਮੇ ਵਰਗੀ ਕੀਤੀ ਪਾਣੀ ਸੰਗਰ ਲਾ ਕੇ ਮੇਰੀ ਬਣ ਗਈ ਕੱਚੀ ਕਹਾਣੀ ਫਿਰ ਤੂੰ ਯਾਰਾ ਗੁੰਨਿਆ ਮੈਨੂੰ ਲੱਤਾਂ ਮੁੱਕੀਆਂ ਥਾਣੀ
ਲੋ ਜੀ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਾਈਆਂ ਹੋਈਆਂ ਨੇ ਮੈਂ ਕੁਲਦੀਪ ਕੌਰ ਹੁਣਾਂ ਨੇ ਤੇ ਬਾਕੀ ਤੁਹਾਡੇ ਮੈਸੇਜਸ ਜਿਹੜੇ ਸੁਨੇਹੇ ਆ ਰਹੇ ਨੇ ਬਾਕੀ ਲਹਿਰਾਂ ਉਹਨਾਂ ਨੇ ਲਾਈਆਂ ਹੋਈਆਂ ਨੇ ਸੋ ਕੁਛ ਅੱਧਾ ਕੁ ਘੰਟੇ ਦਾ ਸਮਾਂ ਸਾਡੇ ਕੋਲ ਬਚਿਆ ਤੇ ਉਹਦੇ ਵਿੱਚ ਗੱਲਬਾਤ ਕਰਨੀ ਅਸੀਂ ਕੁਲਦੀਪ ਕੌਰ ਹੁਣਾਂ ਨਾਲ ਉਹਨਾਂ ਦੀਆਂ ਯਾਦਾਂ ਬਾਰੇ ਉਹਨਾਂ ਦੇ ਪਿੰਡ ਬਾਰੇ ਤੇ ਹੋਣ ਵਾਲਾ ਜਿਹੜਾ ਇਵੈਂਟ ਹੈ ਇੱਥੇ ਤੀਆਂ ਦਾ ਮੈਲਬਨ ਦੇ ਵਿੱਚ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਜੀ ਕੁਲਦੀਪ ਜੀ
ਸਾਡੇ
ਨਾਲ ਜੀ ਧਨੀ ਸਾਹਿਬ ਹੁਣੀ ਜੀ ਧਨੀ ਸਾਹਿਬ ਜੀ
ਹਾਂਜੀ ਤੁਸੀਂ ਮੈਨੂੰ ਬਿਲਕੁਲ ਮੇਰਾ ਪਿੰਡ ਪੁਰਾਣਾ ਸਮਾਂ ਜਿਹੜਾ ਯਾਦ ਕਰਾਤਾ ਤੇ ਬੜੀ ਖੁਸ਼ੀ ਹੁੰਦੀ ਹੈ ਜੀ ਕਹਿੰਦੇ ਨਾ ਯਾਦਾਂ ਹਮੇਸ਼ਾ ਹੀ ਬੜੀਆਂ ਖੂਬਸੂਰਤ ਹੁੰਦੀਆਂ ਪਤਾ ਨੀ ਇਸ ਕਰਕੇ ਕਿ ਇਹ ਯਾਦਾਂ ਜਿਹੜੀਆਂ ਹਮੇਸ਼ਾ ਹੀ ਖੁਸ ਜਾਂਦੀਆਂ ਵਾ ਤੇ ਉਹ ਸਮਾਂ ਹੁੰਦਾ ਜਿਹੜਾ ਹੱਥੋਂ ਨਿਕਲ ਜਾਂਦਾ ਸੋ ਹੋ ਸਕਦਾ ਇਹ ਕਾਰਨ ਆ ਪਰ ਜੋ ਮਰਜ਼ੀ ਕਾਰਨ ਹੋਵੇ ਯਾਦਾਂ ਬੜੀਆਂ ਪਿਆਰੀਆਂ ਹੁੰਦੀਆਂ ਜੀ
ਔਰ ਖਾਸ ਕਰਕੇ ਉਹ ਯਾਦਾਂ ਜਿਹੜੀਆਂ ਸਾਡੇ ਬਚਪਨ ਦੇ ਨਾਲ ਜੁੜੀਆਂ ਹੁੰਦੀਆਂ ਨਾ ਕਿਉਂਕਿ ਬਚਪਨ ਹਮੇਸ਼ਾ ਹੀ ਮੈਨੂੰ ਲੱਗਦਾ ਕਿ ਪਿਆਰਾ ਹੀ ਹੁੰਦਾ ਹੈ ਜਦੋਂ ਤੁਸੀਂ ਮਾਂ ਬਾਪ ਦੀ ਗੋਦ ਚ ਹੁੰਨੇ ਆ ਹਨਾ ਉਹਨਾਂ ਦੀ ਛਤਰ ਛਾਇਆ ਚ ਹੁੰਨੇ ਤੁਹਾਨੂੰ ਕੋਈ ਫਿਕਰ ਫਾਕਾ ਨਹੀਂ ਹੁੰਦਾ ਬਸ ਇੱਕ ਪੜ੍ਹਾਈ ਦਾ ਫਿਕਰ ਹੀ ਏਦਾਂ ਲੱਗਦਾ ਹੁੰਦਾ ਕਿ ਪਹਾੜ ਆ ਤੇ ਹੁਣ ਸੋਚ ਕੇ ਦੇਖੋ ਤੇ ਆਪਣੇ ਆਪ ਹੀ ਹਾਸਾ ਆ ਜਾਂਦਾ ਪਈ ਅੱਛਾ ਸਾਨੂੰ ਉਹ ਚੀਜ਼ਾਂ ਬੜੀਆਂ ਵੱਡੀਆਂ ਲੱਗਦੀਆਂ ਹੁੰਦੀਆਂ ਸੀ ਪਰ ਉਹੀ ਗੱਲ ਕਿ ਇੰਨੇ ਸਾਲਾਂ ਬਾਅਦ ਵੀ ਪਿੱਛੇ ਜੇ ਵੀ ਇੱਕ ਮੈਸੇਜ ਆਇਆ ਸੀ ਸਾਨੂੰ ਕਿ ਸਾਨੂੰ ਕਿੰਨੇ ਸਾਲ ਹੋ ਗਏ ਆ ਇੱਥੇ ਆਇਆ ਨੂੰ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਪਰ ਸੁਪਨਾ ਅਜੇ ਵੀ ਸਾਨੂੰ ਆਪਣੇ ਪਿੰਡ ਦਾ ਹੀ ਆਉਂਦਾ ਆ ਸੋ ਰਾਤ ਨੂੰ ਸੁਪਨਿਆਂ ਦੇ ਵਿੱਚ ਅਸੀਂ ਆਪਣੇ ਪਿੰਡ ਚ ਘੁੰਮ ਕੇ ਆਉਂਦੇ ਆ ਸੋ ਏਦਾਂ ਹੀ ਅਸੀਂ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਪਿੰਡ ਘੁੰਮ ਕੇ ਆਈਦਾ ਹੁੰਦਾ ਜੀ ਹਰ ਵਾਰੀ ਸੋ ਇਸ ਵਾਰੀ ਸਬੱਬ ਬਣਿਆ ਕਿ ਤੁਹਾਡੇ ਨਾਲ ਤੁਹਾਡੇ ਪਿੰਡ ਦੀ ਗੇੜੀ ਲਾਈਏ ਸੋ ਬਹੁਤ ਵਧੀਆ ਲੱਗਦੇ ਆ ਗੱਲਬਾਤ ਕਰਕੇ ਸੋ ਧਨੀ ਸਾਹਿਬ ਹੁਣਾਂ ਧਨੀ ਸਾਹਿਬ ਹੁਣਾਂ ਨੇ ਕਿਹਾ ਕਿ ਬਿਲਕੁਲ ਸਹੀ ਕਿਹਾ ਪੱਲਾ ਲਾਉਣਾ ਤੇ ਕੁਝ ਨਹੀਂ ਖਾਣਾ ਉਸ ਪਿੰਡ ਦਾ ਉਹ ਠੀਕ ਵੀ ਹੋ ਗਏ ਸੀ ਕਹਿੰਦੇ ਨਾਨੀ ਜੀ ਉਹਨਾਂ ਦੇ
ਥੈਂਕ ਯੂ ਜੀ ਕਿਉਂਕਿ ਉਹੀ ਮੇਰਾ ਜਿੱਦਾਂ ਕਿਹਾ ਕਿ ਇਹ ਮਿੱਥ ਨੀ ਹੈਗੀ ਕੋਈ ਆਪਣੇ ਤੁਹਾਨੂੰ ਪਤਾ ਹੀ ਹੈ ਜੀ ਗੁਰੂ ਸਾਹਿਬਾਨ ਪਰਮਾਤਮਾ ਵੱਲੋਂ ਕਿ ਕਹਿ ਲੋ ਕਿ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਸੀ ਤੇ ਉਹ ਵੀ ਸੇਵਾ ਹੀ ਮਹਾਰਾਜ ਦੀ ਉਹਨਾਂ ਨੇ ਕੀਤੀ ਕਿ ਜਦੋਂ ਗੁਰੂ ਘਰ ਤਰਨ ਤਾਰਨ ਦਾ ਬਣਦਾ ਸੀ ਤਾਂ ਉਹਨਾਂ ਨੇ ਸੇਵਾ ਬਹੁਤ ਕੀਤੀ ਪਿੰਡੋਂ ਜਿਵੇਂ ਬਾਲਟਿਆਂ ਦੇ ਨਾਲ ਸਮਾਨ ਜਿਹੜਾ ਢੋ ਢੋ ਕੇ ਖੜਦੇ ਸੀਗੇ ਤੇ ਸਾਰਾ ਦਿਨ ਉੱਥੇ ਰਹਿੰਦੇ ਸੀਗੇ ਫਿਰ ਉੱਥੇ ਹੀ ਸੇਵਾ ਕਰਨੀ ਤਾਂ ਉਹ ਫਿਰ ਹਮੇਸ਼ਾ ਕਹਿੰਦੇ ਨੇ ਸੇਵਾ ਦਾ ਮੇਵਾ ਜਿਹੜਾ ਮਿਲਦਾ ਤਾਂ ਉਹ ਚਲੋ ਕਿ ਉਹਨਾਂ ਦਾ ਨਾਮ ਸਾਰੀ ਦੁਨੀਆਂ ਵਿੱਚ ਜਿਹੜਾ ਰਵੇ ਇਹੀ ਕਾਰਨ ਸੀਗਾ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਵਰ ਦਿੱਤਾ ਚਲੋ ਵਧੀਆ ਜੀ ਐਕਚੁਲੀ ਮੈਂ ਤਾਂ ਜਿਵੇਂ ਦੇਖਿਆ ਵਾ ਸੁਣਿਆ ਵਾ ਪਰ ਜਿੱਦਾਂ ਕਿ ਉਸ ਪਿੰਡ ਦੀ ਹੋਣ ਕਰਕੇ ਫੇਰ ਵੀ ਓਨਾ ਐਕਸਪੀਰੀਅੰਸ ਨੀ ਪਰ ਤੁਸੀਂ ਤਾਂ ਨੇੜਿਓਂ ਜਿਹੜਾ ਇਸ ਗੱਲ ਨੂੰ ਐਕਸਪੀਰੀਅੰਸ ਕੀਤਾ ਹੋਇਆ ਤੇ ਬਾਕੀ ਦੀ ਪਿੰਡ
ਸ਼ਰਧਾ ਦੀ ਹੈ ਨਾ
ਹਾਂਜੀ
ਜੀ ਜੀ ਕੁਲਦੀਪ ਪਿੰਡ ਪਿੰਡ
ਤੁਸੀਂ ਜੇ ਹੁਣ ਇਹ ਕਿਹਾ ਕਿ ਪਿੰਡ ਜਾ ਕੇ ਆਈਦਾ ਹੁਣ ਜਿੱਦਾਂ ਬਿਲਕੁਲ ਸਹੀ ਤੁਸੀਂ ਪਿੰਡ ਦਾ ਨਾਲ ਆ ਤਾਂ ਮੈਨੂੰ ਇੰਜ ਲੱਗਾ ਕਿ ਉਹ ਯਾਦਾਂ ਦੇ ਨਾਲ ਹੀ ਮੈਂ ਜਿੱਦਾਂ ਆਪਣੇ ਪਿੰਡ ਵਾਪਸ ਚਲੇ ਗਈ ਆ ਤੇ ਉਹੀ ਜਿਹੜਾ ਸਮਾਂ ਬਿਲਕੁਲ ਮੇਰੀਆਂ ਅੱਖਾਂ ਦੇ ਅੱਗੇ ਘੁੰਮ ਰਿਹਾ ਕਿ ਕਿਵੇਂ ਗਰਾਊਂਡ ਦੇ ਵਿੱਚ ਅਸੀਂ ਵੀ ਪਿੰਡ ਵੀ ਜਿਵੇਂ ਅੱਗੇ ਤੁਹਾਨੂੰ ਦੱਸਿਆ ਬਾਹਲਾ ਕੋਈ ਖਾਸ ਵੱਡਾ ਨੀ ਆ ਮਸੀ ਮੇਰੇ ਖਿਆਲ ਨਾਲ 1400-1500 ਵੋਟ ਹੋਣੀ ਆ ਮੇਰੇ ਪਿੰਡ ਦੀ ਤੇ ਪਰ ਹਮੇਸ਼ਾ ਹੀ ਜਿਵੇਂ ਇੰਨੀਆਂ ਕੁ ਜ਼ਿਆਦਾ ਸਾਰੇ ਘਰਾਂ ਦੀਆਂ ਕੁੜੀਆਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ ਜਿਹੜੀਆਂ ਵਿਆਹੀਆਂ ਜਾਂਦੀਆਂ ਸੀ ਉਹਨਾਂ ਨੇ ਵੀ ਵਾਪਸ ਆਉਣਾ ਉਹ ਚਾਰ ਹਫ਼ਤੇ ਛੁੱਟੀ ਅਸੀਂ ਹਰ ਐਤਵਾਰ ਜਰੂਰੀ ਸੀਗਾ ਵੀ ਤੀਆਂ ਲੱਗਣੀਆਂ ਹੀ ਲੱਗਣੀਆਂ, ਪਰ ਹੁਣ ਅਸੀਂ ਜਿਉਂ ਬਾਹਰ ਆ ਗਏ ਆ ਹੁਣ ਉੱਥੇ ਸੁਣੀ ਦਾ ਪੁੱਛੀ ਦਾ ਮੰਮੀ ਹੋਣਾ ਨੂੰ ਫੋਨ ਕਰਕੇ, ਪਰ ਹੁਣ ਨੀ ਕੁੜੀਆਂ ਤੀਆਂ ਲਾਉਂਦੀਆਂ, ਤਾਂ ਬੜਾ ਦੁੱਖ ਲੱਗਦਾ ਵੀ ਇਹ ਜਿਹੜੀ ਚੀਜ਼ ਅਸੀਂ ਬੜੀ ਸਾਂਭ ਕੇ ਰੱਖੀ ਸੀ, ਕਿਉਂਕਿ ਮੈਂ ਖੁਦ ਜਦੋਂ ਆਪਦੇ ਪਿੰਡ ਹੁੰਦੀ ਸੀ ਤਾਂ ਹਾਂਜੀ 6-7 ਸਾਲ ਅਸੀਂ ਕੋਸ਼ਿਸ਼ ਕੀਤੀ ਜਿੰਨਾ ਚਿਰ ਪਿੰਡ ਰਹੀਆਂ ਵੀ ਤੀਆਂ ਲੱਗਦੀਆਂ ਹੀ ਸੀ, ਪਰ ਅੱਜ ਕੱਲ ਕੁੜੀਆਂ ਨੇ ਉਹ ਜਿਹੜੀ ਵਿਰਾਸਤ ਆ ਜਿਹੜਾ ਸਾਡਾ ਸੱਭਿਆਚਾਰ ਉਹ ਸਾਂਭ ਕੇ ਨੀ ਰੱਖਿਆ। ਪਰ ਨਾਲ ਦਾ ਜਿਹੜਾ ਪਿੰਡ ਆ ਜੀ ਸਾਡਾ 1.5 ਕਿਲੋਮੀਟਰ ਦੂਰ, ਉੱਥੇ ਅੱਜ ਵੀ ਉਹਦਾ ਬਹੁਤ ਤੀਆਂ ਲੱਗਦੀਆਂ, ਤੇ ਉਹ ਉਸ ਪਿੰਡ ਦੀਆਂ ਕੁੜੀਆਂ ਨੇ ਇਹ ਜਿਹੜੀ ਰਿਵਾਇਤ ਜਿਹੜੀ ਉਹਨੂੰ ਬਿਲਕੁਲ ਕਾਇਮ ਰੱਖਿਆ, ਤੇ ਉਸੇ ਤਰ੍ਹਾਂ ਪੀਂਘਾਂ ਪਾਉਂਦੀਆਂ ਤੇ ਤੀਆਂ ਦਾ ਮੇਲਾ ਜਿਹੜਾ ਮਨਾਉਂਦੀਆਂ।
ਬਹੁਤ ਵਧੀਆ ਜੀ ਪਰਮਾਤਮਾ।
ਤੇ ਹੁਣ ਉਸ ਪਿੰਡ ਜਿਹੜਾ ਨਾਲ ਦਾ ਪਿੰਡ ਆ ਜੀ ਸੇਰੋ, ਹਾਂਜੀ ਸੇਰੋ ਨਾ ਹੀ ਉਸ ਪਿੰਡ ਦਾ ਸ਼ੂਗਰ ਮਿੱਲ ਕਰਕੇ ਕਾਫੀ ਮਸ਼ਹੂਰ ਸੀ, ਉੱਥੇ ਤਾਂ ਹੁਣ ਸੌਣ ਦਾ ਮੇਲਾ ਵੀ ਲੱਗਦਾ ਹੈ ਜੀ, ਬਹੁਤ ਵੀ ਸੌਣ ਦਾ ਮੇਲਾ ਸਾਰੇ ਤਕਰੀਬਨ ਲਾਗੇ ਬੰਨੇ ਦੇ ਹਾਂਜੀ ਪਿੰਡ ਸੌਣ ਦਾ ਮੇਲਾ ਮਨਾਉਂਦੇ ਉੱਥੇ।
ਬਹੁਤ ਖੂਬ ਸੀ ਇਹ ਮੇਲੇ ਸਾਡੇ ਪੰਜਾਬ ਚ ਨਹੀਂ ਲੱਗਦੇ ਰਹਿਣ, ਤੇ ਉਧਰੋਂ ਸੀ ਸਾਨੂੰ ਮੇਲਿਆਂ ਦੀਆਂ ਖਬਰਾਂ ਹੀ ਆਉਂਦੀਆਂ ਰਹਿਣ, ਅਸੀਂ ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਆ ਕਿ ਹਾਂ ਸਾਡਾ ਪੰਜਾਬ ਹੱਸਦਾ ਵਸਦਾ ਹੈ। ਸੋ ਰਾਜਵਿੰਦਰ ਸਿੰਘ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿ ਰਹੇ ਆ ਕਿ ਮਾਝੇ ਚ 7 ਸਾਵੇ ਲੱਗਦੇ ਨੇ ਜੀ, ਤੀਆਂ ਨੀ ਲੱਗਦੀਆਂ, ਤੀਆਂ ਨੀ ਹੁੰਦੀਆਂ, ਮਾਝੇ ਚ 7 ਸਾਵੇ ਲੱਗਦੇ ਨੇ, ਇਹ ਇਸ ਬਾਰੇ ਵੀ ਤੁਹਾਨੂੰ ਪਤਾ ਹੈ ਕੁਛ?
ਨਹੀਂ ਜੀ ਉਹੀ ਮੈਂ ਕੀ ਕਵਾਂ, ਮੈਨੂੰ ਇਸ ਦਾ ਨੀ ਪਤਾ ਕਿ ਅਸੀਂ ਤਾਂ ਜਿਵੇਂ ਇਹੀ ਕਹਿ ਦਿੰਦੇ ਵੀ ਅੱਜ ਤੀਆਂ ਤੇ ਅਸੀਂ ਜਾਣਾ, ਐਗਜੈਕਟਲੀ ਵਰਡ ਜਿਵੇਂ ਸਾਡੇ ਵੀ ਸਾਨੂੰ ਨਹੀਂ ਪਤਾ, ਕਿਉਂਕਿ ਜਿੰਨਾ ਪਤਾ ਓਨਾ ਮੈਂ ਸਰੋਤਿਆਂ ਨਾਲ ਸ਼ੇਅਰ ਕਰੀ ਜਾਂਦੀ ਹਾਂ, ਤੇ ਵਧੀਆ ਗੱਲ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ
ਜੀ। ਸੋ ਬਿਲਕੁਲ ਮੈਂ ਰਾਜਵਿੰਦਰ ਸਿੰਘ ਹੁਣਾਂ ਨੂੰ ਕਹਾਂਗੀ ਕਿ ਜੇ ਉਹਨਾਂ ਨੂੰ ਇਹ ਸਾਵੇ ਬਾਰੇ, ਕਿਉਂਕਿ ਮੇਰੇ ਲਈ ਵੀ ਨਵਾਂ ਵਰਡ ਹੈਗਾ, ਸਾਨੂੰ ਜ਼ਰੂਰ ਦੱਸਣ ਕਿ 7 ਸਾਵੇ ਜਿਹੜੇ ਆ ਤੀਆਂ ਤੋਂ ਕਿਵੇਂ ਵੱਖਰੇ ਹੁੰਦੇ ਆ, ਤਾਂ ਕਿ ਸਾਨੂੰ ਵੀ ਇਸ ਬਾਰੇ ਜ਼ਰੂਰ ਪਤਾ ਚੱਲੇ। ਸੋ ਸਾਡੇ ਨਾਲ ਸੁਰਿੰਦਰ ਕੌਰ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਉਹਨਾਂ ਨੇ ਵੋਇਸ ਮੈਸੇਜ ਭੇਜਿਆ ਹੈ। ਸੋ ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਪਲੀਜ਼ ਉਹ ਇਹ ਵੋਇਸ ਮੈਸੇਜ ਲਾ ਦੇਣ। ਜੀ ਜੀ ਜ਼ਰੂਰ ਹੀ ਸੁਰਿੰਦਰ ਕੌਰ ਹੁਣਾਂ ਦਾ ਵੋਇਸ ਮੈਸੇਜ ਪ੍ਰੋਗਰਾਮ ਦੇ ਵਿੱਚ ਲਵਾਂਗੇ। ਤੇ ਇੱਕ ਹੋਰ ਗੱਲ ਤੁਸੀਂ ਜਿਹੜੀ ਕੀਤੀ ਕਿ ਰਵਾਇਤ ਜਿਹੜੀ ਹੈ ਨਾ ਉਹ ਪਿੰਡ ਦੀਆਂ ਕੁੜੀਆਂ ਨੇ ਉਹਨੂੰ ਅੱਗੇ ਨਹੀਂ ਤੋਰਿਆ। ਸੋ ਕਾਫੀ ਰਵਾਇਤਾਂ ਸਾਡੀ ਜ਼ਿੰਦਗੀ ਨਾਲ ਇਹੋ ਜਿਹੀਆਂ ਜੁੜੀਆਂ ਜਿਹੜੀਆਂ ਸਾਡੇ ਤੋਂ ਖੁਸਦੀਆਂ ਜਾ ਰਹੀਆਂ, ਜਿਨ੍ਹਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ, ਚਾਹੇ ਕਹਿ ਲਓ ਕਿ ਪੱਛਮੀ ਜਿਹੜਾ ਰਹਿਣ ਸਹਿਣ ਆ ਉਹਦੇ ਇਨਫਲੂਐਂਸ ਹੇਠ ਆ ਕੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਕਿ ਸਾਨੂੰ ਲੱਗਦਾ ਹੈ ਕਿ ਜ਼ਿਆਦਾ ਹੀ ਦੇਸੀ ਹੈ ਜਾਂ ਓਲਡ ਫੈਸ਼ਨ ਨੇ ਇਹ ਚੀਜ਼ਾਂ। ਉਹਨਾਂ ਦੇ ਵਿੱਚ ਭਾਵੇਂ ਸਾਡੇ ਤਿਉਹਾਰ ਤਿਥ ਤਿਉਹਾਰ ਆ ਜਾਂਦੇ ਆ, ਤੇ ਉਹਦੇ ਵਿੱਚ ਚਾਹੇ ਸਾਡਾ ਲੋਕ ਸੰਗੀਤ ਆ ਜਾਂਦਾ ਹੈ, ਲੋਕ ਨਾਚ ਆ ਜਾਂਦੇ ਆ, ਲੋਕ ਗੀਤ ਆ ਜਾਂਦੇ ਆ ਜੀ। ਸੋ ਸੁਰਿੰਦਰ ਕੌਰ ਹੁਣਾਂ ਦਾ ਮੈਸੇਜ ਸੁਣਦੇ ਆ, ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਤੇ ਗੱਲ ਕਰਦੇ ਆ ਜੀ ਆਪਣੇ ਲੋਕ ਗੀਤਾਂ ਦੇ ਵੀ ਜੀ।
ਹਾਂਜੀ ਜ਼ਰੂਰ ਜੀ।
ਸੁਖਪ੍ਰੀਤ ਜੀ ਤੇ ਕੁਲਦੀਪ ਜੀ ਅਤੇ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਲੱਗ ਰਿਹਾ ਜੀ ਆਪ ਜੀ ਨੇ ਪ੍ਰੋਗਰਾਮ ਤੀਆਂ ਦਾ ਦੱਸ ਕੇ ਪਿਛਲੀਆਂ ਯਾਦਾਂ ਜਿਹੜੀਆਂ ਉਹ ਤਾਜ਼ਾ ਕਰਵਾ ਦਿੱਤੀਆਂ। ਮੈਨੂੰ ਵੀ ਆਪਣਾ ਬਚਪਨ ਯਾਦ ਆ ਗਿਆ। ਮੈਂ ਹੋਸ਼ ਅਸਲ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਨਗਰ ਵਿੱਚ ਸੰਭਾਲੀ ਸੀ, ਅਤੇ ਉੱਥੇ ਤੀਆਂ ਦਾ ਚੰਗਾ ਆਨੰਦ ਮਾਣਿਆ। ਉਹ ਪੁਰਾਣਾ ਵੱਡਾ ਸਾਰਾ ਪਿੱਪਲ ਦਾ ਦਰਖਤ, ਉਹਦੇ ਪਈਆਂ ਹੋਈਆਂ ਪੀਂਘਾਂ, ਅੱਜ ਅੱਖਾਂ ਅੱਗੇ ਸਾਰਾ ਕੁਛ ਘੁੰਮ ਗਿਆ। ਬਹੁਤ ਆਨੰਦ ਆਇਆ। ਪੰਜਾਬ ਦੇ ਨੌਜਵਾਨਾਂ ਦੀਆਂ ਪੈਰੀਆਂ ਛਿੰਝਾਂ, ਭੰਗੜਾ, ਮੁਟਿਆਰਾਂ ਦੇ ਗਿੱਧੇ ਸਭ ਅੱਖਾਂ ਸਾਹਮਣੇ ਘੁੰਮ ਗਏ। ਸਾਰਾ ਕੁਛ ਇਹ ਪਿਛਲਾ ਯਾਦ ਕਰਕੇ ਸੱਚਮੁੱਚ ਰੂਹ ਨਸ਼ਿਆ ਗਈ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸਾਰਾ ਪਰਿਵਾਰ ਹਰਮਨ ਰੇਡੀਓ ਦਾ ਪਰਿਵਾਰ, ਹਰਮਨ ਰੇਡੀਓ ਚੜ੍ਹਦੀ ਕਲਾ ਵਿੱਚ ਰਹਿਣ, ਸਦਾ ਪਰਮਾਤਮਾ ਸੁਖੀ ਰੱਖੇ, ਖੁਸ਼ ਰਹੋ
ਜੀ। ਸੋ ਸੁਰਿੰਦਰ ਕੌਰ ਹੁਣਾਂ ਨੇ ਕਿਹਾ ਕਿ ਜੀ ਓਹੀ ਗੱਲ ਕੇ ਕਰੋਗੇ ਯਾਦ ਤੋਂ ਹਰ ਬਾਤ ਯਾਦ ਆਏਗੀ। ਅਸੀਂ ਇੱਕ ਵਾਰੀ ਆਪਣੇ ਪਿੰਡ ਦਾ ਨਾਂ ਲੈਣੇ ਆ ਤੇ ਉਸ ਨਾਲ ਜੁੜੀਆਂ ਹੋਰ ਕਈ ਯਾਦਾਂ ਜਿਹੜੀਆਂ ਸਾਡੇ ਜ਼ਹਿਨ ਦੇ ਵਿੱਚ ਆ ਜਾਂਦੀਆਂ ਨੇ, ਹਨਾ, ਚਾਹੇ ਉਹ ਤੀਆਂ ਮਨਾਉਣ ਦੀਆਂ ਹੋਣ ਜਾਂ ਦੀਵਾਲੀ ਤੇ ਦੀਵੇ ਜਗਾਉਣ ਦੀਆਂ ਹੋਣ, ਵਿਸਾਖੀ ਤੇ ਘਰ ਪਕੌੜ ਬਣਾ ਕੇ ਖਾਣ ਦੀਆਂ ਹੋਣ, ਮੇਲਿਆਂ ਤੇ ਜਾਣ ਦੀਆਂ ਹੋਣ ਜਾਂ ਲੋਹੜੀ ਦੀਆਂ ਹੋਣ। ਸੋ ਹੋਰ ਤੁਹਾਡੇ ਜ਼ਹਿਨ ਚ ਵੀ ਇਹੋ ਜਿਹੀਆਂ ਕੁਝ ਯਾਦਾਂ ਨੇ ਕੁਲਦੀਪ ਜੀ ਜਿਹੜੀਆਂ ਤੁਸੀਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਬਚਪਨ ਨਾਲ ਤੁਹਾਡੇ ਪਿੰਡ ਨਾਲ ਜੁੜੀਆਂ ਹੋਣ?
ਹਾਂਜੀ ਜ਼ਰੂਰ ਜੀ, ਜਿਵੇਂ ਸਾਡੇ ਪਿੰਡ ਚ ਨਾ ਵੀ ਮਾਝੇ ਏਰੀਏ ਦੇ ਵੈਸੇ ਵੀ ਲੋਕ ਮਿੱਠਾ ਖਾਣਾ ਬਹੁਤ ਪਸੰਦ ਕਰਦੇ ਆ, ਤੇ ਜਿਵੇਂ ਦੁਆਬੇ ਚ ਵੈਸੇ ਮਿੱਠਾ ਘੱਟ ਖਾਂਦੇ ਆ ਲੋਕ। ਹਾਂਜੀ, ਕਿਉਂਕਿ ਸਾਡੇ ਅਕਸਰ ਹੀ ਜਿਵੇਂ ਖੀਰ ਤਾਂ ਬਣਨੀ ਬਣੀ ਹੈ ਜੀ, ਚਾਹੇ ਕੋਈ ਓਕੇਜ਼ਨ ਹੋਵੇ ਨਾ ਹੋਵੇ, ਤੇ ਸੌਣ ਦੇ ਵਿੱਚ ਤਾਂ ਸਪੈਸ਼ਲੀ ਵੀ ਮੰਮੀ ਹੋਣਾ ਨੇ ਜਿਵੇਂ ਮਾਲ ਪੂੜੇ ਪਕਾਉਣੇ, ਤੇ ਇੱਕ ਜੀ ਗੁਲਗੁਲੇ ਬਣਾਉਂਦੇ ਹੁੰਦੇ ਸੀ, ਗੁੜ ਪਾ
ਗੁਲਗੁਲੇ ਵੀ
ਜਿਵੇਂ
ਜੀ।
ਹਾਂਜੀ, ਬਣਾਉਣੇ ਤਾਂ ਆਉਂਦੇ ਨੇ, ਪਰ ਇੱਕ ਇਹ ਵੀ ਚੀਜ਼ਾਂ ਜਿਵੇਂ ਉਹ ਬਣਾਉਣੀਆਂ, ਕੁੱਕ ਕਰਨੀਆਂ, ਇੱਕ ਚਾਅ ਜਿਹਾ ਹੁੰਦਾ ਸੀ। ਅੱਜ ਕੱਲ ਜਿਵੇਂ ਕੁੜੀਆਂ ਨੂੰ ਨਾ ਉਹ ਚੀਜ਼ਾਂ ਨਾ ਪਤਾ ਨੀ ਇੰਨਾ ਪਿਆਰ ਰਿਹਾ ਨੀ, ਜਾਂ ਪਤਾ ਨੀ ਕੁੜੀਆਂ ਇਸ ਚੀਜ਼ ਨੂੰ ਸ਼ਾਇਦ ਜਰੂਰੀ ਨੀ ਸਮਝਦੀਆਂ, ਕਿਉਂਕਿ ਵੇਖੋ ਜੇ ਸਾਡੇ ਮਾਂ ਪਿਓ ਨੇ ਇਹ ਚੀਜ਼ ਸਾਨੂੰ ਦਿੱਤੀ ਆ ਵਿਰਾਸਤ ਚ, ਜੇ ਅੱਗੇ ਅਸੀਂ ਇਹ ਨਹੀਂ ਕਰਾਂਗੇ ਤੇ ਸਾਡੇ ਬੱਚਿਆਂ ਕੋਲ ਇਹ ਚੀਜ਼ ਨਹੀਂ ਪਹੁੰਚਣੀ। ਤੇ ਉਹ ਹੁਣ ਇੱਕ ਅੱਧੇ ਬੰਦੇ ਦੇ ਜਾਂ ਇੱਕ ਅੱਧੇ ਕੁੜੀ ਦੇ ਕੀਤਿਆਂ ਨਹੀਂ ਸਭ ਕੁਛ ਹੋਣਾ, ਇਹ ਸਾਰਿਆਂ ਨੂੰ ਹੀ ਚਾਹੀਦਾ ਕਿ ਆਪਾਂ ਆਪਣਾ ਜਿਹੜਾ ਸਭਿਆਚਾਰ ਤੇ ਵਿਰਾਸਤ ਆ ਉਹ ਸਾਂਭ ਕੇ ਰੱਖੀਏ ਤੇ ਅੱਗੇ ਬੱਚਿਆਂ ਨੂੰ ਤੋਰੀਏ। ਕਿਉਂਕਿ ਮੈਂ ਹੁਣ ਤੀਆਂ ਸਾਡੇ ਹੁੰਦੀਆਂ ਸੀ, ਸਾਰੀਆਂ ਕੁੜੀਆਂ ਅਸੀਂ ਨੱਚਦੀਆਂ ਗਾਉਂਦੀਆਂ ਸੀ, ਤਾਂ ਉਹੀ ਕਾਰਨ ਆ ਕਿ ਸਾਨੂੰ ਅੱਜ ਵੀ ਪੰਜਾਬੀ ਜਿਹੜੇ ਲੋਕ ਗੀਤ ਆ ਤੇ ਬੋਲੀਆਂ ਮੂੰਹ ਜ਼ਬਾਨੀ ਆਉਂਦੀਆਂ, ਗੂਗਲ ਦਾ ਸਹਾਰਾ ਨੀ ਲੈਣਾ ਪੈਂਦਾ। ਪਰ ਅੱਜ ਕੱਲ ਮੈਂ
ਨਹੀਂ ਪੈਂਦਾ
ਕੁੜੀਆਂ ਜਿਹੜੀਆਂ, ਹਾਂਜੀ ਬਸ ਗੂਗਲ ਦਾ ਹੀ ਆਸਰਾ ਜੀ, ਆਪ ਜਿਵੇਂ ਪੰਜਾਬੀ ਗੀਤ ਤੇ ਪੰਜਾਬੀ ਜਿਹੜੀਆਂ ਬੋਲੀਆਂ ਆਮ ਗਿੱਧੇ ਵਾਲੀਆਂ ਉਹਨਾਂ ਤੋਂ ਹੀ ਭੱਜਦੀਆਂ ਫਿਰਦੀਆਂ, ਇਹ ਜਿਹੜਾ ਜੀ ਬਹੁਤ ਜ਼ਰੂਰੀ।
ਮੈਨੂੰ ਇਹ ਗੱਲ ਜੀ,
ਹਾਂਜੀ
ਜੀ, ਜਿਵੇਂ ਅਸੀਂ ਕਿਹਾ ਕਿ ਕੁੜੀਆਂ ਵੀ ਭੁੱਲਦੀਆਂ ਜਾ ਰਹੀਆਂ, ਪਰ ਮੈਨੂੰ ਲੱਗਦਾ ਇਹਦੇ ਵਿੱਚ ਅਸੀਂ ਖੁਦ ਵੀ ਜੇ ਅਸੀਂ ਗੱਲ ਕਰੀਏ ਕਿ ਹੁਣ ਜੇ ਅੱਗੇ ਸਾਡੇ ਬੱਚੇ ਹੋਣੇ ਆ ਉਹਨਾਂ ਨੇ ਕੱਲ ਨੂੰ ਜਵਾਨ ਹੋਣਾ ਹਨਾ, ਪਰ ਹੁਣ ਮੈਨੂੰ ਲੱਗਦਾ ਕਿਤੇ ਸਾਡਾ ਫਰਜ਼ ਬਣਦਾ ਕਿ ਉਹ ਵਿਰਾਸਤ ਜੋ ਅਸੀਂ ਆਪਣੇ ਦਾਦੀਆਂ ਨਾਨੀਆਂ ਤੋਂ ਜਾਂ ਮਾਵਾਂ ਤੋਂ ਚੀਜ਼ਾਂ ਸਿੱਖੀਆਂ ਹੋਈਆਂ ਨੇ, ਚਾਹੇ ਉਹ ਲੋਕ ਗੀਤ ਹੈ ਜਾਂ ਚਾਹੇ ਇਹੋ ਜਿਹੀਆਂ ਕੁਝ ਪਰੰਪਰਾਵਾਂ ਨੇ, ਸਾਨੂੰ ਜ਼ਰੂਰੀ ਉਹ ਆਪਣੇ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਕਿ ਤਾਂ ਕਿ ਉਹ ਇਸ ਚੀਜ਼ ਨੂੰ ਅੱਗੇ ਤੋਂ ਅੱਗੇ ਘੱਟੋ ਘੱਟ ਜ਼ਿੰਦਾ ਤੇ ਰੱਖ ਸਕਣ।
ਹਾਂਜੀ ਜ਼ਰੂਰ ਜੀ, ਉਹੀ ਸਪੈਸ਼ਲੀ ਜਿਵੇਂ ਜਿਹੜੇ ਆਪਾਂ ਲੋਕ ਬਾਹਰ ਆ ਜਿਵੇਂ ਆਸਟ੍ਰੇਲੀਆ, ਕੈਨੇਡਾ, ਅਮੈਰੀਕਾ, ਸਾਨੂੰ ਤਾਂ ਜੀ ਐਕਸਟਰਾ ਐਫਰਟ ਲਾਉਣੇ ਪੈਣੇ ਆ। ਪੰਜਾਬ ਵਾਲਿਆਂ ਨੂੰ ਤੇ ਚਲੋ ਇੰਨੇ ਐਕਸਟਰਾ ਐਫਰਟ ਲਾਉਣ ਦੀ ਲੋੜ ਨਹੀਂ ਹੈਗੀ, ਪਰ ਸਾਨੂੰ ਤਾਂ ਸਾਡੇ ਵਾਸਤੇ ਥੋੜਾ ਔਖਾ ਕੰਮ ਆ ਕਿ ਸਾਨੂੰ ਹੋਰ ਐਕਸਟਰਾ ਐਫਰਟ ਲਾਉਣੇ ਪੈਣੇ ਤਾਂ ਜੋ ਸਾਡੇ ਬੱਚੇ ਜਿਹੜੇ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣ। ਤੇ ਸੌਣ ਦੀ ਗੱਲ ਕੀਤੀ ਹੈ ਜੀ, ਮੈਂ ਨਾ ਹਾਂਜੀ ਕਵਿਤਾਵਾਂ ਲਿਖਣ ਪੜ੍ਹਨ ਦਾ ਵੀ ਸ਼ੌਂਕ ਬੜਾ ਰੱਖਦੀ ਆ, ਤੇ ਸੌਣ ਤੇ ਮੈਨੂੰ ਅੱਜ ਵੀ ਯਾਦ ਆ, ਮੈਂ ਜਦੋਂ ਸਕੂਲ ਹੁੰਦੀ ਸੀ ਤਾਂ ਉਦੋਂ ਪੜ੍ਹਦੀ ਹੁੰਦੀ ਸੀ, ਤਾਂ ਇੱਕ ਦਿਨ ਮੈਂ ਕਿਤੇ ਬੈਠੀ ਬੈਠੀ ਤਾਂ ਮੈਨੂੰ ਸੌਣ ਤੇ ਜਿਹੜੇ ਬੜੇ ਸੋਹਣੇ ਬੋਲ ਜਿਹੜੇ ਲਿਖੇ ਆ, ਤਾਂ ਮੇਰਾ ਦਿਲ ਕਰਦਾ ਕਿ ਅੱਜ ਮੈਂ ਉਹ ਸਰੋਤਿਆਂ ਦੇ ਨਾਲ ਸਾਂਝੇ ਕਰਾਂ ਤੇ ਤੁਹਾਡੇ ਨਾਲ ਵੀ ਸਾਂਝੇ ਕਰਾਂ। ਸੌਣ ਤੇ ਮੇਰੀ ਹਾਂਜੀ ਕਹਿੰਦੇ ਕਿ ਰੰਗਲਾ ਸੋਣ ਕਦੋਂ ਦਾ ਚੜਿਆ, ਦਿਲ ਚੁੱਪ ਬੈਠਾ ਕਾਹਤੋਂ ਅੜਿਆ, ਭੁੱਲ ਗਏ ਹੁਣ ਅਸੀਂ ਬਾਗੀ ਫੇਰਾ ਪਾਉਣਾ, ਅੰਬਰੀ ਛੋਂ ਦੀ ਪੀਂਗ ਚੜਾਉਣਾ, ਨਹੀਂ ਦੇਖਦੇ ਕਿਧਰੇ ਨਿਆਣੇ ਨੰਗ ਤੜੰਗੇ, ਕੱਛਾਂ ਵਜਾ ਕੇ ਮੀਂਹ ਚ ਨਹਾਉਂਦੇ, ਲਾਉਂਦੇ ਫਿਰਨ ਤੜੰਗੇ, ਗੁਲਗੁਲੇ ਮੱਠੀਆਂ ਖੀਰ ਮਾਲ ਪੂੜੇ, ਪੱਕਦੇ ਨਹੀਂ ਹੁਣ ਕਿਸੇ ਵੀ ਵਿਹੜੇ, ਸੋਣ ਚੜੇ ਵਿਆਂਦੜਾਂ ਨਾ ਹੁਣ ਪੇਕੇ ਆਉਂਦੀਆਂ, ਇਕੱਠੀਆਂ ਹੋ ਕੇ ਕੁੜੀਆਂ ਨਾ ਹੁਣ ਤੀਆਂ ਲਾਉਂਦੀਆਂ, ਦਿਲੋਂ ਵਿਸਾਰੀਆਂ ਸੋਣ ਦੀਆਂ ਬੋਲੀਆਂ, ਬਾਗੀ ਕੋਇਲਾਂ ਗਾਉਣਾ ਭੁੱਲੀਆਂ, ਮਾਰੂ ਥਲ ਬਣਿਆ ਦਿਲ ਦਾ ਵਿਹੜਾ, ਸੋਣ ਦੀ ਝੜੀ ਚ ਕੋਈ ਭਿੱਜੇ ਨਾ ਅੜਿਆ। ਸੋ ਜੀ ਬੜੇ ਸੋਹਣੇ ਜਿਹੜੇ ਇਹ ਬੋਲ ਆ, ਬਿਲਕੁਲ ਅੱਜ ਦੀ ਸੱਚਾਈ ਹੈ ਜੀ, ਜੋ ਕਿ ਪਹਿਲਾਂ ਇਹ ਸਭ ਕੁਛ ਆਮ ਹੁੰਦਾ ਸੀ, ਪਰ ਅੱਜ ਕੱਲ ਇਹ ਜਿਹੜੀਆਂ ਗੱਲਾਂ ਕਿਤੇ ਕਿਤੇ ਟਾਵਾਂ ਟਾਵਾਂ ਹੀ ਕੋਈ ਏਰੀਆ ਰਹਿ ਗਿਆ ਜੀ ਜਿੱਥੇ ਹੁੰਦੀਆਂ।
ਬਿਲਕੁਲ, ਔਰ ਦੂਸਰੀ ਗੱਲ ਇਹ ਹੈ ਕੁਲਦੀਪ ਸਿੰਘ ਕਿ ਜਿਸ ਤਰ੍ਹਾਂ ਲੋਕ ਗੀਤਾਂ ਦੀ ਗੱਲ ਕਰੀਏ ਜਾਂ ਅਸੀਂ ਗਿੱਧੇ ਦੀ ਗੱਲ ਕਰੀਏ, ਹੁਣ ਉਹ ਸਿਰਫ ਸਟੇਜ ਤੇ ਰਹਿ ਗਏ ਆ, ਸੋ ਇੱਕ ਜੋ ਇਹਨਾਂ ਦਾ ਪਿਓਰ ਸੈਂਸ ਜਿਹੜਾ ਹੁੰਦਾ ਸੀ ਜਾਂ ਕਹਿ ਲੋ ਰੋ ਚੀਜ਼ ਹੁੰਦੀ ਸੀ ਉਹ ਨੀ ਰਹਿ ਗਈ, ਹੁਣ ਇਹਨੂੰ ਇੱਕ ਸਟੇਜੀ ਕਰਨ ਦਿੱਤਾ ਗਿਆ। ਹੁਣ ਜਿਹੜਾ ਅਜੇ ਵੀ ਇੱਥੇ ਵੀ ਜੇ ਮੈਂ ਗਿੱਧੇ ਪਾਉਣੀ ਆ ਚਲੋ ਸਟੇਜਿਸ ਵਗੈਰਾ ਤੇ, ਪਰ ਇੱਕ ਜਿਹੜੀ ਉਹ ਮਲੰਗ ਹੋ ਕੇ ਵਿਆਹਾਂ ਦੇ ਵਿੱਚ ਜਿਹੜੇ ਗਿੱਧੇ ਪਾਈਦੇ ਹੁੰਦੇ ਸੀ ਜਾਂ ਜਿਵੇਂ ਤੁਸੀਂ ਕਿਹਾ ਕਿ ਤੀਆਂ ਦੇ ਵਿੱਚ ਸੱਚੀ ਮੁੱਚੀ ਆਪਣੀਆਂ ਸਹੇਲੀਆਂ ਦੇ ਨਾਲ ਰਲ ਕੇ ਗਿੱਧੇ ਪਾਉਣੇ ਹੁੰਦੇ ਸੀ, ਉਹਨਾਂ ਦੇ ਵਿੱਚ ਇੱਕ ਆਪਣੀ ਮਾਸੂਮੀਅਤ ਹੁੰਦੀ ਸੀ, ਹੈ ਨਾ। ਪਰ ਚਲੋ ਫੇਰ ਵੀ ਦਾਤ ਦੇਣੀ ਬਣਦੀ ਹੈ ਜੀ ਸਾਨੂੰ ਸਾਰਿਆਂ ਨੂੰ, ਆਪਣੇ ਆਪ ਨੂੰ, ਇਸ ਹਰਮਨ ਰੇਡੀਓ ਦੇ ਮੰਚ ਨੂੰ ਵੀ, ਕਿ ਅਸੀਂ ਸਾਰੇ ਲੱਗੇ ਹੋਏ ਹਾਂ ਉਸ ਪੰਜਾਬ ਨੂੰ ਇੱਥੇ ਸੰਭਾਲ ਕੇ ਰੱਖਣ ਦੇ ਲਈ ਇੱਕ ਕੋਸ਼ਿਸ਼ ਜਿਹੜੀ ਹੈ ਜ਼ਰੂਰ ਕਰ ਰਹੇ ਹਾਂ, ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੀ ਪੀੜ੍ਹੀ ਜ਼ਰੂਰ ਹੀ ਅਸੀਂ ਉੱਥੇ ਤੱਕ ਪਹੁੰਚਾਵਾਂਗੇ ਜਿੱਥੋਂ ਤੱਕ ਅਸੀਂ ਸੋਚ ਰਹੇ ਹਾਂ ਅੱਜ। ਸੋ ਧਨੀ ਸਾਹਿਬ ਹੁਣਾਂ ਨੇ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਆਂਟੀ ਸੁਰਿੰਦਰ ਕੌਰ ਹੁਣਾਂ ਨੂੰ, ਤੇ ਕਹਿੰਦੇ ਜੀ ਸੁਰਿੰਦਰ ਕੌਰ ਜੀ ਮਜੀਠਾ ਪਿੰਡ ਚ ਗੁਮਟਾਲੇ ਪਿੰਡ ਦੇ ਪਿੱਪਲ ਦੀ ਗੱਲ ਕਰ ਰਹੇ ਨੇ, ਕਹਿੰਦੇ ਉਹ ਬਹੁਤ ਵੱਡਾ ਆ ਤੇ ਕਹਿੰਦੇ ਮਿੱਠਾ ਮੈਨੂੰ ਵੀ ਬਹੁਤ ਪਸੰਦ ਆ ਜੀ, ਪਰ ਏਰੀਏ ਦੀ ਗੱਲ ਚੱਲ ਰਹੀ ਆ ਤੇ ਵਧੀਆ ਲੱਗ ਰਿਹਾ ਆ। ਸੋ ਬਿਲਕੁਲ ਜੀ, ਬੇਸ਼ੱਕ ਅਸੀਂ ਸਾਰੇ ਪੰਜਾਬੀ ਆ, ਹੈ ਨਾ, ਤੇ ਕਹਿਣ ਨੂੰ, ਪਰ ਫੇਰ ਵੀ ਜਦੋਂ ਅਸੀਂ ਮਾਝੇ ਮਾਲਵੇ ਤੇ ਦੁਆਬੇ ਦੀ ਗੱਲ ਕਰਦੇ ਆ ਫਿਰ ਅਸੀਂ ਥੋੜਾ ਜਿਹਾ ਉਧਰ ਨੂੰ ਉਸ ਫਰੇਮ ਦੇ ਵਿੱਚ ਆ ਕੇ ਗੱਲ ਕਰਨ ਲੱਗ ਜਾਂਦੇ ਆ, ਔਰ ਥੋੜਾ ਬਹੁਤਾ ਫਰਕ ਜਿਹੜਾ ਕੁਲਦੀਪ ਜੀ ਮੈਨੂੰ ਲੱਗਦਾ ਇਹਨਾਂ ਚੀਜ਼ਾਂ ਦਾ ਪਿੰਡ ਹੁੰਦਾ ਵੀ ਆ, ਹੈ ਨਾ। ਥੋੜੇ ਜਿਹੜੇ ਤੁਹਾਡੇ ਤਿਉਹਾਰ ਮਨਾਉਣ ਦਾ ਅੰਦਾਜ਼ ਹੋ ਗਿਆ ਜਾਂ ਕਈ ਤਿਉਹਾਰ ਜਿਹੜੇ ਹੁੰਦੇ ਆ ਉਹ ਮਾਲ ਵਿੱਚ ਮਨਾਏ ਜਾਂਦੇ ਆ, ਮਾਝੇ ਇੱਧਰ ਦੁਆਬੇ ਚ ਨਹੀਂ ਹੁੰਦੇ, ਔਰ ਬੋਲੀ ਦਾ ਜਿਹੜਾ ਉਹ ਵੀ ਬੜਾ ਫਰਕ ਹੁੰਦਾ ਹੈ ਨਾ। ਤੁਸੀਂ ਪੰਜਾਬੀਆਂ ਦੀ ਆ, ਕਈ ਇੱਦਾਂ ਦੇ ਹੁੰਦੇ ਉਹਨਾਂ ਨੂੰ ਤੁਹਾਡੀ ਬੋਲੀ ਸੁਣ ਕੇ ਹੀ ਤੁਹਾਡੀ ਦੋ ਲਾਈਨਾਂ ਸੁਣ ਕੇ ਪਤਾ ਲੱਗ ਜਾਂਦਾ ਕਿ ਤੁਸੀਂ ਦੁਆਬੇ ਤੋਂ ਮਾਝੇ ਤੋਂ ਜਾਂ ਮਾਲਵੇ ਤੋਂ ਆ, ਹੈ ਨਾ
ਜੀ। ਜਰੂਰ ਜੀ, ਬਾਕੀ ਬੋਲੀਆਂ ਦਾ ਕੀ ਜੀ ਏਰੀਆ, ਮੈਂ ਤਾਂ ਇਹ ਤਿੰਨੇ ਏਰੀਆ ਜਿਹੜੇ ਬੜੇ ਕਰੀਬੀ ਦੇਖੇ ਨੇ, ਕਿਉਂਕਿ ਮਾਸੀ ਮੇਰੀ ਮਾਲਵੇ ਚ ਰਹਿੰਦੀ ਕਰਕੇ ਮੈਂ ਕਾਲਜ ਉੱਥੇ ਪੜ੍ਹਨ ਲੱਗ ਗਈ ਫਰੀਦਕੋਟ ਬਰਜਿੰਦਰਾ। ਸੋ ਪੜ੍ਹਾਈ ਲਿਖਾਈ ਸਾਰੀ ਮੇਰੀ ਮਾਲਵੇ ਦੀ ਹੈ ਜੀ, ਜੰਮੀ ਪਲੀ ਮੈਂ ਮਾਝੇ ਦੀ ਆ, ਤੇ ਹੁਣ ਵਿਆਹ ਮੇਰਾ ਦੁਆਬੇ ਚ ਹੋ ਗਿਆ ਵਾ। ਸੋ ਸਾਰੇ ਏਰੀਏ ਜਿਵੇਂ ਰਹਿਣੀ ਸਹਿਣੀ ਬੋਲੀ ਬੜੀ ਕਰੀਬੀ ਕਹਿ ਲੋ, ਮੈਂ ਅਨੁਭਵ ਕੀਤਾ ਫਰਕ ਹੈਗਾ ਜੀ, ਬਹੁਤ ਫਰਕ ਆ। ਜਿਵੇਂ ਅਗਰ ਆਪਾਂ ਕਹੀਏ ਤਾਂ ਕਿ ਈਵਨ ਤਿਉਹਾਰ ਮਨਾਉਣ ਦਾ ਛੱਡੋ, ਗੀਤ ਗਾਉਣ ਦਾ, ਵਿਆਹਾਂ ਸ਼ਾਦੀਆਂ ਤੇ ਬੋਲੀਆਂ ਬੋਲਣ ਚ ਵੀ ਬੜਾ ਫਰਕ ਆ,
ਬਹੁਤ ਫਰਕ ਆ। ਹਾਂਜੀ, ਜਿਵੇਂ ਬਿਲਕੁਲ,
ਹਾਂਜੀ, ਜਦੋਂ ਕਿਤੇ ਗੀਤ ਵਗੈਰਾ ਬੋਲੀ ਦੇ ਆ ਤਾਂ ਫਰਕ ਪਤਾ ਲੱਗਦਾ ਕਿ ਮਾਲਵੇ ਵਾਲੇ ਜਿਹੜੇ ਉਹ ਹੋਰ ਤਰ੍ਹਾਂ ਬੋਲਦੇ ਨੇ, ਕਿਤੇ ਉਹ ਸਟਾਰਟ ਕਰਦੇ ਨੇ, ਹੇਕ ਲਾਉਣ ਦਾ ਵੀ ਬੜਾ ਫਰਕ ਆ। ਬਾਕੀ ਸ਼ੁਰੂ ਸ਼ੁਰੂ ਚ ਜਦੋਂ ਮੈਂ, ਹਾਂਜੀ, ਪਿਓਰ ਮਾਝੇ ਦੀ ਬੋਲੀ ਅਗਰ ਬੋਲੀਏ ਤਾਂ ਮੈਨੂੰ ਨੀ ਲੱਗਦਾ ਦੁਆਬੇ ਵਾਲੇ ਜਿਹੜੇ ਈਜ਼ਲੀ ਸਮਝ ਸਕਦੇ ਆ, ਕਿਉਂਕਿ ਜਦੋਂ ਮੈਨੂੰ ਯਾਦ ਆ ਵਿਆਹ ਤੋਂ ਬਾਅਦ, ਹਾਂਜੀ, ਵਿਆਹ ਤੋਂ ਬਾਅਦ ਜਦੋਂ ਮੇਰੇ ਕਿ ਹਸਬੈਂਡ ਗਏ ਸਾਡੇ ਪਿੰਡ, ਤਾਂ ਪਿੰਡ ਦੇ ਵਿੱਚ ਪਿਓਰ ਬੋਲੀ ਬੋਲਣ ਵਾਲੇ, ਤਾਂ ਉਹਨਾਂ ਨੇ ਕਿਹਾ ਵੀ, ਗੋਲਡੀ ਨੂੰ ਕਿਹਾ ਵੀ, ਮੁੰਡਾ ਕੂੰਦਾ ਨੀ ਆ, ਤਾਂ ਇਹ ਚੁੱਪ ਕੀਤੇ ਰਹਿ, ਇਹਨਾਂ ਨੂੰ ਸਮਝਣ ਆਈ ਵੀ ਕੀ ਕਿਹਾ ਵਾ, ਤੇ ਉਹ ਕਹਿਣ ਵੀ ਕੂਪਾ ਹੁਣ, ਤੇ ਫੇਰ ਮੇਰੇ ਮੂੰਹ ਵੱਲ ਵੇਖੀ ਜਾਣ ਸੀ ਕੀ ਕਹਿ ਰਹੇ ਆ, ਫੇਰ ਮੈਂ ਇਹਨਾਂ ਨੂੰ ਦੱਸਿਆ ਵੀ ਕੂਣਾ ਹੁੰਦਾ ਬੋਲਣਾ, ਸੋ ਅਸੀਂ ਕੀ ਬੋਲਣ ਨੂੰ ਕਹਿ
ਦਿੰਦੇ ਆ, ਮੈਨੂੰ ਵੀ ਨੀ ਪਤਾ ਜੀ।
ਅੱਛਾ ਜੀ, ਹਾਂਜੀ, ਕੂਪਾ ਹੁਣ ਵੀ ਬੋਲ ਪਾ ਹੁਣ, ਕੂੰਦਾ ਨੀ ਆ ਤੂੰ, ਲਾਈਕ ਇਹ ਸਾਰੀ ਬੋਲੀ। ਤੇ ਬੜਾ ਹੱਸੇ ਕਿ ਜਦੋਂ ਜਿਵੇਂ ਮੇਰਾ ਚਾਚੇ ਦਾ ਮੁੰਡਾ ਪਿਓਰ ਪੰਜਾਬੀ ਜਿਵੇਂ ਬੋਲਦਾ ਸੀ, ਉਹਨੇ ਆ ਕੇ ਕਿਹਾ ਉਹ ਮੈਂ ਮਈ ਤੁਹਾਨੂੰ ਇੱਥੇ ਡੀਕਦਾ ਸੀ, ਤੁਸੀਂ ਕੂੰਦੇ ਨੀ, ਤਾਂ ਇਹਨਾਂ ਨੂੰ ਜਿੱਦਾਂ ਹੇਕਾਂ ਲਾ ਲਾ ਕੇ ਬੋਲਣਾ, ਜਦੋਂ ਬੜਾ ਫਨੀ ਲੱਗਦਾ ਸੀ ਸਾਡਾ
ਪੰਜਾਬੀ ਦੇ ਵਿੱਚ ਵੀ ਕਿੰਨੀ ਵੰਨਗੀ ਆ। ਸੋ ਚਲੋ ਜੀ, ਹੁਣ ਤੁਸੀਂ ਗੀਤ ਦੀ ਗੱਲ ਕੀਤੀ ਤੇ ਸਾਨੂੰ ਤੁਸੀਂ ਮਾਝੇ ਦੇ ਅੰਦਾਜ਼ ਦੇ ਵਿੱਚ ਹੁਣ ਗੀਤ ਜ਼ਰੂਰ ਸੁਣਾਓ ਕੁਲਦੀਪ ਜੀ, ਮੇਰਾ ਤੇ ਬੜਾ ਮਨ ਹੈ ਸੁਣਨ ਦਾ।
ਹਾਂਜੀ, ਗੀਤ ਜਿਵੇਂ ਹੁਣ ਓਕੇਸ਼ਨਲੀ ਵਿਆਹਾਂ ਸ਼ਾਦੀਆਂ ਦੇ ਬਥੇਰੇ ਜਿਹੜੇ ਆਪਾਂ ਗਾਈਦੇ ਆ ਸੁਹਾਗ ਘੋੜੀਆਂ, ਕਿ ਪਰਮਾਤਮਾ ਦੀ ਕਹਿ ਲੋ ਕਿਰਪਾ ਵਾ, ਜਾਂ ਕਹਿ ਲੋ ਕਿ ਨਾਨੀ ਤੇ ਮੰਮੀ ਕਿ ਇਹਨਾਂ ਦੋਵਾਂ ਦੀ ਮਿਹਰਬਾਨੀ ਆ ਕਿ ਜਿਨ੍ਹਾਂ ਨੇ ਵਿਆਹਾਂ ਸ਼ਾਦੀਆਂ ਦੇ ਵਿੱਚ ਸਾਨੂੰ ਨਾਲ ਆਪਣੇ ਗਵਾਉਣਾ ਦੋਨਾਂ ਭੈਣਾਂ ਨੂੰ, ਤੇ ਅਸੀਂ ਦੋਨੋਂ ਭੈਣਾਂ ਹੀ
ਗਾਉਣ ਬਿਠਾਉਣ ਦਾ ਸਪੈਸ਼ਲ ਸੈਰਾਮਨੀ ਹੁੰਦੀ ਸੀ ਇੱਕ।
ਹਾਂਜੀ, 11-11 ਦਿਨ ਜੀ, 21 ਦਿਨ ਵਿਆਹ ਤੋਂ ਪਹਿਲਾਂ ਗਾਉਣ ਬਿਠਾਈ ਰੱਖਣਾ, ਤੇ ਉਹ ਸ਼ਾਮਾਂ ਨੂੰ ਜਾ ਕੇ ਗਾਉਣ ਦਾ ਹੀ ਬੜਾ ਚਾਅ ਹੁੰਦਾ ਸੀ, ਤੇ ਉਦੋਂ ਬਾਅਦ ਪਤਾਸੇ ਖਾਣ ਦਾ, ਜਿਹਦੇ ਘਰ ਵਿਆਹ ਹੋਣਾ ਵੀ ਚੱਲ ਪਤਾਸੇ ਮਿਲਣਗੇ। ਤੇ ਜੀ ਗੀਤਾਂ ਦਾ ਜਿਵੇਂ ਮੈਂ ਕੱਲ ਪਰਸੋਂ ਵਿਆਹ ਤੇ ਗਈ ਤੇ ਉਹ ਘੋੜੀ ਕਹਿੰਦੇ ਵੀ ਚਲੋ ਆਪਾਂ ਘੋੜੀਆਂ ਬੋਲਦੇ ਆ ਤੇ ਘੋੜੀਆਂ ਜਿਵੇਂ ਮੇਰਾ ਅੰਦਾਜ਼ ਜਿਹੜਾ ਹੋਰ ਹੈ ਮੈਂ ਆਪਣੇ ਹਿਸਾਬ ਨਾਲ ਵੀ ਘੋੜੀ ਜਿਹੜੀ ਗਾਲੀ ਜਿਵੇਂ ਗੀਤ ਸੀਗਾ ਕਿ ਸਾਡੇ ਦੋ ਕੀ ਬੋਲ ਮੈਂ ਸਾਂਝੇ ਕਰਨੇ ਕਿਉਂਕਿ ਸਮਾਂ ਮੈਨੂੰ ਪਤਾ ਤੁਹਾਡੇ ਕੋਲ ਵੀ 15-20 ਕੁ ਮਿੰਟ ਹੀ ਰਹਿ ਗਏ ਨੇ ਤੇ ਹਨਾ ਗੱਲਾਂ ਆਪਣੀਆਂ ਜਾ ਰਹੀਆਂ ਹੋ ਗਈਆਂ ਉਹ ਏਦਾਂ ਹੀ ਵੀ ਹੋ ਜਾਂਦਾ।
ਨਹੀਂ ਨਹੀਂ ਜੀ ਕੋਈ ਗੱਲ ਨੀ। ਹਾਂ ਹਾਂ
ਹਾਂਜੀ ਜਿਵੇਂ ਆ ਘੋੜੀ ਸਾਡੇ ਮਾਝੇ ਚ ਬੜੀ ਕਾਮਨ ਆ ਰਾਜਾ ਤਾਂ ਕਹਿੰਦਾ ਨੀ ਰਾਣੀ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ ਗਾਗਰ ਦੇ ਸੁੱਚੇ ਮੋਤੀ ਕਿਸ ਨੂੰ ਦਈਏ। ਉਹ ਤਾਂ ਉਹ ਜੀ ਮਾਝੇ ਵੱਲੋਂ ਜਿਵੇਂ ਮੈਂ ਏਦਾਂ ਬੋਲਦੇ ਆ ਸਾਡੇ ਤੇ ਉਹ ਮਾਲਵੇ ਵੱਲੋਂ ਜਦੋਂ ਮੈਂ ਸ਼ੁਰੂ ਕੀਤਾ ਤਾਂ ਉਹਨਾਂ ਦੇ ਜਿਵੇਂ ਵਰਡਸ ਅੱਗੇ ਪਿੱਛੇ ਹੋ ਜਾਂਦੇ ਆ ਉਹ ਜਿਵੇਂ ਹੋਰ ਤਰ੍ਹਾਂ ਸਟਾਰਟ ਕਰਦੇ ਸੀਗੇ ਰਾਜਾ ਕਹਿੰਦਾ ਰਾਣੀਏ ਸੁਣ ਮੇਰੀ ਬਾਤ ਨੂੰ ਸੁਣ ਮੇਰੀ ਬਾਤ ਨੂੰ। ਸੋ ਜੀ ਇਹ ਜਿਹੜੇ ਲੋਕ ਗੀਤ ਆ ਏਦਾਂ ਹੀ ਜਿਵੇਂ ਏਰੀਆਸ ਦੇ ਅਕੋਰਡਿੰਗਲੀ ਜਿਹੜੇ ਆ ਉਹਨਾਂ ਨੇ ਢਾਲੇ ਹੁੰਦੇ ਆ ਤਾਂ ਆਪਾਂ ਨੂੰ ਜਿਸ ਤਰ੍ਹਾਂ ਦੀ ਆਪਾਂ ਬੋਲੀ ਦੇ ਵਿੱਚ ਜੰਮਦੇ ਪਲਦੇ ਆ ਉਹ ਜਿਹੜੀ ਆ ਆਪਣੇ ਜਿਹੜੇ ਮੂੰਹ ਤੇ ਚੜੀ ਹੁੰਦੀ ਆ। ਸੋ ਜੀ ਬੜਾ ਫਰਕ ਆ ਗੀਤਾਂ ਗੀਤਾਂ ਦੇ ਵਿੱਚ ਵੀ ਤੇ ਬੋਲੀ ਬੋਲੀ ਦਾ ਬੜਾ ਫਰਕ ਪੈ ਜਾਂਦਾ।
ਜੀ ਬਿਲਕੁਲ ਬਹੁਤ ਬਹੁਤ ਵਧੀਆ ਬੜੀ ਪਿਆਰੀ ਜਿਹੀ ਘੋੜੀ ਆ ਜਿਹੜੀ ਯਾਦ ਆ ਗਈ ਬਿਲਕੁਲ ਅਸੀਂ ਦੁਆਬੇ ਦੇ ਵਿੱਚ ਵੀ ਗਾਈ ਦੀ ਥੋੜਾ ਜਿਹਾ ਬਿਲਕੁਲ ਉਹੀ ਫਰਕ ਆ ਜਾਂਦਾ ਸੀ ਕਹੀ ਦਾ ਕਿ ਰਾਜਾ ਤੇ ਕਹਿੰਦਾ ਨੀ ਰਾਣੀ ਸੁਣ ਮੇਰੀ ਗੱਲ ਨੀ ਉਹ ਤੇ ਗੱਲ ਆ ਜਾਂਦੀ ਆ। ਸੋ ਬਹੁਤ ਜੀ ਇਹ ਸਾਰੇ ਲੋਕ ਗੀਤ ਜੀ ਇਹ ਸਾਰੇ ਜਿਹੜੇ ਲੋਕ ਗੀਤ ਹੈ ਜਿਹੜੀਆਂ ਪੁਰਾਣੀਆਂ ਤੀਆਂ ਜਿਹੜੀਆਂ ਤੁਸੀਂ ਮਾਣੀਆਂ ਹੋਈਆਂ ਨੇ। ਸੋ ਬਿਲਕੁਲ ਜੀ ਉਸੇ ਫੀਲ ਦੇ ਨਾਲ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਤੀਆਂ ਉਹ ਮੈਲਬਨ ਦੇ ਵਿੱਚ ਵੀ ਹੋਣ ਜਾ ਰਹੀਆਂ ਨੇ। ਸੋ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਮੈਲਬਨ ਦੇ ਵਿੱਚ?
ਹਾਂਜੀ ਐਕਚੁਲੀ ਤਾਂ ਮੈਂ ਜੀ ਪੰਜਾਬੀ ਸੱਭਿਆਚਾਰ ਦੇ ਨਾਲ ਗਿੱਧੇ ਭੰਗੜੇ ਦੇ ਨਾਲ ਜੁੜੀ ਆ ਜੀ 2009 ਦੀ ਤੇ ਉਦੋਂ ਤੋਂ ਲੋਹੜੀ ਜਿਵੇਂ ਕਰਾਉਣੀ ਸ਼ੁਰੂ ਕੀਤੀ ਸੀ। ਤੀਆਂ ਸਭ ਤੋਂ ਪਹਿਲਾਂ ਸ਼ੁਰੂ ਕਰਾਈਆਂ 2011 ਦੇ ਵਿੱਚ ਤਾਂ 11 ਦੇ ਵਿੱਚ ਮੈਂ ਇੱਥੇ ਸਪ੍ਰਿੰਗਵੇਲ ਰੌਣਕ ਤ੍ਰਿੰਜਣਾ ਦੀ ਕਰਾਉਂਦੀ ਸੀਗੀ ਤਾਂ ਉਸ ਤੋਂ ਬਾਅਦ ਜੀ ਫਿਰ ਤੁਹਾਨੂੰ ਪਤਾ ਕੁੜੀਆਂ ਗਰੁੱਪ ਦੇ ਵਿੱਚ ਆਉਂਦੀਆਂ ਜਾਂਦੀਆਂ ਕਿਸੇ ਦੀ ਮਜਬੂਰੀ ਹੋ ਜਾਂਦੀ ਆ। ਸੋ ਉਸ ਤੋਂ ਬਾਅਦ ਤੀਆਂ ਐਪਿੰਗ ਦੀਆਂ ਮੈਂ ਕਰਾਉਣ ਲੱਗ ਪਈ 2013 ਤੋਂ ਤੇ ਉਹਦੇ ਨਾਲ ਜੀ ਸਾਡੇ ਹਰਮਨ ਰੇਡੀਓ ਦੇ ਅਮਰਦੀਪ ਦੀਦੀ ਕਿ ਮੇਰੇ ਸਹਿਯੋਗੀ ਨੇ ਜਿਹੜਾ ਕਿ ਮੇਰਾ ਬਹੁਤ ਸਾਥ ਦਿੰਦੇ ਨੇ ਇਹ ਤੀਆਂ ਐਪਿੰਗ ਦੀਆਂ ਮੈਂ ਤੇ ਅਮਰਦੀਪ ਦੀਦੀ ਨੇ ਸ਼ੁਰੂ ਕੀਤੀਆਂ ਸੀਗੀਆਂ ਜੀ ਅਸੀਂ ਰਲ ਕੇ ਤੇ ਉਹਦੀ ਜਿਹੜੀ ਆ ਰਵਾਇਤ ਤੋਰੀ ਜਾਂਦੇ ਆ। ਸਾਡਾ ਮੇਨ ਇਹੀ ਹੁੰਦਾ ਜੀ ਜਿਹੜੀਆਂ ਤੀਆਂ ਅਸੀਂ ਫ੍ਰੀ ਆ ਰੱਖਦੇ ਆ ਫ੍ਰੀ ਇਵੈਂਟ ਆ ਕਮਿਊਨਿਟੀ ਵਾਸਤੇ ਤੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ
ਕੋਈ ਟਿਕਟ ਨਹੀਂ ਹੈ ਇਹ
ਨਹੀਂ ਜੀ ਤੇ ਇਹ ਤੀਆਂ ਮੈਲਬਨ ਦੀਆਂ ਇਹੋ ਜਿਹੀਆਂ ਤੀਆਂ ਹੁੰਦੀਆਂ ਜਿੱਥੇ ਕਿ ਅਸੀਂ ਮੈਂ ਖੁਦ ਨਹੀਂ ਤਿਆਰੀ ਕਰਵਾਉਂਦੀ ਮੈਂ ਆਡੀਅੰਸ ਨੂੰ ਕਹਿੰਦੀ ਹਾਂ ਕਿ ਤੁਸੀਂ ਤਿਆਰ ਕਰੋ ਜੋ ਤੁਹਾਡਾ ਦਿਲ ਕਰਦਾ ਪਰਫੋਰਮ ਕਰਨ ਨੂੰ ਤਾਂ ਉਹ ਮੈਨੂੰ ਕੰਟੈਕਟ ਕਰ ਦਿੰਦੇ ਆ ਜੀ ਅਸੀਂ ਸਾਡਾ ਆਹ ਤਿਆਰ ਹੋ ਗਿਆ ਅਸੀਂ ਲੋਕ ਗੀਤ ਬੋਲਣਾ ਜਿਵੇਂ ਸਾਡੇ ਸੀਨੀਅਰ ਸਿਟੀਜ਼ਨਸ ਉਹ ਵੀ ਪੂਰਾ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਪਾਉਂਦੇ ਨੇ ਤਾਂ ਸਾਰੇ ਜਿੰਨੇ ਵੀ ਆ ਉਹ ਕੰਟੈਕਟ ਕਰਦੇ ਤੇ ਉਸ ਹਿਸਾਬ ਨਾਲ ਮਤਲਬ ਆਡੀਅੰਸ ਦੀਆਂ ਖੁਦ ਦੀਆਂ ਹੀ ਤੀਆਂ ਹੁੰਦੀਆਂ ਜੀ ਉਹਨਾਂ ਦੀਆਂ ਤੀਆਂ ਕਿ ਕਹਿ ਲਓ ਕਿ ਤੇ ਉਹੀ ਆਪਦੇ ਢੰਗ ਨਾਲ ਹੀ ਮਨਾਉਂਦੇ ਆ ਅਸੀਂ ਤਾਂ ਸਿਰਫ ਮਾੜੀ ਜੀ ਰੂਪ ਰੇਖਾ ਜਿਹੜੀ ਬਣਾ ਦੇਈ ਦੀ ਆ ਕਿ ਚਲੋ ਹੁਣ ਇੰਨੇ ਪਰਫੋਰਮ ਕਰ ਲਿਆ ਇੰਨੇ ਪਰਫੋਰਮ ਕਰ ਲਿਆ ਇਹ ਆਡੀਅੰਸ ਹੀ ਆ ਜਿਹੜੀ ਸਾਰੀ ਜੁੜਦੀ ਆ ਤੇ ਬਾਕੀ ਆਰਗੇਨਾਈਜੇਸ਼ਨ ਜਿਹੜੀਆਂ ਪੂਰਾ ਸਾਥ ਦਿੰਦੀਆਂ ਨੇ ਜੀ ਕਿ ਜਿਵੇਂ ਪ੍ਰਿਆ ਦੀਦੀ ਇੱਥੇ ਲਵੰਡਰ ਫਾਊਂਡੇਸ਼ਨ ਤੋਂ ਨੇ ਕੁਲਵਿੰਦਰ ਬਰਾੜ ਹੈ ਜੀ ਕੁੜੀ ਲਾਗੇ ਬੰਨੇ ਸਾਰੀਆਂ ਜਿਹੜੀਆਂ ਤਕਰੀਬਨ ਕਿ ਮੇਰੇ ਨਾਲ ਦੀਆਂ ਕੁੜੀਆਂ ਸਾਰੀਆਂ ਕੀ ਪੂਰਾ ਸਾਥ ਦਿੰਦੀਆਂ ਤੇ ਐਪਿੰਗ ਦੇ ਵਿੱਚ ਜਿਵੇਂ ਹੁੰਦੀਆਂ ਸਭ ਤੋਂ ਜ਼ਿਆਦਾ ਧੰਨਵਾਦ ਇਹਦੇ ਵਿੱਚ ਗੋਲਡੀ ਬਰਾੜ ਦਾ ਜੀ ਕਿਉਂਕਿ ਵੈਨਿਊ ਮੇਨ ਹੁੰਦਾ ਤੇ ਭਾਜੀ ਸਾਨੂੰ ਵੈਨਿਊ ਜਿਹੜਾ ਦੇ ਦਿੰਦੇ ਆ ਤਾਂ ਜੋ ਅਸੀਂ ਕੁੜੀਆਂ ਦੀਆਂ ਜਿਹੜੀਆਂ ਤੀਆਂ ਕਰਾ ਸਕੀਏ ਤੇ ਭਾਜੀ ਦਾ ਵੀ ਕਹਿ ਲੋ ਕਿ ਗੋਲਡੀ ਬਰਾੜ ਭਾਜੀ ਦਾ ਬੜਾ ਵੱਡਾ ਹੱਥ ਹੈ ਕਿ ਜਿਨ੍ਹਾਂ ਨੇ ਤੀਆਂ ਜਿਹੜੀਆਂ ਕਰਵਾਈਆਂ ਮੈਂ ਤਾਂ ਜ਼ਿਆਦਾ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ ਕਿਉਂਕਿ ਫ੍ਰੀ ਇਵੈਂਟ ਕਰਾਉਣਾ ਸੌਖਾ ਨਹੀਂ ਹੁੰਦਾ ਜੀ ਤੇ ਉਹ ਭਾਜੀ ਦਾ ਵੈਨਿਊ
ਕਹਿ ਲੋ ਕਿ ਉਹ ਸਾਨੂੰ
ਦੇ ਦਿੰਦੇ ਆ ਤਾਂ ਜਿਹਦੇ ਕਰਕੇ
ਸ਼ਾਬਾਸ਼ ਤੇਰੀ ਬਣਦੀ ਆ ਤੁਹਾਨੂੰ ਸਾਰਿਆਂ ਨੂੰ ਜੀ ਹਾਂ ਜੀ ਜੋ ਇਸ ਕਮਿਊਨਿਟੀ ਇਵੈਂਟ ਨੂੰ ਕਰਵਾਉਂਦੇ ਔਰ ਬਿਲਕੁਲ ਜੀ ਜੋ ਬਿਲਕੁਲ ਫ੍ਰੀ ਖਾਤੇ ਕਰਵਾਉਣਾ ਉਹ ਹੋਰ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਬਿਲਕੁਲ ਸੇਵਾ ਦੀ ਤਰ੍ਹਾਂ ਹੋ ਜਾਂਦਾ ਸੋ ਬਹੁਤ ਵਧੀਆ ਜੀ ਇਹਨੂੰ ਕਹਿੰਦੇ ਆ ਕਿ ਅਸਲ ਚ ਆਪਣੇ ਵਿਰਸੇ ਨੂੰ ਸੰਭਾਲਣ ਦੀ ਇੱਕ ਜਿਹੜੀ ਕੋਸ਼ਿਸ਼ ਜਾਂ ਹੈ ਨਾ ਇੱਕ ਪੈਸ਼ਨ ਕਹਿ ਲੋ ਇੱਕ ਜਨੂਨ ਕਹਿ ਲੋ ਤੇ ਉਹ ਫਿਰ ਆਪਣੇ ਆਪ ਹੀ ਇਹੋ ਜਿਹਾ ਜਿਹੜੇ ਕੰਮ ਸਾਡੇ ਤੋਂ ਕਰਵਾਉਂਦਾ ਸੋ ਸੁਣਦੇ ਆ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਕੁਲਦੀਪ ਜੀ ਸਾਡੇ ਕੋਲ ਰਾਜਮਹਿੰਦਰ ਸਿੰਘ ਹੁਣਾਂ ਦਾ ਮੈਸੇਜ ਆਇਆ ਉਸ ਤੋਂ ਪਹਿਲਾਂ ਮੈਂ ਉਹ ਲੈ ਲਾ ਉਹਨਾਂ ਨੇ ਮਾਝੇ ਚ ਜਿਹੜੇ 7 ਸਾਵੇ ਲੱਗਦੇ ਸੀ ਉਹਦੇ ਬਾਰੇ ਕਹਿੰਦੇ ਆ ਕਿ ਬਹੁਤਾ ਯਾਦ ਨਹੀਂ ਪਰ ਉਦੋਂ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਸਾਵਾਂ ਚਿੜੀਆਂ ਕਾਵਾਂ ਦਾ ਤੇ ਬਾਕੀ 6 ਧੀਆਂ ਭੈਣਾਂ ਦੇ ਨਾਂ ਸੋ ਕਹਿੰਦੇ ਸਾਡੇ ਪਿੰਡ ਹਸਪਤਾਲ ਦੇ ਕੋਲ ਬੋਰਡ ਥੱਲੇ ਲੱਗਦੇ ਹੁੰਦੇ ਸੀ ਇਹ ਜਿਹੜੇ ਸਾਵੇ ਆ ਤੋ ਨਾਲ ਇਹਨਾਂ ਨੇ ਗੁਰਦਾਸ ਮਾਨ ਜੀ ਦਾ ਗੀਤ ਮੇਰੇ ਦੇਸ਼ ਮੇਰੇ ਦਿਲਦਾਰਾਂ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜ਼ਰੂਰ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ ਜ਼ਰੂਰ ਚਲਾਵਾਂਗੇ ਸੋ ਬਿਲਕੁਲ ਜੀ ਦੇਖਿਆ ਉਹੀ ਗੱਲ ਕਿ ਜਦੋਂ ਪੀਂਗਾਂ ਦੀ ਗੱਲ ਚੱਲਦੀ ਹੈ ਤੇ ਸਾਰਿਆਂ ਨੂੰ ਝੂਟੀਆਂ ਪੀਂਗਾਂ ਯਾਦ ਆ ਜਾਂਦੀਆਂ ਉਹ ਬੋਰਡ ਉਹ ਪਿੱਪਲ ਯਾਦ ਆ ਜਾਂਦੇ ਨੇ ਜਿਨ੍ਹਾਂ ਤੇ ਪਈਆਂ ਪੀਂਗਾਂ ਦੇਖੀਆਂ ਹੁੰਦੀਆਂ ਨੇ ਸੋ ਦਿਲਾਂ ਵਿੱਚ ਬੰਦ ਹੋਰ ਗੱਲਾਂ ਨੇ ਬਥੇਰੀਆਂ ਪਾਉਣਾ ਨਹੀਂ ਚਾਹੁੰਦੀ ਪਰ ਗੱਲਾਂ ਮੈਂ ਲਮੇਰੀਆਂ ਪਰ ਚਲੋ ਜੀ ਜਿੰਨਾ ਕੁ ਵੀ ਸਮਾਂ ਬਚਿਆ ਉਹਦੇ ਵਿੱਚ ਅਸੀਂ ਕੁਲਦੀਪ ਕੌਰ ਹੁਣਾਂ ਨਾਲ ਹੋਰ ਵੀ ਗੱਲਾਂ ਸਾਂਝੀਆਂ ਕਰਨੀਆਂ ਨੇ ਪਰ ਉਸ ਤੋਂ ਪਹਿਲਾਂ ਸੁਣਦੇ ਆ ਇੱਕ ਗੀਤ
ਹਾਂਜੀ
ਤੇਰੇ ਤੋਂ ਮੰਗਦੀ ਵੇ
ਲਓ ਜੀ ਮੇਲੇ ਜਾਣ ਦੇ ਲਈ ਜਿਹੜੀ ਮੁਟਿਆਰ ਹੈ ਹਮੇਸ਼ਾ ਹੀ ਕਾਲੀ ਰਹਿੰਦੀ ਹੈ ਤੇ ਬਸ ਫੇਰ ਫਰਮਾਇਸ਼ਾਂ ਵੀ ਸ਼ੁਰੂ ਹੋ ਜਾਂਦੀਆਂ ਝੁਮਕਿਆਂ ਦੀਆਂ ਸੁਰਮਛੂ ਦੀਆਂ ਵੰਗਾਂ ਚੂੜੀਆਂ ਦੀਆਂ ਸੋ ਹੁਣ ਵੀ ਕਿਉਂ ਨਾ ਜੀ ਤੀਆਂ ਦਾ ਜਿਹੜਾ ਤਿਉਹਾਰ ਹੈ ਹੁੰਦਾ ਹੀ ਕੁਛ ਖਾਸ ਹੈ ਸਾਡੀਆਂ ਪੰਜਾਬਣ ਮੁਟਿਆਰਾਂ ਦੇ ਲਈ ਔਰ ਗੱਲ ਕਰ ਰਹੇ ਹਾਂ ਤੀਆਂ ਜਿਹੜੀਆਂ ਮੈਲਬਨ ਦੇ ਵਿੱਚ ਹੋਣ ਜਾ ਰਹੀਆਂ ਤੇ ਨਾਲ ਸਾਡੇ ਕੁਲਦੀਪ ਕੌਰ ਹੋਣੀ ਨੇ ਸੋ ਕੁਲਦੀਪ ਜੀ ਬਿਲਕੁਲ ਇੱਕ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ ਨਾ ਤੀਆਂ ਦਾ ਤਿਉਹਾਰ ਜਿੱਥੇ ਚਲੋ ਅਸੀਂ ਕਹਿੰਦੇ ਕਿ ਨੱਚਣਾ ਗਾਉਣਾ ਹੁੰਦਾ ਹੈ ਹਨਾ ਉੱਥੇ ਇੱਕ ਇਹ ਚੀਜ਼ ਹੁੰਦੀ ਹੈ ਕਿ ਇੱਥੇ ਆ ਕੇ ਅਸੀਂ ਆਪਣਾ ਜਿਹੜਾ ਪਹਿਰਾਵਾ ਉਹਦੇ ਤੋਂ ਕਿਤੇ ਨਾ ਕਿਤੇ ਦੂਰ ਹੋ ਜਾਂਦੇ ਹਾਂ ਸੂਟ ਸਵਾਉਣ ਦਾ ਤੇ ਸਾਨੂੰ ਪੰਜਾਬਣਾਂ ਨੂੰ ਵੈਸੇ ਬੜਾ ਸ਼ੌਂਕ ਹੁੰਦਾ ਨਾ ਬੜਾ ਚਾਅ ਰਹਿੰਦਾ ਪਰ ਉਹ ਸੂਟਾਂ ਨੂੰ ਪਾ ਕੇ ਜਾਈਏ ਕਿੱਥੇ ਹੈ ਨਾ ਸੋ ਇੱਕ ਇਹ ਮੌਕਾ ਹੁੰਦਾ ਤੀਆਂ ਦਾ ਮੇਲਾ ਜਿਸ ਤਰ੍ਹਾਂ ਕਹਿ ਲੋ ਕਿ ਇਹਦੇ ਵਿੱਚ ਅਸੀਂ ਸਾਰੇ ਚਾਅ ਪੂਰੇ ਕਰ ਸਕਦੇ ਹਾਂ ਪਰਾਂਦੀਆਂ ਵੀ ਪਾ ਲੋ ਵੰਗਾਂ ਚੂੜੀਆਂ ਵੀ ਪਾ ਲੋ ਸੱਗੀ ਫੁੱਲ ਵੀ ਲਗਾ ਲੋ ਟਿੱਕੇ ਪਾ ਲੋ ਸੋ ਰੱਜ ਕੇ ਅਸੀਂ ਆਪਣਾ ਜਿਹੜਾ ਉਹ ਚਾਅ ਸ਼ਿੰਗਾਰ ਵਾਲਾ ਉਹ ਵੀ ਪੂਰਾ ਕਰ ਸਕਦੇ ਹਾਂ
ਹਾਂਜੀ ਜ਼ਰੂਰ ਜੀ ਇਹੋ ਜਿਹੇ ਮੌਕੇ ਹੁੰਦੇ ਨੇ ਜਦੋਂ ਜਿਹੜੀ ਪੰਜਾਬੀ ਪੂਰੀ ਜਿਹੜੀ ਟ੍ਰੈਡੀਸ਼ਨਲ ਡਰੈਸ ਜਿਹੜੀ ਆ ਸਾਡੇ ਕੰਮ ਆਉਂਦੀ ਆ ਨਾਲੇ ਟ੍ਰੈਡੀਸ਼ਨਲ ਗਹਿਣੇ ਸਪੈਸ਼ਲੀ ਕਿਉਂਕਿ ਡਰੈਸ ਕੋਡ ਹਮੇਸ਼ਾ ਹੀ ਪਤਾ ਵੀ ਕਲਚਰ ਪੰਜਾਬੀ ਟ੍ਰੈਡੀਸ਼ਨਲ ਹੀ ਹੁੰਦਾ ਤੇ ਨਾਲੇ ਜਦੋਂ ਮਿਸ ਐਂਡ ਮਿਸਿਸ ਤੀਆਂ ਕੱਢੀ ਦੀਆਂ ਤਾਂ ਉਹਦੇ ਵਿੱਚ ਤਾਂ ਮੇਨ ਵੇਖੀਦਾ ਹੀ ਇਹੋ ਆ ਜੀ ਕਿ ਕੌਣ ਆਪਣੇ ਜਿਹੜੇ ਟ੍ਰੈਡੀਸ਼ਨਲ ਕਹਿ ਲੋ ਕਿ ਕੋਸਟਿਊਮ ਪਾ ਕੇ ਆਇਆ ਕਿੰਨੇ ਟ੍ਰੈਡੀਸ਼ਨਲ ਗਹਿਣੇ ਸਭ ਤੋਂ ਵੱਧ ਪਾਏ ਨੇ ਇਹ ਸਭ ਕੁਛ ਵੇਖੀ ਦਾ ਤੇ ਇਹੋ ਜਿਹੇ ਮੌਕੇ ਹੁੰਦੇ ਆ ਜਦੋਂ ਆਪਾਂ ਪੂਰੀ ਤਿਆਰੀ ਵੀ ਕਰਕੇ ਜਾਈਦੀ ਆ
ਜੀ ਜੀ ਸੋ ਇਹ ਯਾਨੀ ਮਿਸ ਐਂਡ ਮਿਸਿਸ ਤੀਆਂ ਦਾ ਜਿਹੜਾ ਉਹ ਵੀ ਉੱਥੇ ਕੰਟੈਸਟ ਹੋਵੇਗਾ ਤੇ ਇਸ ਤੋਂ ਇਲਾਵਾ ਹੋਰ ਕੀ ਜਿਹੜੇ ਅਟ੍ਰੈਕਸ਼ਨ ਹੈਗੀਆਂ ਕਿਹੜੇ ਆਕਰਸ਼ਣ ਨੇ ਜਿਹੜੇ ਤੀਆਂ ਦੇ ਮੇਲੇ ਦੇ ਵਿੱਚ ਹੋਣ ਜਾ ਰਹੇ ਨੇ
ਹਾਂਜੀ ਜਿਵੇਂ ਮੈਂ ਗੱਲ ਕੀਤੀ ਕਿ ਸੀਨੀਅਰਸ ਵੀ ਮੇਰਾ ਪੂਰਾ ਸਾਥ ਦਿੰਦੇ ਨੇ ਤੀਆਂ ਜਦੋਂ ਵੀ ਮੈਂ ਕਰਾਉਂਦੀ ਹਾਂ ਤਾਂ ਉਹਨਾਂ ਵੱਲੋਂ ਵੀ ਜਿਹੜੀਆਂ ਪਰਫਾਰਮੈਂਸ ਬੜੀਆਂ ਪਿਆਰੀਆਂ ਹੋਣੀਆਂ ਮਮਜ਼ ਵੱਲੋਂ ਵੀ ਮਮਜ਼ ਵੀ ਆਪਣਾ ਜਿਹੜਾ ਭੰਗੜਾ ਰੈਡੀ ਕਰਕੇ ਆ ਰਹੀਆਂ ਤੇ ਗਿੱਧਾ ਜਿਹੜਾ ਰੈਡੀ ਕੀਤਾ ਕੁੜੀਆਂ ਨੇ ਕਿ ਬੱਚਿਆਂ ਵੱਲੋਂ ਪੰਜਾਬੀ ਗਿੱਧਾ ਜਿਹੜਾ ਛੋਟੇ ਬੱਚੇ ਜਿਵੇਂ ਟੀਨ ਏਜਸ ਨੇ ਜੀ ਕੁੜੀਆਂ ਕਿ 10 ਸਾਲ ਤੋਂ ਲੈ ਕੇ 12-13 ਸਾਲ ਤੱਕ ਹੀ ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਗਿੱਧਾ ਤਿਆਰ ਕੀਤਾ ਬੜਾ ਵਧੀਆ ਲੱਗਦਾ ਜੀ ਜਦੋਂ ਬੱਚੇ ਪੰਜਾਬੀ ਲੋਕ ਨਾਚ ਨਾਲ ਜੁੜਦੇ ਆ ਕਾਫੀ ਕੁਝ ਜੀ ਉੱਥੇ ਵੇਖਣ ਨੂੰ ਈਵਨ ਪੰਜਾਬੀ ਲੋਕ ਗੀਤ ਨੇ ਜਿਹੜੇ ਉਹ ਵੀ ਕੁੜੀਆਂ ਗਾਉਣਗੀਆਂ ਸਾਂਝ ਪਾਉਣਗੀਆਂ ਗਰੁੱਪ ਦੇ ਵਿੱਚ ਵੀ ਤੇ ਸੋਲੋ ਪਰਫਾਰਮੈਂਸਿਸ ਦੇ ਵਿੱਚ ਵੀ ਮੇਨ ਤਾਂ ਜੀ ਤੁਸੀਂ ਉੱਥੇ ਜਦੋਂ ਪਹੁੰਚੋਗੇ ਫੇਰ ਹੀ ਤੁਹਾਨੂੰ ਲੱਗਣਾ ਜੀ ਕਿਉਂਕਿ ਅਸੀਂ ਟਾਈਮ ਨੀ ਦੇਣਾ ਤੁਹਾਨੂੰ ਸੋਚਣ ਦਾ ਕਿਉਂਕਿ ਵੱਧ ਸਾਰਿਆਂ ਨੇ ਵੱਧ ਇੱਕ ਦੂਜੇ ਨੂੰ ਵੱਧ ਚੜ ਕੇ ਜਿਹੜੀ ਆ ਤਿਆਰੀ ਕੀਤੀ ਆ ਤੇ ਵੱਧ ਚੜ ਕੇ ਜਿਹੜੀ ਆਪਣੀ ਪਰਫਾਰਮੈਂਸ ਜਿਹੜੀ ਆ ਰੈਡੀ ਕੀਤੀ ਆ ਕੋਈ ਕਿਸੇ ਨੇ ਭੰਗੜਾ ਕਿਸੇ ਨੇ ਪੰਜਾਬੀ ਲੋਕ ਨਾਚ ਸਪੈਸੀਫਿਕ ਕਿਸੇ ਨੇ ਪੁਰਾਣੇ ਗਾਣਿਆਂ ਦੇ ਉੱਪਰ ਪਰਫਾਰਮੈਂਸ ਆਪਣੀ ਕਰਨੀ ਆ ਕਈਆਂ ਨੇ ਪੰਜਾਬੀ ਪੁਰਾਣੇ ਗੀਤ ਗਾਉਣੇ ਨੇ ਸੋ ਕਾਫੀ ਕੁਝ ਆ ਜੀ ਤੇ ਈਵਨ ਆਪਣੇ ਸੀਨੀਅਰ ਸਿਟੀਜ਼ਨਸ ਜਿਹੜੇ ਉਹਨਾਂ ਨੇ ਤਾਂ ਇੱਕ ਡਿਊਟ ਪਰਫਾਰਮੈਂਸ ਵੀ ਕਰਨੀ ਆ ਜੀ ਕਿਉਂਕਿ ਡਿਊਟ ਜਿਹੜੇ ਗੀਤ ਪੁਰਾਣੇ ਪੰਜਾਬੀ ਹਾਂਜੀ ਤੁਹਾਨੂੰ ਪਤਾ ਹੈ ਕਿ ਜਿਹੜੇ ਡਿਊਟ ਗੀਤ ਹੁੰਦੇ ਸੀ ਉਹ ਬੰਦੇ ਦੀ ਆਮ ਜ਼ਿੰਦਗੀ ਨੂੰ ਦਰਸਾਉਂਦੇ ਸੀਗੇ ਗਾਣਿਆਂ ਦੇ ਵਿੱਚ ਤੇ ਉਹ ਵੀ ਆਪਾਂ ਬਹੁਤੇ ਅੱਜ ਕੱਲ ਆਮ ਨਹੀਂ ਆ ਸਮਾਂ ਬਦਲ ਗਿਆ ਜੀ ਕਹਿੰਦੇ ਨਾ ਸਮੇਂ ਦੇ ਨਾਲ ਸਭ ਕੁਛ ਜਿਹੜਾ ਹੌਲੀ ਹੌਲੀ ਬਦਲਦਾ ਜਾਂਦਾ ਪਰ ਇੱਕ
ਸਮਾਂ ਬਦਲ ਰਿਹਾ ਪਰ
ਪੁਰਾਣਾ ਸਮਾਂ ਯਾਦ ਕਰਾਉਣਗੇ
ਜੀ ਜੀ ਤੇ ਚਲੋ ਜੀ ਹੁਣ ਤਿਆਰ ਹੋਣ ਦੀ ਵੀ ਗੱਲ ਹੋ ਗਈ ਹਨਾ ਸ਼ਿੰਗਾਰ ਦੀ ਵੀ ਗੱਲ ਹੋ ਗਈ ਤੇ ਨੱਚਣ ਗਾਉਣ ਦੀ ਵੀ ਗੱਲ ਹੋ ਗਈ ਤੇ ਹੁਣ ਖਾਣ ਪੀਣ ਤੇ ਆਉਂਦੇ ਆ ਇਹ ਤਿੰਨ ਚੀਜ਼ਾਂ ਚ ਮੇਨ ਪੰਜਾਬੀ ਹੁੰਦੇ ਆ ਹਨਾ ਇਹੀ ਸ਼ੌਂਕ ਹੁੰਦੇ ਤਿੰਨ ਮੁਟਿਆਰਾਂ ਦੇ ਸੋ ਖਾਣ ਪੀਣ ਦੇ ਲਈ ਕੀ ਹਿਸਾਬ ਕਿਤਾਬ ਆ ਕੀ ਸਟਾਲਸ ਵਗੈਰਾ ਉੱਥੇ ਲਗਾਏ ਜਾ ਰਹੇ ਨੇ
ਹਾਂਜੀ ਜਿਵੇਂ ਕਿ ਇਹ ਤੀਆਂ ਐਪਿੰਗ ਦੇ ਵਿੱਚ ਹੈਰੀਟੇਜ ਰਿਸੈਪਸ਼ਨ ਸੈਂਟਰ ਹੈ ਸਾਡਾ ਇੰਡੀਅਨ ਰੈਸਟੋਰੈਂਟ ਹੀ ਆ ਤੇ ਖਾਣ ਪੀਣ ਦੀਆਂ ਸਟਾਲਾਂ ਜਿਹੜੀਆਂ ਉਹਨਾਂ ਵੱਲੋਂ ਹੀ ਲੱਗਣੀਆਂ ਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਆ ਤੇ ਪਾਰਕਿੰਗ ਵੀ ਮੈਂ ਇੱਥੇ ਦੱਸਦਾ ਕਿ ਕਾਫੀ ਖੁੱਲੀ ਆ ਫ੍ਰੀ ਪਾਰਕਿੰਗ ਹੋਊਗੀ ਜੀ ਸਾਰਿਆਂ ਲਈ ਅਵੇਲੇਬਲ ਆ ਤੇ ਜੇ ਕੋਈ ਪਬਲਿਕ ਟਰਾਂਸਪੋਰਟ ਯੂਜ ਕਰਦਾ ਤੇ ਸਟੇਸ਼ਨ ਐਪਿੰਗ ਬਿਲਕੁਲ ਲਾਗੇ ਆ ਜੀ ਵੈਨਿਊ ਦੇ ਸੋ ਕੋਈ ਉਹ ਵੀ ਔਖੀ ਗੱਲ ਨੀ ਹੈ ਜਿਹਨੇ ਪਬਲਿਕ ਟਰਾਂਸਪੋਰਟ ਯੂਜ ਕਰਨਾ ਸੋ ਕੁੱਲ ਮਿਲਾ ਕੇ ਜੀ ਹਰ ਤਰ੍ਹਾਂ ਦੀ ਸੁਵਿਧਾ ਜਿਹੜੀ ਆ ਲੋਕਾਂ ਵਾਸਤੇ ਪਬਲਿਕ ਵਾਸਤੇ ਕੀਤੀ ਗਈ ਹੈ ਕਿ ਉਹਨਾਂ ਨੂੰ ਔਖਾ ਨਾ ਲੱਗੇ ਸੋ ਟਿਕਟ ਮੈਂ ਆਲਰੇਡੀ ਦੱਸਦੀ ਆ ਜੀ ਫ੍ਰੀ ਇਵੈਂਟ ਆ ਸੋ ਉਹਦੇ ਬਾਰੇ ਤੁਸੀਂ ਚਿੰਤਾ ਨੀ ਕਰਨੀ
ਜੀ ਸੋ ਬਿਲਕੁਲ ਉਮੀਦ ਕਰਦੇ ਹਾਂ ਜੀ ਕਿ ਮੈਲਬਰਨ ਦੀਆਂ ਸਾਰੀਆਂ ਪੰਜਾਬਣਾ ਹੁੰਮ ਹੁਮਾ ਕੇ ਪਹੁੰਚਣਗੀਆਂ ਤੀਆਂ ਦੇ ਮੇਲੇ ਤੇ ਮੇਲਾ ਜਿਹੜਾ ਚੰਗਾ ਭਰੂਗਾ। ਸੋ ਅਸੀਂ ਤੇ ਐਡੀਲੇਡ ਬੈਠੇ ਜੀ ਦੂਰੋਂ ਦੂਰੋਂ ਹੀ ਦੇਖ ਸਕਦੇ ਹਾਂ। ਸੋ ਪਰ ਸਾਡੇ ਵੱਲੋਂ ਤੇ ਹਰਮਨ ਰੇਡੀਓ ਵੱਲੋਂ ਸ਼ੁਭ ਕਾਮਨਾਵਾਂ ਜੀ। ਤੀਆਂ ਦੇ ਇਸ ਮੇਲੇ ਨੂੰ ਪਰਮਾਤਮਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿਚ ਰੱਖੋ ਤੇ ਤੁਸੀਂ ਪੰਜਾਬੀਅਤ ਨੂੰ ਸੰਭਾਲਣ ਦੀ ਇਸੇ ਤਰ੍ਹਾਂ ਜਿਹੜੀ ਕੋਸ਼ਿਸ਼ ਹੈ ਉਹ ਕਰਦੇ ਰਹੋ ਕੁਲਦੀਪ ਜੀ। ਸੋ ਅੱਜ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਾ। ਪਿੰਡ ਦੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਯਾਦ ਹੋ ਗਈਆਂ। ਅਜੇ ਹੋਰ ਵੀ ਬਹੁਤ ਕੁਝ ਪੁੱਛਣ ਨੂੰ ਦੱਸਣ ਨੂੰ ਦਿਲ ਕਰਦਾ ਹੈ ਪਰ ਜਿਹੜਾ ਸਮਾਂ ਹੈ ਉਹ ਸਾਨੂੰ ਇਜਾਜ਼ਤ ਨਹੀਂ ਦਿੰਦਾ। ਸੋ ਇਸ ਕਰਕੇ ਅੱਜ ਦੇ ਪ੍ਰੋਗਰਾਮ ਨੂੰ ਸਾਨੂੰ ਇੱਥੇ ਵੀ ਰਾਮ ਲਗਾਉਣਾ ਪੈਣਾ ਪਰ ਮੈਂ ਜ਼ਰੂਰ ਹੀ ਕਿਸੇ ਆਪਣੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਨਾਲ ਸਾਂਝ ਪਾਵਾਂਗੀ ਤੇ ਫੇਰ ਅਸੀਂ ਜ਼ਰੂਰ ਹੀ ਆਪਣੇ ਪਿੰਡਾਂ ਵੱਲ ਹੋ ਤੁਰਾਂਗੇ ਤੇ ਮਾਝੇ ਦੀਆਂ ਗੱਲਾਂ ਫੇਰ ਤੁਹਾਡੇ ਨਾਲ ਕਰਾਂਗੇ।
ਜ਼ਰੂਰ ਜੀ, ਮੈਂ ਵੀ ਬੜੀ ਖੁਸ਼ਕਿਸਮਤ ਹਾਂ ਜੀ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਸਰੋਤਿਆਂ ਨਾਲ ਆਪਦੇ ਪਿੰਡ ਦੀਆਂ ਗੱਲਾਂ ਕਰ ਸਕਾਂ ਤੇ ਤੀਆਂ ਦਾ ਜਿਹੜਾ ਸੁਨੇਹਾ ਦੇ ਸਕਾਂ। ਗੱਲਾਂ ਜੀ, ਆਪਾਂ ਤਰੀਕ ਤਾਂ ਸਰੋਤਿਆਂ ਨੂੰ ਦੱਸੀ ਨੀ, 20 ਅਗਸਤ ਨੂੰ ਤੀਆਂ ਲੱਗਣੀਆਂ ਜੀ, ਤੀਆਂ ਹੈ ਪਿੰਡ ਦੀਆਂ। ਹਾਂਜੀ, 20 ਅਗਸਤ ਨੂੰ 12 ਵਜੇ ਜਿਹੜੀਆਂ ਤੀਆਂ ਜਿਹੜੀਆਂ ਆਪਾਂ ਸਟਾਰਟ ਕਰ ਦੇਣੀਆਂ। ਸੋ 12 ਤੋਂ ਸ਼ਾਮ ਤੱਕ ਜਿਹੜੀਆਂ ਤੀਆਂ ਚੱਲਣਗੀਆਂ ਤੇ 20 ਅਗਸਤ ਨੂੰ ਸਾਰੇ ਹੁੰਮ ਹਮਾ ਕੇ ਪਹੁੰਚੋ। ਤੇ ਇੱਥੇ ਥੋੜਾ ਜਿਹਾ ਮੈਸੇਜ ਵੀ ਦੇਣਾ ਚਾਹਾਂਗੀ ਜੀ ਕਿ ਪਰਮਾਤਮਾ ਵੱਲੋਂ ਕਮਿਊਨਿਟੀ ਚ ਜਿਨ੍ਹਾਂ ਦੇ ਬਿਜ਼ਨਸ ਸੈੱਟ ਨੇ ਵਧੀਆ, ਉਹ ਕਮਿਊਨਿਟੀ ਇਵੈਂਟਸ ਨੂੰ ਸਪੋਰਟ ਕਰਿਆ ਕਰਨ ਪਲੀਜ਼, ਤੇ ਸਪੋਂਸਰ ਕਰਿਆ ਕਰਨ, ਕਿਉਂਕਿ ਤੁਹਾਡੀ ਸਪੋਂਸਰ ਕਰਕੇ ਹੀ ਇਹ ਜਿਹੜੇ ਇਵੈਂਟਸ ਆ ਇਹਨਾਂ ਦੇ ਜਿਹੜੇ ਖਰਚੇ ਜਿਹੜੇ ਕੱਢ ਸਕਦੇ ਆ, ਕਿਉਂਕਿ ਜੀ ਹਰ ਇੱਕ ਦੀ ਕਹਿੰਦੇ ਹੁੰਦੇ ਇੱਕ ਆਦਤ ਹੁੰਦੀ ਆ। ਸੋ ਮੇਰੀ ਇਹ ਆਦਤ ਹੈ ਕਿ ਮੈਂ ਜੀ ਬਹੁਤਾ ਬਾਰ ਬਾਰ ਨਹੀਂ ਕਹਿ ਸਕਦੀ ਕਿਸੇ ਨੂੰ, ਪਰ ਇੱਕ ਵਾਰ ਜੇ ਰਿਕੁਐਸਟ ਕਰਤੀ ਕਿ ਹਾਂ ਜੀ ਕਮਿਊਨਿਟੀ ਦੇ ਇਵੈਂਟਸ ਦੀ ਤੁਸੀਂ ਸਪੋਰਟ ਕਰੋ, ਤਾਂ ਮੈਨੂੰ ਹੁੰਦਾ ਕਿ ਖੁਦ ਆਪ ਸਾਰੇ ਸਪੋਰਟ ਕਰਨ, ਧੱਕੇ ਨਾਲ ਮੈਂ ਸਪੋਰਟ ਨਹੀਂ ਕਿਸੇ ਤੋਂ ਕਰਵਾਉਂਦੀ। ਸੋ ਸਪੋਂਸਰਸ ਪਲੀਜ਼ ਕਮਿਊਨਿਟੀ ਇਵੈਂਟਸ ਨੂੰ ਸਪੋਰਟ ਕਰਿਆ ਕਰੋ ਫਾਈਨੈਂਸ਼ੀਅਲੀ, ਕਿਉਂਕਿ ਤੁਹਾਡਾ ਬੜਾ ਵੱਡਾ ਹੱਥ ਹੁੰਦਾ ਕਿਸੇ ਵੀ ਇਵੈਂਟ ਨੂੰ ਸਿਰੇ ਚੜਾਉਣ ਦਾ।
ਜੀ ਬਿਲਕੁਲ ਠੀਕ ਹੈ, ਔਰ ਕਮਿਊਨਿਟੀ ਸਾਡੇ ਸਾਰਿਆਂ ਨਾਲ ਮਿਲ ਕੇ ਹੀ ਬਣਦੀ ਹੈ ਜੀ ਜੇ ਅਸੀਂ ਗੱਲ ਕਰੀਏ। ਔਰ ਇਹ ਜਿਹੜੇ ਮੇਲੇ ਤੇ ਤਿਉਹਾਰ ਮੈਨੂੰ ਲੱਗਦਾ ਸਾਡੇ ਸਾਰਿਆਂ ਦੇ ਸਾਂਝੇ ਹੈ। ਸੋ ਹਰ ਕਿਸੇ ਦਾ ਫਰਜ਼ ਬਣਦਾ ਹੈ, ਜਿੰਨਾ ਵੀ ਕੋਈ ਕਰ ਸਕਦਾ ਤਨ ਮਨ ਧਨ ਦੇ ਨਾਲ, ਜਿੱਦਾਂ ਵੀ ਕੋਈ ਕਰ ਸਕਦਾ ਤੇ ਸਾਨੂੰ ਜ਼ਰੂਰ ਪਾਰਟੀਸਪੇਟ ਕਰਨਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ
ਲਈ। ਹਾਂਜੀ, ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁਣਦੇ ਸੁਣਾਉਂਦੇ ਰਹੋ ਹਰਮਨ ਰੇਡੀਓ, ਪੰਜਾਬੀਆਂ ਤੇ ਪੰਜਾਬੀਅਤ ਨਾਲ ਜੁੜੇ ਰਹੋ। ਧੰਨਵਾਦ ਜੀ।
ਜੀ ਬਹੁਤ ਬਹੁਤ ਸ਼ੁਕਰੀਆ। ਸੋ ਬਿਲਕੁਲ ਜੀ, ਅੱਜ ਮਾਝੇ ਦਾ ਜਿਹੜਾ ਅਸੀਂ ਚੱਕਰ ਲਾ ਕੇ ਆਏ ਆ ਕੁਲਦੀਪ ਕੌਰ ਹੁਣਾਂ ਨਾਲ, ਤੇ ਮੈਨੂੰ ਤੇ ਬਹੁਤ ਵਧੀਆ ਲੱਗਾ ਜੀ ਮਾਝੇ ਦੀਆਂ ਗੱਲਾਂ ਸੁਣ ਕੇ। ਸੋ ਕੋਸ਼ਿਸ਼ ਕਰਦੀ ਰਹਾਂਗੀ ਆਪਣੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪੂਰੇ ਪੰਜਾਬ ਨੂੰ ਘੁੰਮ ਸਕੀਏ, ਕਦੀ ਮਾਲਵੇ ਵੱਲ ਹੋ ਤੁਰੀਏ ਤੇ ਕਦੀ ਦੁਆਬੇ ਦੀਆਂ ਗੱਲਾਂ ਸੁਣੀਏ। ਸੋ ਇਸੇ ਤਰ੍ਹਾਂ ਜਿਹੜੀ ਇਹ ਜ਼ਿੰਦਗੀ ਬਸ ਨਿਕਲ ਜਾਵੇ, ਕਿਉਂਕਿ ਯਾਦਾਂ ਹੀ ਪੱਲੇ ਰਹਿ ਗਈਆਂ ਜੀ ਹੁਣ ਇੱਥੇ ਰਹਿ ਕੇ, ਤੇ ਪੰਜਾਬ ਸਾਡਾ ਦੂਰ ਛੁੱਟ ਗਿਆ ਤੇ ਜਿਸ ਧਰਤੀ ਤੇ ਬੈਠੇ ਹਾਂ ਉਹ ਵੀ ਬਹੁਤ ਪਿਆਰੀ ਹੈ, ਉਹਨੂੰ ਵੀ ਦਿਲ ਵਿੱਚ ਵਸਾ ਕੇ ਰੱਖਿਆ ਹੋਇਆ ਹੈ। ਪਰ ਜਿਹੜੀਆਂ ਪੰਜਾਬ ਦੀਆਂ ਯਾਦਾਂ ਉਹਨਾਂ ਦਾ ਹੱਥ ਵੀ ਫੜ ਕੇ ਅਸੀਂ ਆਪਣੀ ਜ਼ਿੰਦਗੀ ਦੇ ਰਾਹਾਂ ਤੇ ਤੁਰਦੇ ਰਹਿਣਾ। ਸੋ ਅੱਜ ਦੇ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਸ਼ੁਕਰੀਆ। ਕੁਲਦੀਪ ਕੌਰ ਹੁਣੀ ਜੇ ਮੈਨੂੰ ਸੁਣ ਰਹੇ ਨੇ ਤੇ ਧਨੀ ਸਾਹਿਬ ਹੁਣੀ ਜਿਹੜੇ ਸਿਰਫ ਨਾਮ ਤੋਂ ਹੀ ਧਨੀ ਨਹੀਂ ਹੈਗੇ, ਜਿਹੜੇ ਦਿਲ ਦੇ ਵੀ ਧਨੀ ਆ ਜੀ ਸਾਡੇ। ਸੋ ਉਹਨਾਂ ਨੇ ਨਾਲ ਦੀ ਨਾਲ ਅਕਾਊਂਟ ਨੰਬਰ ਮੰਗ ਲਿਆ ਤੁਹਾਡਾ ਤੇ ਕਹਿੰਦੇ ਅਕਾਊਂਟ ਨੰਬਰ ਸੈਂਡ ਕਰੋ। ਸ਼ਾਬਾਸ਼ ਦੇਣੀ ਬਣਦੀ ਹੈ ਜੀ ਧਨੀ ਸਾਹਿਬ ਹੁਣਾਂ ਵਰਗੇ ਸਾਡੇ ਪੰਜਾਬ ਨੂੰ ਪਿਆਰ ਕਰਨ ਵਾਲੇ ਜਿਹੜੇ ਪੰਜਾਬੀ ਆ ਉਹਨਾਂ ਦੇ ਲਈ, ਜੋ ਜੇ ਮੰਨੋ ਤੇ ਤੁਸੀਂ ਸਾਰੇ ਇੱਥੇ ਸੈਟਲ ਹੋ, ਜੇ ਨਹੀਂ ਮੰਨੋ ਤੇ ਅਸੀਂ ਹਮੇਸ਼ਾ ਇਹ ਹੀ ਇੱਕ ਬਹਾਨਾ ਸਾਡੇ ਕੋਲ ਲੱਗਾ ਰਹਿੰਦਾ ਪਰ ਨਹੀਂ ਜੀ ਅਜੇ ਤਾਂ ਅਸੀਂ ਚੰਗੀ ਤਰ੍ਹਾਂ ਸੈੱਟ ਨਹੀਂ ਹੋਏ, ਅਜੇ ਸੈੱਟ ਨਹੀਂ ਹੋਏ। ਸੋ ਉਸ ਸੈਟਿੰਗ ਦੀ ਉਮਰ ਦੇ ਐਕਸਕਿਊਜ਼ ਨਾਲ ਹੀ ਅਸੀਂ ਸਾਰੀ ਉਮਰ ਕੱਢ ਛੱਡਦੇ ਹਾਂ। ਸੋ ਧਨੀ ਸਾਹਿਬ ਜੀ ਤੁਸੀਂ ਕਹਿ ਦਿੱਤਾ ਕਿ ਅਕਾਊਂਟ ਸੈਂਡ ਕਰੋ ਤੇ ਇਹਦਾ ਮਤਲਬ ਬਹੁਤ ਵੱਡੀ ਗੱਲ ਹੈ ਜੀ। ਸੋ ਬਿਲਕੁਲ ਤੁਹਾਡਾ ਸੁਨੇਹਾ ਕੁਲਦੀਪ ਕੌਰ ਤੱਕ ਮੈਂ ਪਹੁੰਚਾ ਦੇਵਾਂਗੀ ਤੇ ਬਹੁਤ ਬਹੁਤ ਸ਼ੁਕਰੀਆ ਇਸ ਪਹਿਲਕਦਮੀ ਦੇ ਲਈ। ਸੋ ਬਚਿੱਤਰ ਮੌਰ ਭੁੱਲਰ ਹੋਣੀ ਫਿਰੋਜ਼ਪੁਰ ਤੋਂ ਵੀ ਜੀ ਜੁੜੇ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ, ਲਿਖਾ ਹੈ ਖੁਦਾ ਨੇ ਸਭ ਕੋ ਖੂਬਸੂਰਤ ਬਣਾਇਆ ਹੈ, ਕਿਸੀ ਕੋ ਅੱਛੀ ਸੂਰਤ ਦੇ ਕਰ ਕਿਸੀ ਕੋ ਅੱਛਾ ਦਿਲ ਦੇ ਕਰ। ਜੀ ਹਾਂ, ਬਹੁਤ ਬਹੁਤ ਸ਼ੁਕਰੀਆ ਬਚਿੱਤਰ ਜੀ, ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਲੇਟ ਹੋ ਗਏ ਹੈ ਨਾ, ਪਰ ਚਲੋ ਕੋਈ ਗੱਲ ਨੀ ਜੀ, ਤੁਹਾਡੀ ਹਾਜ਼ਰੀ ਜਿਹੜੀ ਆ ਉਹ ਪ੍ਰੋਗਰਾਮ ਦੇ ਵਿੱਚ ਲੱਗ ਗਈ ਹੈ। ਸੋ ਜ਼ਰੂਰੀ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਪਿੰਡ ਨਾਲ ਜੁੜੀਆਂ ਗੱਲਾਂ, ਆਪਣੇ ਬਚਪਨ ਨਾਲ ਜੁੜੀਆਂ ਗੱਲਾਂ ਜਾਂ ਸਾਡੇ ਬਜ਼ੁਰਗਾਂ ਦੀਆਂ ਗੱਲਾਂ, ਉਹਨਾਂ ਦੇ ਤਜਰਬੇ ਜਿਹੜੇ ਆ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕੀਏ। ਸੋ ਤੁਹਾਨੂੰ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਜੀ, ਜੇ ਕੋਈ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਾ ਚਾਹੁੰਦਾ ਹੋਵੇ ਜਾਂ ਕਿਸੇ ਦੇ ਪੇਰੈਂਟਸ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਕੇ ਆਪਣੇ ਤਜਰਬੇ, ਆਪਣੀਆਂ ਯਾਦਾਂ ਸਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹੋਣ ਤੇ ਸਾਨੂੰ ਜ਼ਰੂਰ ਸੰਪਰਕ ਕਰੋ। ਸੋ ਕੁਲਦੀਪ ਕੌਰ ਹੁਣਾਂ ਨੇ ਵੀ ਮੈਸੇਜ ਭੇਜਿਆ ਜੀ, ਕਹਿੰਦੇ ਸੁਖਪ੍ਰੀਤ ਜੀ, ਆਈ ਐਮ ਕਮਿੰਗ ਟੂ ਐਡੀਲੇਡ ਦਿਸ ਵੀਕਐਂਡ, ਸਪੈਸ਼ਲੀ ਆਈ ਵਿਲ ਬੀ ਇਨ ਬੇਬੀਜ਼ ਸ਼ੋ, ਇਫ ਯੂ ਗੈਟ ਚਾਂਸ ਵੀ ਵਿਲ ਕੈਚ ਅਪ ਫਾਰ ਲਿਟਲ ਵਾਇਲ ਜੀ। ਜ਼ਰੂਰ ਜੀ ਕੁਲਦੀਪ ਕੌਰ ਜੀ, ਤੁਸੀਂ ਐਡੀਲੇਡ ਆ ਰਹੇ ਹੋ ਔਰ ਤੁਹਾਨੂੰ ਮਿਲਣ ਆਏ, ਕਿਵੇਂ ਹੋ ਸਕਦਾ, ਮੈਂ ਤੁਹਾਨੂੰ ਆਪਣਾ ਫੋਨ ਨੰਬਰ ਜ਼ਰੂਰ ਸੈਂਡ ਕਰ ਦਿੰਦੀ ਹਾਂ। ਸੋ ਤੁਸੀਂ ਮੈਨੂੰ ਜ਼ਰੂਰ ਕਾਲ ਕਰਿਓ ਔਰ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਦੂਜੇ ਨੂੰ ਮਿਲ ਸਕੀਏ। ਸੋ ਬਹੁਤ ਬਹੁਤ ਸ਼ੁਕਰੀਆ ਜੀ ਹਰਮਨ ਰੇਡੀਓ ਦਾ ਵੀ, ਕਿਉਂਕਿ ਹਰਮਨ ਰੇਡੀਓ ਦੇ ਜ਼ਰੀਏ ਤੁਹਾਡੇ ਸਾਰੇ ਇੰਨੇ ਪਿਆਰੇ ਪਿਆਰੇ ਜਿਹੜੇ ਰਿਸ਼ਤੇ ਆ ਉਹ ਹੋਰ ਬਣੇ ਹੋਏ ਨੇ। ਸੋ ਹੁਣ ਵੇਲਾ ਹੋ ਗਿਆ ਜੀ ਪ੍ਰੋਗਰਾਮ ਤੇ ਵਿਰਾਮ ਲਗਾਈਏ। ਸੋ ਪ੍ਰੋਗਰਾਮ ਦੌਰਾਨ ਕੁਛ ਵੱਧ ਘੱਟ ਬੋਲਿਆ ਗਿਆ ਹੋਵੇ ਜਾਂ ਕੋਈ ਮੈਸੇਜ ਮੇਰੇ ਤੋਂ ਨਾ ਪੜਿਆ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦੀ ਹਾਂ। ਸੋ ਅਗਲੇ ਬੁੱਧਵਾਰ ਦੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੀ ਆਪਣੀਆਂ ਕੁਝ ਯਾਦਾਂ ਦੇ ਨਾਲ, ਪਿੰਡ ਦੀਆਂ ਗੱਲਾਂ ਦੇ ਨਾਲ। ਸੋ ਉਦੋਂ ਤੱਕ ਲਈ ਜੀ ਰੱਬ ਰਾਖਾ।